And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਲੌਂਗ ਵੀਕਐਂਡ ਕੈਸਾ ਰਿਹਾ?
ਲੌਂਗ ਵੀਕਐਂਡ ਤਾਂ ਬਹੁਤ ਵਧੀਆ ਹੁੰਦਾ ਜੀ।
ਹਾਂ, ਅਗਲਾ ਪਿਛਲਾ ਵੀਕਐਂਡ ਲੌਂਗ ਸੀ, ਆਹ ਬੜਾ ਵੀਕ ਸ਼ਾਰਟ ਆ। ਬਸ ਅੱਛਾ, ਅਗਲਾ ਹੁਣ ਲੌਂਗ ਵੀਕਐਂਡ ਵੈਸੇ ਖਾਸਾ ਦੂਰ ਆ।
ਕਦੋਂ ਹੈ ਜੀ?
ਅੱਛਾ, ਨੇਪਰੋ
ਮਾਰਚ ਹੈ ਨਹੀਂ ਕੋਈ?
ਮਾਰਚ ਕੋਈ ਲੌਂਗ ਵੀਕਐਂਡ ਨਹੀਂ ਹੁੰਦਾ
ਵਿਜੇ ਜੀ। ਫਿਰ
ਗਲਤ ਗੱਲ ਆ,
ਗਲਤ ਗੱਲ ਆ, ਕਰਾਓ ਕੁਛ।
ਅਗਲਾ ਲੌਂਗ ਵੀਕਐਂਡ ਅਪ੍ਰੈਲ 'ਚ ਆ, ਐਂਡ ਦੈਟਸ ਦ ਗੁੱਡ ਫਰਾਈਡੇ ਅਤੇ ਈਸਟਰ ਵਾਲਾ। ਉਹਦੇ ਵਿੱਚ ਹੀ ਜਿਹੜਾ ਸ਼ਨੀਵਾਰ ਹੋਇਆ ਕਰਦਾ ਉਸ ਲੌਂਗ ਵੀਕਐਂਡ 'ਤੇ, ਉਹ ਨਗਰ ਕੀਰਤਨ ਹੋਇਆ ਕਰਦਾ।
ਓ ਰਾਈਟ,
ਸੋ ਦੈਟ ਇਜ਼ ਦੈਟ, ਦੈਟ ਇਜ਼ ਦੈਟ ਲੌਂਗ ਵੀਕਐਂਡ। ਸੋ ਹੁਣ ਤਕਰੀਬਨ ਇਟਸ ਅਬਾਊਟ 2 ਮੰਥਸ ਅਵੇ।
ਵੈਰੀ ਨਾਈਸ,
2 ਮੰਥਸ ਅਵੇ। ਹੋਰ ਸੁਣਾਓ ਵਾਸੂ ਜੀ,
ਵਧੀਆ ਜੀ?
ਮੈਚ ਵੇਖੋਗੇ?
ਮੈਚ ਦਾ ਵੀਕਐਂਡ ਤੇ ਆ, ਰਾਤ ਨੂੰ ਸ਼ੁਰੂ ਹੋਣਾ।
ਮੈਚ ਦਾ ਵੀਕਐਂਡ ਤੇ ਆ
ਯਾ ਇੰਡੀਆ ਪਾਕਿਸਤਾਨ ਵੀਕਐਂਡ ਤੇ ਯਾ ਜਿਹੜੇ ਪਹਿਲਾਂ ਹੈਗੇ ਆ ਉਹ ਵੀ ਮਤਲਬ ਰਾਤ ਨੂੰ ਸ਼ੁਰੂ ਹੋਣਾ 1 ਵਜੇ ਸਾਡੇ
1 ਵਜੇ। ਹਾਂਜੀ ਹਾਂਜੀ, ਯੈਸ
ਯਾ। ਸੋ ਵਿਦੇ ਜੀ ਇੱਕ ਵੀਕਐਂਡ ਤਾਂ ਹੁੰਦਾ ਰੈਸਟ ਕਰਨ ਨੂੰ।
ਹਾਂ ਸਹੀ ਗੱਲ ਆ ਵੈਸੇ। ਚਲੋ ਕੋਈ ਨਹੀਂ, ਦੇਖੋ
ਵਿਲ ਸੀ। ਇੰਡੀਆ ਪਾਕਿਸਤਾਨ ਉਹ ਜਨੂੰਨ ਹੀ ਬੜਾ
ਯਾਰ, ਉਹੋ ਜਿਹਾ ਜਨੂੰਨ ਹੁਣ ਆਹ ਕੈਨੇਡਾ ਅਤੇ ਯੂ ਐਸ ਦਾ ਆਈਸ ਹੋਕੀ ਗੇਮ ਦੇ ਵਿੱਚ ਦੇਖਣ ਨੂੰ ਮਿਲਿਆ। ਉੱਦਾਂ ਦੇ ਜਨੂੰਨ ਤੋਂ ਵੈਸੇ ਬਚਾ ਹੀ ਰਹੇ, ਕਿਉਂਕਿ ਉਹ ਜਿਸ ਤਰ੍ਹਾਂ ਦਾ ਉਹ ਸਥਿਤੀ ਬਣ ਜਾਂਦੀ ਹੈ ਨਾ। ਵੈਸੇ ਤਾਂ ਇੱਥੇ ਇੱਕ ਮੈਸੇਜ ਆ, ਕਹਿੰਦੇ ਕਮਾਲ ਦੀ ਗੇਮ ਸੀ, ਸਵਾਦ ਆ ਗਿਆ। ਕਹਿੰਦੇ ਸ਼ੁਰੂ ਦੇ 9 ਸਕਿੰਟਾਂ 'ਚ ਕਿਸੇ ਨੂੰ ਮੁੱਕੀ ਹੋ ਗਏ। ਜਿਹੜੇ ਆਈਸ ਹੋਕੀ ਦੇ ਫੈਨਸ ਨੇ ਨਾ, ਉਹਨਾਂ ਨੂੰ ਗੇਮ ਨਾਲੋਂ ਵੀ ਜ਼ਿਆਦਾ ਇਸ ਗੱਲ ਦਾ ਬੜਾ ਚਾਅ ਰਹਿੰਦਾ ਵੀ ਲੜਨਗੇ। ਮੈਨੂੰ ਉਹੀ ਗੱਲ ਸਮਝ ਨਹੀਂ ਆਉਂਦੀ ਯਾਰ, ਵੀ ਤੁਸੀਂ ਖੇਡ ਕੇ ਜਿੱਤ ਲਓ, ਉਹਦੇ ਜੁੱਤ ਪਤੰਗਾਂ ਨੂੰ ਹੋਣਾ।
ਇਹ ਉਹ ਸਾਰੇ ਉਸ ਲੱਛਣ ਉਹੀ ਨੇ ਵਿਜੇ ਜੀ, ਪੜੋਸੀ ਮੁਲਕ ਵਾਲੇ।
ਪੜੋਸੀ ਮੁਲਕ ਵਾਲੇ,
ਇਹ ਖਤਰਨਾਕ ਟ੍ਰੈਂਡ ਹੈ।
ਜਿਹੜਾ ਫਾਈਨਲ ਹੈਗਾ ਉਹ ਤਾਂ ਹੁਣ ਹੋਣਾ ਵੀ ਅਮਰੀਕਾ 'ਚ ਹੀ ਹੋਣਾ, ਆਈ ਥਿੰਕ ਬੋਸਟਨ 'ਚ ਆ ਉਹ। ਸੋ ਦੇਖਦੇ ਹਾਂ ਕਿ ਉਦੋਂ ਕਿਹੋ ਜਿਹਾ ਹਿਸਾਬ ਕਿਤਾਬ ਰਹਿੰਦਾ। ਪਰ ਕੈਨੇਡਾ, ਅਮਰੀਕਾ ਦੀ ਟੀਮ ਨੇ ਕੈਨੇਡਾ ਨੂੰ ਕੈਨੇਡਾ ਦੇ ਵਿੱਚ ਆ ਕੇ ਹਰਾ ਦਿੱਤਾ। ਤੁਸੀਂ ਇਹ ਦੇਖੋ ਕਿ ਜਿਹੜਾ ਨੈਸ਼ਨਲਿਸਟਿਕ ਸੈਂਟੀਮੈਂਟ ਆ, ਮੈਨੂੰ ਇੱਕ ਇਹ ਗੱਲ ਬੜੀ ਇੰਟਰਸਟਿੰਗ ਲੱਗੀ, ਕਿਉਂਕਿ ਜਿਹੜਾ ਮੈਚ ਵੀਕਐਂਡ 'ਤੇ ਹੋਇਆ, ਗੇਮ ਸੀਗੀ ਉਹ ਮੋਂਟਰੀਆਲ 'ਚ ਸੀਗੀ। ਮੋਂਟਰੀਆਲ ਦੇ ਵਿੱਚ ਨੈਸ਼ਨਲਿਸਟਿਕ ਸੈਂਟੀਮੈਂਟ ਦੇਖਣ ਨੂੰ ਮਿਲ ਰਿਹਾ, ਜਦੋਂ ਅਮਰੀਕਾ ਵਾਲੇ ਕੈਨੇਡਾ ਨੂੰ ਟਿੱਚਰਾਂ ਕਰ ਰਹੇ ਨੇ। ਕੁਝ ਜਿਹੜੇ ਸਟੈਂਡਸ ਦੇ ਵਿੱਚ ਫੈਨ ਸੀਗੇ ਉਹ ਵੀ ਟਿੱਚਰਾਂ ਕਰਨ ਲੱਗ ਗਏ। ਸੋ ਮੋਂਟਰੀਆਲ ਵਾਲੇ ਵੀ, ਜਿਹੜੇ ਕਿਊਬੈਕਰ ਸੀਗੇ, ਉਹ ਵੀ ਫਿਰ ਉਸ ਗੱਲ ਨੂੰ ਉਹਨਾਂ ਨੇ ਪਸੰਦ ਨਹੀਂ ਕੀਤਾ।
ਕੈਨੇਡਾ ਫਸਟ,
ਕੈਨੇਡਾ ਫਸਟ, ਕੈਨੇਡਾ ਫਸਟ ਰੈਲੀ ਵੀ ਹੋਈ ਹੈ ਵੀਕਐਂਡ 'ਤੇ। ਅਸੂ ਜੀ, ਅੱਛਾ ਆਪਾਂ ਫਿਰ ਜਿਹੜੀ ਗੱਲ ਕਰਦੇ ਸੀ, ਪੀਅਰ ਪੋਲੀਐਵ ਨੂੰ 15 ਤਰੀਕ ਨੇ ਉਹ ਰੈਲੀ ਕੀਤੀ ਉਹਨਾਂ ਨੇ, ਕਿਉਂਕਿ ਉਦਨ ਫਲੈਗ ਡੇ ਸੀਗਾ। ਐਜ ਇਨ 1965 ਦੇ ਵਿੱਚ 15 ਫਰਵਰੀ ਦਾ ਦਿਨ ਸੀ ਜਦੋਂ ਜਿਹੜਾ ਕੈਨੇਡਾ ਦਾ ਮੇਪਲ ਲੀਫ ਵਾਲਾ ਫਲੈਗ ਆ ਉਹਨੂੰ ਓਫਿਸ਼ਲੀ ਅਡੋਪਟ ਕੀਤਾ ਗਿਆ ਸੀ, ਅਤੇ ਉਹਨੂੰ ਓਫਿਸ਼ਲੀ ਪਾਰਲੀਮੈਂਟ ਦੇ ਵਿੱਚ ਉਹਨੂੰ ਲਹਿਰਾਇਆ ਗਿਆ ਸੀ। ਸੋ ਇਸ ਕਰਕੇ ਉਹਨਾਂ ਨੇ 15 ਤਰੀਕ ਨੂੰ ਰੈਲੀ ਕੀਤੀ। 15 ਨੂੰ ਸੀਗਾ ਯਾਰ ਸੈਟਰਡੇ, ਉਹ ਤੋਂ ਬਾਅਦ ਸੰਡੇ, ਉਹ ਤੋਂ ਬਾਅਦ ਲੌਂਗ ਵੀਕਐਂਡ ਵਾਲਾ ਮੰਡੇ। ਉਹ ਗੱਲ ਕੋਈ ਇੰਨੀ ਜ਼ਿਆਦਾ ਜਿੰਨੀ ਮੇ ਬੀ ਜੇ ਕੈਲੰਡਰ ਦੇ ਵਿੱਚ 15 ਤਰੀਕ ਕਿਸੇ ਵੱਖਰੇ ਟਾਈਮ 'ਤੇ ਆਉਂਦੀ ਰਾਦਰ ਦੈਨ ਸੈਟਰਡੇ, ਉਹ ਵੀ ਲੌਂਗ ਵੀਕਐਂਡ ਤੋਂ ਪਹਿਲਾਂ ਆਉਣਾ ਸੈਟਰਡੇ, ਤਾਂ ਸ਼ਾਇਦ ਉਹਨਾਂ ਨੂੰ ਉਸ ਤੋਂ ਮਾਈਲੇਜ ਥੋੜ੍ਹੀ ਜ਼ਿਆਦਾ ਮਿਲ ਜਾਂਦੀ।
ਯਾ ਸੋ ਇਹਦੇ 'ਚ ਜੇ ਆਪਾਂ ਦੇਖੀਏ, ਇੰਟਰਸਟਿੰਗਲੀ ਐਕਸਪੈਕਟ ਕੀਤਾ ਜਾ ਰਿਹਾ ਸੀ ਕਿ ਬਹੁਤ ਵੱਡੇ ਪੱਧਰ 'ਤੇ ਉਹ ਪਿਵਟ ਕਰਨਗੇ, ਕਿ ਜੀ ਉਹ ਕਾਰਬਨ ਟੈਕਸ ਦੇ ਮੁੱਦੇ ਨੂੰ ਛੱਡ ਕੇ ਗੱਲ ਕਰਨਗੇ ਕੈਨੇਡਾ ਫਸਟ ਦੀ, ਕਿ ਜੀ ਹੁਣ ਡੋਨਲਡ ਟਰੰਪ ਅਤੇ ਟੈਰਿਫਸ ਅਤੇ ਕੈਨੇਡਾ ਬਾਰੇ ਗੱਲ ਕਰਨਾ, ਟ੍ਰੇਡ ਬਾਰੇ ਗੱਲ ਕਰਨਾ, ਸਾਡੀ ਡਿਫੈਂਸ, ਸਾਡੇ ਬਾਰਡਰ ਬਾਰੇ ਗੱਲ ਕਰਨਾ, ਹੁਣ ਇਹ ਮੇਨ ਮੁੱਦੇ ਹੋਣਗੇ ਕਿ ਕੰਜ਼ਰਵੇਟਿਵਸ ਦੇ ਆਰ ਗੋਇੰਗ ਟੂ ਪਿਵਟ ਬਿਗ ਟਾਈਮ। ਪਿਵਟ ਉਹਨਾਂ ਨੇ ਕੀਤਾ ਇੱਕ ਤਰੀਕੇ ਨਾਲ, ਪਰ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਵੀ ਇਹ ਸਾਨੂੰ ਕਹਿੰਦੇ ਹੁਣ ਮੀਡੀਆ ਵਾਲੇ ਕਹਿ ਰਹੇ ਨੇ ਕਿ ਜੀ ਤੁਸੀਂ ਕਾਰਬਨ ਟੈਕਸ ਦਾ ਮੁੱਦਾ ਛੱਡ ਦਿਓ, ਸਾਨੂੰ ਉਹ ਕਹਿ ਰਹੇ ਨੇ ਕਿ ਤੁਸੀਂ ਪਿਵਟ ਕਰੋ, ਤੇ ਜਦਕਿ ਇਹਨਾਂ ਦੀਆਂ ਆਪਣੀਆਂ ਇੰਟਰਨਲ ਪੋਲਸ ਇਹ ਕਹਿ ਰਹੀਆਂ ਸਨ, ਮੀਡੀਆ ਵਾਲੇ ਨਹੀਂ ਸੀ ਕਹਿ ਰਹੇ। ਪਰ ਕਹਿੰਦੇ ਵੀ ਹੁਣ ਇੱਦਾਂ ਅਸੀਂ ਡਿਸਾਈਡ ਕੀਤਾ ਆਫਟਰ ਮੱਚ ਡਿਲੀਬਰੇਸ਼ਨ ਕਿ ਕਾਰਬਨ ਟੈਕਸ ਇਜ਼ ਗੋਇੰਗ ਟੂ ਬੀ ਐਨ ਈਵਨ ਬਿਗਰ ਇਸ਼ੂ ਨਾਉ, ਕਿ ਅਸੀਂ ਕਾਰਬਨ ਟੈਕਸ ਦੇ ਉੱਤੇ ਡਬਲ ਡਾਊਨ ਕਰਾਂਗੇ, ਕਿ ਕਾਰਬਨ ਟੈਕਸ ਦਾ ਇਸ਼ੂ ਤਾਂ ਰਹੇਗਾ ਹੀ। ਬਟ ਯੈਸ, ਇੱਕ ਤਰੀਕਾ ਸੀ ਮਾਰਕੀਟ ਕਰਨ ਦਾ, ਪੈਕੇਜ ਕਰਨ ਦਾ ਪੂਰੀ ਗੱਲ ਨੂੰ। ਪਰ ਉਹਨਾਂ ਨੇ 1.25 ਘੰਟਾ ਭਾਸ਼ਣ ਦਿੰਦੇ ਰਹੇ, ਤੇ ਉਹਦੇ ਵਿੱਚ ਉਹਨਾਂ ਨੇ ਬਾਕੀ ਸਾਰੀਆਂ ਇਸ਼ੂਜ਼ ਬਾਰੇ ਵੀ ਗੱਲ ਕੀਤੀ ਆ, ਡੋਨਲਡ ਟਰੰਪ ਬਾਰੇ, ਬਾਰਡਰ ਬਾਰੇ, ਟੈਰਿਫਸ ਬਾਰੇ, ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ। ਸੋ ਇਹ ਕਾਫੀ ਪ੍ਰਭਾਵਸ਼ਾਲੀ ਸਪੀਚ ਸੀ। ਪਰ ਯੈਸ, ਯੂ ਆਰ ਰਾਈਟ ਕਿ ਜੇ ਉਹ ਲੌਂਗ ਵੀਕਐਂਡ ਵਾਲਾ ਮੰਡੇ ਨਾ ਹੁੰਦਾ, ਉਸ ਤੋਂ ਬਾਅਦ ਸੰਡੇ ਫਿਰ ਮੰਡੇ, ਉਹਦੇ ਕਰਕੇ ਉਹ ਥੋੜ੍ਹਾ ਮੀਡੀਆ ਕਵਰੇਜ ਸ਼ਾਇਦ ਉਹਨਾਂ ਨਹੀਂ ਮਿਲ ਸਕਿਆ ਜਿੰਨਾ ਜੇ ਕਿਸੇ ਵੀਕਡੇ 'ਤੇ ਸਪੀਚ ਹੁੰਦੀ, ਜਾਂ ਫਿਰ ਇੱਕ ਰੈਗੂਲਰ ਵੀਕਐਂਡ 'ਤੇ ਵੀ ਹੁੰਦੀ ਚਾਹੇ।
ਜੀ ਜੀ ਜੀ,
ਸੋਮਵਾਰ ਨੂੰ ਕਵਰੇਜ ਕਾਫੀ ਮਿਲ ਜਾਣਾ ਸੀ। ਹੁਣ ਮੰਗਲਵਾਰ ਇੱਦਾਂ ਗੱਲ ਕਰਦਿਆਂ ਵੀ ਲੱਗਦਾ ਯਾਰ ਪੁਰਾਣੀ ਗੱਲ,
ਬਹੁਤ ਪੁਰਾਣੀ ਗੱਲ ਹੋ ਗਈ ਹੈ ਜਿਵੇਂ। ਯੈਸ, ਯੂ ਆਰ ਰਾਈਟ। ਅੱਛਾ, ਉਹਦੇ 'ਚ ਇੱਕ ਗੱਲ ਜਿਹੜੀ ਪੀਅਰ ਪੋਲੀਐਵ ਨੇ ਵੱਖਰੀ ਕੀਤੀ, ਦੇਖੋ ਕੋਈ ਇੱਦਾਂ ਨਹੀਂ ਹੈ ਕਿ ਨਵੀਂ ਪੋਲਿਸੀ ਤਾਂ ਉੱਥੇ ਕੋਈ ਨਹੀਂ ਇੰਟਰੋਡਿਊਸ ਕੀਤੀ, ਪਰ ਜਿਹੜੇ ਉਹਨਾਂ ਦੇ ਭਾਸ਼ਣ ਦੇਣ ਦਾ ਅੰਦਾਜ਼ ਸੀ, ਲਾਈਕ ਯੂ ਸੈਡ ਕਿ ਲੰਬਾ ਭਾਸ਼ਣ, ਬੜਾ ਵਧੀਆ ਭਾਸ਼ਣ ਸੀ, ਉਹਦੇ ਵਿੱਚ ਕੋਈ ਟੀਚਰ ਜੀ ਨਹੀਂ ਕੀਤੀ ਉਹਨਾਂ ਨੇ। ਤਾਂ ਆਮ ਤੌਰ 'ਤੇ ਕਿਸੇ ਦਾ ਉਹ ਨੇਮ ਕਾਲਿੰਗ ਜੀ ਕਰ ਦਿੰਦੇ ਨੇ
ਕਿਹਦੀ ਕਰਨ,
ਹਾਂ, ਕਿਉਂਕਿ
ਸਾਹਮਣੇ ਹੈ ਕੌਣ? ਪਹਿਲਾਂ ਜਸਟਿਨ ਟਰੂਡੋ ਸੀ,
ਪਹਿਲਾਂ ਉਹ ਜਸਟਿਨ ਫਲੇਸ਼ਨ, ਸੋ
ਉਹ ਤਾਂ ਹੁਣ ਅਸਤੀਫਾ ਦੇ ਗਏ ਅਨਾਊਂਸ ਕਰਕੇ
ਜੀ।
ਤੇ ਉਧਰ ਦੂਜੇ ਪਾਸਿਓਂ ਮਾਰਕ ਕਾਰਨੀ ਬਾਰੇ ਇੱਕ ਦੋ ਵਾਰ ਉਹਨਾਂ ਨੇ ਜ਼ਿਕਰ ਜ਼ੁਕਰ ਕੀਤਾ, ਪਰ ਉਹ ਹੋਰ ਅਜੇ ਬਣੇ ਨਹੀਂ ਲੀਡਰ
ਜੀ।
ਜਦੋਂ ਬਣ ਜਾਣਗੇ ਕੋਈ ਉਹਨਾਂ ਦੀ ਪਾਲਿਸੀਜ਼ ਹੋਣਗੀਆਂ, ਇਹੀ ਤਾਂ ਪ੍ਰੋਬਲਮ ਹੈ। ਕੰਸਰਵੇਟਿਵਸ ਦੇ ਕੋਲੋਂ ਸਾਰੇ ਮੁੱਦੇ ਹੀ ਖੋਲੇ ਗਏ,
ਯੈਸ,
ਜਿਹੜਾ ਕੋਈ ਨਿਸ਼ਾਨਾ ਹੀ ਖੋਲਿਆ, ਉਹਨਾਂ ਨੂੰ ਪਤਾ ਹੀ ਨਹੀਂ ਨਿਸ਼ਾਨਾ ਲਗਾਉਣਾ ਕਾਹਦੇ 'ਤੇ।
ਅੱਛਾ, ਉਹਨਾਂ ਨੇ ਜਦੋਂ ਆਪਣਾ ਭਾਸ਼ਣ ਸ਼ੁਰੂ ਕੀਤਾ ਨਾ, ਇੱਕ ਗੱਲ ਪੀਅਰ ਪੋਲੀਐਫ ਨੇ ਆਖੀ ਕਿ ਜਿਹੜੀ ਕਹਿੰਦੇ ਅਮਰੀਕਾ ਵੱਲੋਂ ਕੈਨੇਡਾ ਦੇ ਉੱਪਰ ਅੱਖ ਰੱਖਣੀ, ਕੈਨੇਡੀਅਨ ਟੈਰੀਟਰੀ ਦੇ ਉੱਪਰ ਇਸ ਤਰ੍ਹਾਂ ਕਬਜ਼ਾ ਕਰਨ ਦਾ ਮਨਸ਼ਾ ਰੱਖਣਾ, ਇਹ ਕੋਈ ਨਵੀਂ ਗੱਲ ਨਹੀਂ ਆ। ਕਹਿੰਦੇ ਵੀ ਜਿਹੜੀ ਓਰੀਜਨਲ ਫਾਊਂਡਿੰਗ ਪਾਰਟੀ ਹੈ ਕੈਨੇਡਾ ਦੀ, ਉਹ ਤਾਂ ਕੰਜ਼ਰਵੇਟਿਵ ਪਾਰਟੀ ਹੈ, ਕਨਫੈਡਰੇਸ਼ਨ ਜਦੋਂ ਹੋਈ, ਉਸ ਤੋਂ ਬਾਅਦ ਜੌਨ ਏ ਮੈਕਡੋਨਲਡ ਪਹਿਲੇ ਪ੍ਰਧਾਨ ਮੰਤਰੀ ਬਣੇ। ਕਹਿੰਦੇ ਉਹਨਾਂ ਨੇ ਵੀ ਇੱਥੇ ਕੈਨੇਡੀਅਨ ਕਨਫੈਡਰੇਸ਼ਨ ਇਸੇ ਕਰਕੇ ਸੂਬਿਆਂ ਨੂੰ ਲਾਮਬੰਦ ਕਰਕੇ ਕੀਤੀ ਸੀ, ਕਿਉਂਕਿ ਉਦੋਂ ਵੀ ਲੱਗਦਾ ਇਹ ਸੀ ਵੀ ਕੁਝ ਜਿਹੜੇ ਟੈਰੀਟਰੀ ਹੈ ਨਹੀਂ ਤਾਂ ਅਮਰੀਕਾ ਵਾਲਿਆਂ ਨੇ ਲੈ ਜਾਣੀ ਆ। ਸੋ ਅੱਛਾ, ਨਾਲ ਹੀ ਉਹਨਾਂ ਨੇ ਇਹ ਗੱਲ ਕੀਤੀ ਕਿ ਕੈਨੇਡਾ ਨੂੰ ਇੱਕ ਤੰਦ ਦੇ ਵਿੱਚ ਪਿਰੋਣ ਵਾਲਾ ਜਿਹੜਾ ਕੰਮ ਸੀ, ਉਹ ਵੀ ਜੌਨ ਏ ਮੈਕਡੋਨਲਡ ਭਾਵ ਜਿਹੜੀ ਕੰਜ਼ਰਵੇਟਿਵ ਸਰਕਾਰ ਸੀ ਪਹਿਲੀ, ਰੇਲਵੇ ਲਾਈਨ ਵਿਛਾਉਣ ਦਾ ਕੰਮ ਉਹਨਾਂ ਨੇ ਕੀਤਾ ਸੀ। ਸੋ ਇਸ ਤਰ੍ਹਾਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ, ਜਿਹੜਾ ਹਿਸਟੋਰੀਕਲ ਕੰਟੈਕਸਟ ਆ, ਉਹ ਵੀ ਨਾਲ ਦੀ ਨਾਲ ਉਹ ਉਹਨਾਂ ਨੇ ਕੋਸ਼ਿਸ਼ ਕੀਤੀ ਉਹਨੂੰ ਐਂਟਰੈਂਚ ਕਰਨ ਦੀ।
ਕਹਿੰਦੇ ਜੌਨ ਏ ਮੈਕਡੋਨਲਡ ਦੇ ਨਵੇਂ ਸਟੈਚੂ ਬਣਾਏ ਜਾਣਗੇ
ਜੀ।
ਕਹਿੰਦੇ ਕਿ ਜਿਹੜੇ ਕੋਈ ਬਹੁਤ ਵੱਡੇ ਸਾਡੇ ਕੋਈ ਪਬਲਿਕ ਇੰਸਟੀਟਿਊਸ਼ਨ ਨੇ, ਉਹਨਾਂ ਉੱਤੇ ਜੌਨ ਏ ਮੈਕਡੋਨਲਡ ਦਾ ਨਾਮ ਲਿਖਿਆ ਜਾਏਗਾ ਪਾਸਪੋਰਟ ਦੇ ਵਿੱਚ। ਕਹਿੰਦੇ ਅਸੀਂ ਸਾਰੀਆਂ ਇਹ ਚੀਜ਼ਾਂ ਜਿਹੜੀ ਸਾਡੇ ਹਿਸਟੋਰੀਕਲ ਕੰਟੈਕਸਟ ਹੈਗਾ ਉਹਨੂੰ ਅਸੀਂ ਰੀਇਨਸਟੇਟ ਕਰਾਂਗੇ। ਸੋ ਪਾਸਪੋਰਟ ਦਾ ਡਿਜ਼ਾਈਨ ਜਿਹੜਾ ਚੇਂਜ ਕੀਤਾ ਗਿਆ ਸੀ, ਸੋ ਕਹਿੰਦੇ ਅਸੀਂ ਉਹਨੂੰ ਰੀਇਨਸਟੇਟ ਕਰਨਾ। ਵੀ ਸ਼ੁੱਡ ਬੀ ਪ੍ਰਾਊਡ ਆਫ ਅਵਰ ਕਲਚਰ
ਜੀ।
ਕਹਿੰਦੇ ਨਾਟ ਬੀਂਗ ਐਨ ਅਮੈਰੀਕਨ ਇਜ਼ ਪਾਰਟ ਆਫ ਬੀਂਗ ਕੈਨੇਡੀਅਨ, ਇਜ਼ ਪਾਰਟ ਆਫ ਅਵਰ ਆਈਡੈਂਟੀ ਕਿ ਕੈਨੇਡਾ ਬਣਿਆ ਹੀ ਇਸ ਆਧਾਰ ਤੇ ਹੈ, ਅਸੀਂ ਅਮਰੀਕਾ ਦਾ ਹਿੱਸਾ ਨਹੀਂ ਬਣਨਾ
ਜੀ।
ਸੋ ਉਹ ਸਾਰੀਆਂ ਉਹਨਾਂ ਨੇ ਗੱਲਾਂ ਕੀਤੀਆਂ।
ਸੋ ਇਹ ਵਾਸੂ ਜੀ ਉਹਨਾਂ ਦੀ, ਉਹਨਾਂ ਦਾ ਭਾਸ਼ਣ ਰਿਹਾ ਵੀਕਐਂਡ ਤੇ, ਲਿਬਰਲ ਪਾਰਟੀ ਦੇ ਕਹਿ ਲਓ ਮੰਨੇ ਜਾਂਦੇ ਫਰੰਟ ਰਨਰ ਮਾਰਕ ਕਾਰਨੀ, ਉਹਨਾਂ ਨੇ ਵੀ ਇੱਕ ਮੀਡੀਆ ਇੰਟਰਵਿਊ ਦਿੱਤੀ। ਉਹ ਸੀ ਬੀ ਸੀ ਵਾਲੀ ਇੰਟਰਵਿਊ ਦੇ ਵਿੱਚ ਉਹਨਾਂ ਨੇ ਕੁਝ ਗੱਲਾਂ ਜਿਹੜੀਆਂ ਹਾਈਲਾਈਟ ਕੀਤੀਆਂ। ਇੱਕ ਤਾਂ ਉਹਨਾਂ ਨੇ ਇਹ ਕਿਹਾ ਕਿ ਸਟੀਵਨ ਹਾਰਪਰ, ਸਾਬਕਾ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ, ਜਿਨ੍ਹਾਂ ਦੇ ਕਾਰਜਕਾਲ ਦੌਰਾਨ ਮਾਰਕ ਕਾਰਨੀ ਬੈਂਕ ਆਫ ਕੈਨੇਡਾ ਦੇ ਗਵਰਨਰ ਰਹੇ ਸੀ, ਨੇ ਉਹਨਾਂ ਨੇ ਮੈਨੂੰ ਇਹ ਔਫਰ ਕੀਤੀ ਸੀ ਕਿ ਤੁਸੀਂ ਸਾਡੀ ਸਰਕਾਰ ਦੇ ਵਿੱਚ ਫਾਈਨੈਂਸ ਮਿਨਿਸਟਰ ਬਣ ਜਾਓ
2012 'ਚ।
2012 'ਚ ਕਹਿੰਦੇ ਉਦੋਂ ਮੈਨੂੰ ਇਹ ਗੱਲ ਅਪਰੋਪਰੀਏਟ ਨਹੀਂ ਸੀ ਲੱਗੀ, ਕਿਉਂਕਿ ਮੈਂ ਜਸਟ ਅਜੇ ਬੈਂਕ ਆਫ ਕੈਨੇਡਾ ਦਾ ਗਵਰਨਰ ਸੀਗਾ, ਉੱਧਰੋਂ ਮੈਂ ਟ੍ਰਾਂਜੈਕਸ਼ਨ ਕਰਕੇ ਸਿੱਧਾ ਪੋਲੀਟਿਕਸ 'ਚ ਆ ਜਾਂਦਾ, ਇਹ ਗੱਲ ਠੀਕ ਨਹੀਂ ਸੀ ਰਹਿਣੀ। ਬਾਕੀ ਵਾਸੂ ਜੀ, ਜਿਹੜੀ ਉਹਨਾਂ ਨੇ ਉਸ ਇੰਟਰਵਿਊ ਦੇ ਵਿੱਚ ਕੁਝ ਗੱਲਾਂ ਕੀਤੀਆਂ ਨੇ ਮਾਰਕ ਕਾਰਨੀ ਨੇ, ਉਹਨਾਂ ਨੂੰ ਜਦੋਂ ਪੁੱਛਿਆ ਗਿਆ ਬਜਟ ਬਾਰੇ, ਜਿਸ ਤਰ੍ਹਾਂ ਦੇ ਹੁਣ ਖਰਚੇ ਨੇ ਸਰਕਾਰ ਦੇ ਉੱਪਰ, ਜਿਸ ਤਰ੍ਹਾਂ ਦਾ ਜੋ ਐਫੀਸ਼ੀਐਂਸੀ ਉੱਪਰ ਸਵਾਲ ਲੱਗੇ ਨੇ, ਉਹਨਾਂ ਕਿਹਾ ਵੀ ਅਸੀਂ ਬਜਟ ਨੂੰ ਦੇਖੋ ਦੋ ਤਰੀਕਿਆਂ, ਦੋ ਹਿੱਸਿਆਂ ਦੇ ਵਿੱਚ ਨਿਖੇੜ ਕੇ ਵੇਖਾਂਗੇ। ਇੱਕ ਤਾਂ ਓਪਰੇਟਿੰਗ ਬਜਟ, ਵੈਸੇ ਹੁੰਦਾ ਤਾਂ ਇੱਦਾਂ ਹੀ ਆ, ਪਰ ਉਹਨਾਂ ਨੇ ਕਿਹਾ ਕਿ ਜਿਹੜਾ ਓਪਰੇਟਿੰਗ ਬਜਟ ਆ ਉਹਨੂੰ ਅਸੀਂ ਬੈਲੈਂਸ ਕਰਾਂਗੇ, ਜਿਹੜਾ ਕੈਪੀਟਲ ਬਜਟ ਆ ਉਹਦੇ ਵਿੱਚ ਅਸੀਂ ਡੈਫੀਸਿਟਸ ਰੱਖਾਂਗੇ, ਤਾਂ ਕਿ ਇਕੋਨਮੀ ਨੂੰ ਸਟਿਮੂਲੇਟ ਕਰਨ ਦੇ ਲਈ, ਜੋਬ ਕ੍ਰੀਏਸ਼ਨ ਲਈ ਅਤੇ ਇਨਫਰਾਸਟ੍ਰਕਚਰ ਬਣਾਉਣ ਦੇ ਲਈ ਉਹ ਪੈਸੇ ਕੰਮ ਆ ਸਕਣ।
ਸੋ ਕਹਿ ਰਹੇ ਨੇ ਕਿ ਅਸੀਂ ਡੈਫੀਸਿਟਸ ਰਨ ਕਰਾਂਗੇ, ਪੈਸੇ ਨਵੇਂ ਬੋਰੋ ਕਰਾਂਗੇ, ਬਟ ਟੂ ਇਨਵੈਸਟ ਐਂਡ ਗਰੋ, ਕਿ ਜਿਹੜੇ ਪੈਸੇ ਅਸੀਂ ਬੋਰੋ ਕਰਨੇ, ਜਿਹੜਾ ਕਰਜ਼ਾ ਕੋਈ ਨਵਾਂ ਲਵਾਂਗੇ,
ਲੋਕਾਂ ਨੂੰ ਚੈੱਕ ਨਹੀਂ ਭੇਜਣਾ।
ਹਾਂ, ਸੋ ਉਹਦੇ ਨਾਲ ਅਸੀਂ ਓਪਰੇਸ਼ਨਲ ਸਾਈਡ 'ਤੇ ਨਹੀਂ ਕਹਿੰਦੇ ਖਰਚਾ ਪਾਉਣਾ, ਕੈਪੀਟਲ ਸਾਈਡ 'ਤੇ ਪਾਵਾਂਗੇ ਕਿ ਇਨਫਰਾਸਟ੍ਰਕਚਰ ਨਵਾਂ ਬਿਲਡ ਕਰਾਂਗੇ, ਆਪਣੀ ਇਕੋਨਮੀ ਦੇ ਵਿੱਚ ਪੈਸੇ ਲਾਵਾਂਗੇ, ਤਾਂ ਕਿ ਇੱਕ ਦੇ ਨਾਲ ਉਹਦਾ ਸਵਾ ਹੋਵੇ, ਉਹਦਾ ਡੇਢ ਹੋਵੇ, ਮਤਲਬ ਪੈਸੇ ਨਾਲ ਪੈਸਾ ਗਰੋ ਕਰੇ।
ਮਤਲਬ ਬੇਸਿਕਲੀ ਇਹ ਹੋਇਆ ਕਿ ਜਿਹੜਾ ਖਾਣ ਪੀਣ ਦਾ ਖਰਚਾ ਉਹ ਆਪਣੇ ਉਹਦੇ ਵਾਸਤੇ ਨਹੀਂ ਕਰਜ਼ਾ ਚੁੱਕਣਾ, ਓਪਰੇਸ਼ਨਲ ਐਕਸਪੈਂਸ ਵਾਸਤੇ ਜਿਹੜੇ ਪੈਸੇ ਲਏ ਜਾਣਗੇ ਉਹਦੇ ਨਾਲ ਇਹ ਹੋਏਗਾ ਕਿ ਇਨਵੈਸਟਮੈਂਟ ਕੀਤੀ ਜਾਏਗੀ, ਕੋਈ ਇਨਫਰਾਸਟ੍ਰਕਚਰ ਬਣਾਇਆ ਜਾਏਗਾ, ਸੋ ਦੈਟ ਉਹਦੇ ਨਾਲ ਇਕੋਨਮੀ ਨੂੰ ਅੱਗੇ ਹੁਲਾਰਾ ਮਿਲ ਸਕੇ।
ਪਰ ਚੱਕਰ ਇਹ ਹੈ ਕਿ ਜਿਹੜੀ ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਓਪਰੇਸ਼ਨਲ ਐਕਸਪੈਂਸਿਸ ਨੂੰ ਬੈਲੈਂਸ ਕਰਨਾ, ਜਿਹੜਾ ਓਪਰੇਸ਼ਨਲ ਸਾਈਡ ਆਫ ਦਾ ਬਜਟ ਹੈ,
ਕਿਵੇਂ ਹੋਣਾ
ਵਿਦਇਨ 3 ਈਅਰਸ ਉਹਨਾਂ ਨੇ ਕਿਹਾ ਅਸੀਂ ਬੈਲੈਂਸ ਕਰਨਾ। ਹੁਣ ਉਹਦੇ ਵਿੱਚ ਜਿਹੜੇ ਗਵਰਨਮੈਂਟ ਪ੍ਰੋਗਰਾਮਸ ਨੇ ਉਹ ਆ ਜਾਂਦੇ ਆ, ਉਹਦੇ ਵਿੱਚ ਜਿਹੜੇ ਫੈਡਰਲ ਟ੍ਰਾਂਸਫਰ ਟੂ ਪ੍ਰੋਵਿੰਸਿਸ ਨੇ ਉਹ ਵੀ ਆ ਜਾਂਦੇ ਆ,
ਕਰੈਕਟ,
ਉਹਦੇ ਨਾਲ ਜਿਹੜੀ ਡੈਟ ਸਰਵਿਸਿੰਗ ਕਾਸਟ ਆ ਉਹ ਵੀ ਵਿੱਚ ਓਪਰੇਸ਼ਨਲ ਦੇ ਆਉਂਦੀ ਆ। ਸੋ ਇਹ ਜਿਹੜੇ ਸਾਰੇ ਖਰਚੇ ਉਹ 3 ਸਾਲਾਂ ਦੇ ਵਿੱਚ ਬੈਲੈਂਸ ਕਿਵੇਂ ਕਰਨਗੇ, ਵਿਲ ਦੇ ਬੀ ਕੱਟਸ ਦੈਨ? ਜਿਹੜੀ ਗੱਲ ਲਿਬਰਲਸ ਆਪਣੇ ਸਾਰੇ ਜਿਹੜੇ ਕੈਂਡੀਡੇਟਸ ਨੇ ਪੀਅਰ ਪੋਲੀਐਫ ਬਾਰੇ, ਕੰਸਰਵੇਟਿਵ ਬਾਰੇ ਕਹਿੰਦੇ ਰਹਿੰਦੇ ਆ ਕਿ ਦੇ ਆਰ ਗੋਇੰਗ ਟੂ ਕੱਟ ਸਰਵਿਸਿਸ। ਹੁਣ ਜੇ ਮਾਰਕ ਕਾਰਨੀ ਵੀ ਪਾਰਟੀ ਨੂੰ ਸੈਂਟਰ ਵੱਲ ਖਿੱਚਣ ਦੀ ਕਵਾਇਦ ਦੇ ਵਿੱਚ ਇਹ ਕਹਿ ਰਹੇ ਨੇ ਕਿ ਉਹ ਓਪਰੇਸ਼ਨਲ ਬਜਟ ਨੂੰ 3 ਸਾਲਾਂ ਦੇ ਵਿੱਚ ਬੈਲੈਂਸ ਕਰਨਗੇ, ਸੋ ਹੀ ਵਿਲ ਹੈਵ ਟੂ ਐਕਸਪਲੇਨ ਮੋਰ, ਵਿਲ ਦੇ ਬੀ ਸਮ ਕੱਟਸ ਦੈਨ?
ਬਸ ਜੀ, ਕੱਟਸ ਤੋਂ ਬਗੈਰ ਗੱਲ ਬਣਨੀ ਨਹੀਂ, ਕਿਉਂਕਿ ਜਿਹੜਾ ਇੱਕ ਜਿਹੜੀ ਤੀਜੀ ਤੁਸੀਂ ਗੱਲ ਉਹ 'ਚ ਮੈਨਸ਼ਨ ਕੀਤੀ ਨਾ, ਉਹ 'ਤੇ ਥੋੜ੍ਹਾ ਗੌਰ ਕਰਨਾ ਜ਼ਿਆਦਾ ਇੰਪੋਰਟੈਂਟ ਆ ਕਿ ਜਿਹੜਾ ਸਰਕਾਰ ਕਰਜ਼ਾ ਚੁੱਕਦੀ ਹੈ ਉਹਦੇ ਵਾਸਤੇ ਹਰ ਸਾਲ ਜਿਹੜਾ ਵਿਆਜ ਦੇਣਾ, ਉਹ ਵਿਆਜ ਵੀ ਤੁਹਾਡੇ ਓਪਰੇਟਿੰਗ ਐਕਸਪੈਂਸਿਸ ਦੇ ਵਿੱਚ ਆਉਂਦਾ। ਜੇ ਹੁਣ ਇਨਫਰਾ ਮਤਲਬ ਕਿ ਹਰ ਸਾਲ ਜਿਹੜਾ ਵਿਆਜ ਦੀ ਪੇਮੈਂਟ ਆ ਜਿਹੜੀ ਡੈਟ ਸਰਵਿਸ ਦੇ ਵਿੱਚ ਜਿਹੜੇ ਤੁਸੀਂ ਪੈਸੇ ਅਦਾ ਕਰ ਰਹੇ ਹੋ ਉਹ ਖਰਚਾ ਤਾਂ ਹਰ ਸਾਲ ਵੱਧਦਾ ਪਿਆ। ਸੋ ਜੇ ਤੁਸੀਂ ਓਪਰੇਸ਼ਨਲ ਸਾਈਡ 'ਤੇ ਚੀਜ਼ਾਂ ਨੂੰ ਬੈਲੈਂਸ ਕਰਕੇ ਰੱਖਣਾ, ਬਾਵਜੂਦ ਇਸ ਦੇ ਕਿ ਤੁਸੀਂ ਤੁਹਾਡੀ ਇੰਟਰਸਟ ਪੇਮੈਂਟ ਇਸ ਕਰਕੇ ਵੱਧ ਰਹੀ ਹੈ ਕਿਉਂਕਿ ਤੁਹਾਡਾ ਕਰਜ਼ਾ ਵੱਧ ਰਿਹਾ, ਦੈਨ ਯੂ ਹੈਵ ਟੂ ਕੱਟ ਡਾਊਨ ਔਨ ਸਰਵਿਸਿਜ਼। ਜੇ ਉਹ ਕਟੌਤੀਆਂ ਹੁੰਦੀਆਂ ਨੇ ਤਾਂ ਫਿਰ ਜਿਹੜੀਆਂ ਸਰਵਿਸਿਜ਼ ਦੇ ਉੱਪਰ ਲੋਕ ਡਿਪੈਂਡ ਕਰਦੇ ਨੇ ਉੱਧਰੋਂ ਪ੍ਰੋਬਲਮ। ਜੇ ਸੂਬਿਆਂ ਦੇ ਪੈਸੇ ਕੱਟਦੇ ਨੇ ਤਾਂ ਸੂਬੇ ਵੀ ਉਹਨਾਂ ਪੈਸਿਆਂ ਦੇ ਉੱਪਰ ਡਿਪੈਂਡ ਕਰਦੇ ਨੇ। ਸੂਬੇ ਤਾਂ ਪਹਿਲਾਂ ਹੀ ਕਹਿ ਰਹੇ ਨੇ ਕਿ ਹੈਲਥ ਕੇਅਰ ਵਾਸਤੇ ਫੈਡਰਲ ਸਰਕਾਰ ਸਾਨੂੰ ਹੋਰ ਪੈਸੇ ਦੇਵੇ। ਸੋ ਦੇਖਣਾ ਹੋਏਗਾ
ਇਹਦੇ 'ਚ। ਇੱਕ ਚੀਜ਼ ਜ਼ਰੂਰ ਆ ਕਿ ਬਜਟ ਬੈਲੈਂਸ ਕਰਨ ਦੇ ਦੋ ਤਰੀਕੇ ਨੇ। ਇੱਕ ਤਾਂ ਹੈਗਾ ਕਿ ਆਪਣਾ ਜਿਹੜਾ ਖਰਚਾ ਘਟਾ ਲਓ, ਦੂਸਰਾ ਹੈਗਾ ਜਿਹੜਾ ਆਮਦਨ ਵਧਾ ਲਓ, ਬੈਲੈਂਸ ਤਾਂ ਵੀ ਹੋ ਗਿਆ ਨਾ। ਸੋ ਜੇ ਤੁਸੀਂ ਆਪਣੀ ਆਮਦਨ ਵਧਾ ਲੈਂਦੇ ਹੋ ਤਾਂ ਵੀ ਬਜਟ ਬੈਲੈਂਸ ਹੁੰਦਾ। ਹੁਣ ਮਾਰਕ ਕਾਰਨੀ ਕਹਿ ਤਾਂ ਹੀ ਰਹੇ ਨੇ ਕਿ ਅਸੀਂ ਆਪਣੀ ਆਮਦਨ ਵਧਾਵਾਂਗੇ, ਵੀ ਇਨਵੈਸਟ ਐਂਡ ਗਰੋ, ਕਿ ਅਸੀਂ ਆਪਣੀ GDP ਵਧਾਵਾਂਗੇ ਹੋਰ, ਵੀ ਸਾਡਾ ਜਦੋਂ ਆਊਟਪੁੱਟ ਵਧੇਗਾ ਤੇ ਬਜਟ ਆਪਣੇ ਆਪ ਆਟੋਮੈਟਿਕਲੀ ਬੈਲੈਂਸ ਹੋਏਗਾ। ਬਟ ਦਿਸ ਇਜ਼ ਨਾਟ ਗੋਇੰਗ ਟੂ ਹੈਪਨ ਇਨ ਦ ਸ਼ਾਰਟ ਟਰਮ। ਸੋ 3 ਸਾਲਾਂ ਦੇ ਵਿੱਚ ਉਹ ਕਰ ਦੇਣਾ, ਇਹ ਜਿਹੜੇ ਕੈਪੀਟਲ ਪਲਾਨਸ ਹੁੰਦੇ ਨੇ ਦੇ ਆਰ ਲੌਂਗ ਟਰਮ ਪਲਾਨਸ। ਸਾਨੂੰ ਪਤਾ ਹੀ ਹੈ ਕਿ ਸਾਡੇ ਤਾਂ ਇੱਥੇ ਇੱਕ ਸਕਾਈਟ੍ਰੇਨ ਵਿਛਾਣੀ ਹੋਵੇ 10 ਸਾਲ ਲੱਗਦੇ ਨੇ,
ਸਹੀ ਗੱਲ,
ਹੱਥ ਖੜੇ ਕਰੀ ਬੈਠੇ ਅਸੀਂ, ਸਾਡੇ ਕੋਲ ਸਕਾਈਟ੍ਰੇਨ ਨਹੀਂ ਵਿਛਦੀ ਨਵੀਂ। ਸੋ ਉਹ ਪਲਾਨ ਕਾਗਜ਼ਾਂ ਵਿੱਚ ਸੋਹਣਾ ਲੱਗਦਾ ਜ਼ਰੂਰ, ਯੈਸ, ਪਰ ਕੀ ਇਹ ਪ੍ਰੈਕਟੀਕਲ ਹੋ ਸਕੇਗਾ? ਟਾਈਮ ਵਿਲ ਟੈਲ। ਪਰ ਇਹ ਜਿਹੜੀ ਇਹਨਾਂ ਨੇ ਗੱਲ ਕੀਤੀ ਜ਼ਰੂਰ ਹੈ ਕਿ ਅਸੀਂ ਓਪਰੇਸ਼ਨਲ ਸਾਈਡ ਨੂੰ 3 ਸਾਲਾਂ ਦੇ ਵਿੱਚ ਬੈਲੈਂਸ ਕਰ ਦੇਵਾਂਗੇ, ਉਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਥੋੜੀ ਬੈਕਲੈਸ਼ ਹੋਵੇ। ਕੰਜ਼ਰਵੇਟਿਵਸ ਨੂੰ ਇੱਕ ਮੁੱਦਾ ਜ਼ਰੂਰ ਮਿਲ ਜਾਏਗਾ ਕਿ ਜੀ ਇਹ ਸਾਨੂੰ ਕਹਿੰਦੇ ਆ ਸਰਵਿਸ ਕੱਟਸ ਕਰਾਂਗੇ, ਤੇ ਇਹ ਘਰ ਆਪ ਰਹੇ ਨੇ, ਕਾਰਡੀ ਨੂੰ ਪੁੱਛੋ ਕਿ ਇਹ ਸਰਵਿਸ ਕੱਟਸ ਕਰਨਗੇ ਕਿ ਨਹੀਂ।
ਅੱਛਾ, ਬਾਕੀ ਵਾਸੂ ਜੀ, ਜਿਹੜੇ 5 ਜਣੇ ਰਹਿ ਗਏ ਲਿਬਰਲ ਲੀਡਰਸ਼ਿਪ ਰੇਸ ਦੇ ਵਿੱਚ, ਜਿਹੜੀ ਫਾਈਨਲ $25,00,000 ਦੀ ਕਿਸ਼ਤ ਦੇਣੀ ਸੀ ਐਂਟਰੀ ਫੀ ਦੀ, ਜਿਹਦੀ ਕਿ ਡੈਡਲਾਈਨ ਯੈਸਟਰਡੇ ਸੀ,
17 ਤਰੀਕ
5 PM ਈਸਟਰਨ ਟਾਈਮ, ਉਹ ਬਾਕੀ ਪੰਜਾਂ ਨੇ $25,00,000 ਜਮ੍ਹਾਂ ਕਰਾ ਤਾ।
ਪੈਸੇ ਕੀ ਕਮੀ ਨਹੀਂ ਹੈ,
ਪੈਸੇ ਦੀ ਕਮੀ ਨਹੀਂ ਹੈ,
ਮੁੱਦੋਂ ਕੀ ਕਮੀ,
ਆਈਡੀਆਜ਼ ਕੀ ਕਮੀ। ਵਟਸਐਪ ਤੇ ਰਾਜਵੀਰ ਜੀ ਦਾ ਮੈਸੇਜ ਆਇਆ, ਕਹਿੰਦੇ ਦੁਨੀਆਂ ਭਰ ਦੇ ਵਿੱਚ ਪੋਲੀਟੀਸ਼ੀਅਨਸ ਇਹ ਦੇਖ ਰਹੇ ਨੇ ਕਿ ਅਮਰੀਕਾ 'ਚ ਦੇਖੋ, ਭਾਵੇਂ ਈਲੋਨ ਮਸਕ ਵਾਲੇ ਉਸ ਡਿਪਾਰਟਮੈਂਟ ਡੋਜ ਨੂੰ ਲੈ ਕੇ ਕੋਰਟ ਚੈਲੇਂਜਿਸ ਤੇ ਹੋਰ ਵਿਵਾਦ ਬੜਾ, ਪਰ ਦੁਨੀਆਂ ਭਰ ਦੇ ਵਿੱਚ ਪੋਲੀਟੀਸ਼ੀਅਨਸ ਇਹ ਵੀ ਦੇਖ ਰਹੇ ਨੇ ਵੀ ਅਮਰੀਕਾ ਵਾਲੇ ਕੋਸਟ ਕਟਿੰਗ ਕਿਹੋ ਜਿਹੀ ਕਰ ਰਹੇ ਨੇ। ਅਜੇ ਨਾ ਉਸ ਚੀਜ਼ ਨੂੰ ਲੈ ਕੇ ਵਿਵਾਦ ਆ, ਪਰ ਜਦੋਂ ਉਹਦੇ ਨਤੀਜੇ, ਪੋਜ਼ਿਟਿਵ ਨਤੀਜੇ ਜਦੋਂ ਆਉਂਦੇ ਸਮੇਂ ਸਾਹਮਣੇ ਆਉਣਗੇ ਤਾਂ ਫਿਰ ਬਾਕੀ ਸਰਕਾਰਾਂ ਦੇ ਉੱਪਰ ਵੀ ਇਸ ਗੱਲ ਨੂੰ ਲੈ ਕੇ ਪ੍ਰੈਸ਼ਰ ਬਣ ਸਕਦਾ ਕਿ ਤੁਸੀਂ ਆਪਣੇ ਖਰਚੇ ਘਟਾਉਣ ਲਈ ਕੀ ਕਰ ਰਹੇ ਹੋ। ਕਿਹਾ ਤਾਂ ਸਾਡੀ ਸਰਕਾਰ ਨੇ ਵੀ ਸੀ ਕਿ ਜੀ ਅਸੀਂ ਜਿਹੜੇ ਆਊਟਸੋਰਸਿੰਗ ਦੇ ਖਰਚੇ ਨੇ ਉਹ ਘਟਾਵਾਂਗੇ। ਆਪਾਂ ਅੱਗੇ ਚੱਲ ਕੇ ਉਹ ਵੀ ਗੱਲ ਕਰਦੇ ਹਾਂ ਕਿੰਨੇ ਕੁ ਖਰਚੇ ਘੱਟ ਸਕੇ, ਕਿ ਸਰਕਾਰ ਨੇ ਮੁਲਾਜ਼ਮਾਂ ਦੀ ਭਰਤੀ ਦੇ ਵਿੱਚ ਵੀ ਕਿੰਨਾ ਵਾਧਾ ਕੀਤਾ ਫੈਡਰਲ ਸਰਕਾਰ ਨੇ, ਅਤੇ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੂੰ ਜਿਹੜੇ ਕੰਟਰੈਕਟਸ ਦਿੱਤੇ ਵੱਖੋ ਵੱਖਰੇ ਕਾਰਜਾਂ ਲਈ, ਉਹ ਵੀ ਬਥੇਰੇ ਦਿੱਤੇ ਨੇ ਪਿਛਲੇ ਸਾਲ, ਉਹ ਜਿਹੜਾ ਨੰਬਰ ਆ ਰਿਕਾਰਡ ਪੱਧਰ 'ਤੇ ਪਹੁੰਚ ਚੁੱਕਾ।
ਚੱਕਰ ਇਹ ਹੈ ਕਿ ਜਦੋਂ ਕੋਈ ਵੀ ਸਰਕਾਰ ਕਹਿੰਦੀ ਹੈ ਕਿ ਅਸੀਂ ਖਰਚੇ ਘਟਾਵਾਂਗੇ, ਤੇ ਫਿਰ ਸਾਰੇ ਕਹਿੰਦੇ ਵਾਹ ਵਾਹ ਵਾਹ, ਵੋਟ ਪਾ ਦਿਓ ਵੋਟ ਪਾ ਦਿਓ, ਖਰਚੇ ਘਟਾਏਗੀ ਸਰਕਾਰ, ਬਹੁਤ ਚੰਗੀ ਗੱਲ ਹੈ। ਫਿਰ ਨਾਲ ਹੀ ਸਰਕਾਰ ਕਹਿੰਦੀ ਵੀ ਖਰਚੇ ਘਟਾਉਣ ਵਾਸਤੇ ਸਰਵਿਸਿਜ਼ ਥੋੜੀਆਂ ਘਟਾਉਣੀਆਂ ਪੈਣਗੀਆਂ। ਨਹੀਂ ਨਹੀਂ ਨਹੀਂ, ਸਰਵਿਸਿਜ਼ ਨਹੀਂ ਘਟਾਉਣੀਆਂ। ਸੋ ਸਰਵਿਸਿਜ਼ ਘਟਾਉਣੀਆਂ ਨਹੀਂ, ਖਰਚੇ ਘਟਾਉਣੇ। ਖਰਚੇ ਕਿੱਦਾਂ ਘਟਣਗੇ? ਸੋ ਜਿਹੜੇ ਕੋਈ ਫਜ਼ੂਲ ਖਰਚੇ ਨੇ ਉਹ ਘਟਾਓ,
ਉਹ ਘਟਾਓ।
ਫਜ਼ੂਲ ਖਰਚੇ ਕਿਹੜੇ ਨੇ? ਸੋ ਜੀ ਜਿਹੜੇ ਕੋਈ ਐਕਸਟਰਾ ਕੋਈ ਹਾਇਰਿੰਗ ਕੀਤੀ ਹੋਈ ਉਹ ਘਟਾਓ। ਹੁਣ ਜਿਹੜੀ ਹਾਇਰਿੰਗ ਕੀਤੀ ਹੋਈ ਹੈ ਉਹ ਵੀ ਤਾਂ ਮੁਲਕ ਦੇ ਬਾਸ਼ਿੰਦੇ ਹੀ ਕੰਮ ਤੇ ਰੱਖੇ ਹੋਏ ਨੇ। ਜਦੋਂ ਉਹਨਾਂ ਨੂੰ ਫਿਰ ਕੱਢਣ ਤੇ ਆਉਂਦੇ ਨੇ ਉਹ ਕਹਿੰਦੇ ਨਾ ਜੀ ਨਾ, ਇਹ ਤਾਂ ਸਾਡੇ ਪਰਿਵਾਰ ਪ੍ਰਭਾਵਿਤ ਹੋਣਗੇ, ਜੋਬਸ ਜਾਂਦੀਆਂ ਲੱਗਣਗੀਆਂ, ਇਹ ਤਾਂ ਸਰਕਾਰ ਧੱਕਾ ਕਰ ਰਹੀ ਹੈ। ਉਹ ਪੈਸੇ ਸਰਕਾਰ ਨੇ ਕਿਤੇ ਦਰਬਾਰਾਂ ਦੇ ਉੱਤੇ ਤਾਂ ਛਾਪ ਨੀ ਲਗਾ ਨੀ ਦਿੱਤੇ, ਚੁੱਕਾ ਨੀ ਦਿੱਤੇ ਹੋਏ ਵੀ ਉੱਥੋਂ ਉਤਾਰ ਲਵਾਂਗੇ ਜੀ। ਉਹ ਕਿਤੇ ਨਾ ਕਿਤੇ ਤਾਂ ਲੱਗੇ ਨੇ, ਜਿੱਥੋਂ ਜਿੱਥੋਂ ਉਤਰਨਗੇ ਉਹ ਪੈਸੇ ਵਾਪਸ ਆਉਣਗੇ, ਉਹ ਫਿਰ ਬੈਕਲੈਸ਼ ਵੀ ਹੋਏਗਾ। ਇਹ ਗੱਲ ਕਾਗਜ਼ਾਂ ਦੇ ਵਿੱਚ ਜਾਂ ਕਹਿ ਲਓ ਵੀ ਪੋਲੀਟੀਕਲ ਸਲੋਗਨਸ ਦੇ ਵਿੱਚ ਬੜੀ ਸੋਹਣੀ ਲੱਗਦੀ ਹੈ, ਵੀ ਵਿਲ ਕੱਟ ਕੋਸਟ, ਪਲੀਜ਼ ਡੂ ਦੈਟ, ਸਾਡੇ ਪੈਸੇ ਨੇ, ਸਾਡੇ ਪੈਸੇ ਬਚਾ ਕੇ ਦਿਖਾਓ। ਪਰ ਜਦੋਂ ਬਚਾਉਣ ਤੇ ਆਉਂਦੇ ਨੇ ਤੇ ਫਿਰ ਦੇਰ ਇਜ਼ ਬੈਕਲੈਸ਼।
ਇਸੇ ਕਰਕੇ ਵਾਸੂ ਜੀ ਅਮਰੀਕਾ 'ਚ ਇੰਨੀ ਪੋਲਰਾਈਜੇਸ਼ਨ ਹੋ ਗਈ ਹੈ, ਕਈਆਂ ਦਾ ਇਹ ਕਹਿਣਾ ਕਿ ਦੇਖੋ ਜੀ ਈਲੋਨ ਮਸਕ ਤੇ ਡੋਜ ਵਾਲੇ ਜਿਹੜੇ ਉਹਨਾਂ ਦੇ ਗਰੁੱਪ ਆਫ ਇੰਜੀਨੀਅਰਸ ਆ, ਉਹਨਾਂ ਕੋਲ ਇੰਨੀ ਸੈਂਸਿਟਿਵ ਇਨਫੋਰਮੇਸ਼ਨ ਦਾ ਐਕਸੈਸ ਮੰਗ ਰਹੇ ਨੇ। ਕੱਲ੍ਹ ਵੀ ਇੱਕ ਹੋਰ ਸੀਨੀਅਰ ਅਧਿਕਾਰੀ ਇਸੇ ਕਰਕੇ ਅਸਤੀਫਾ ਦੇ ਗਏ ਕਿਉਂਕਿ ਈਲੋਨ ਮਸਕ ਹੁਣ ਕਹਿੰਦੇ ਜਿਹੜੇ IRS ਦਾ ਵੀ ਡੇਟਾਬੇਸ ਆ, ਜਿਹੜਾ ਕਿ ਅਮਰੀਕਾ ਦੇ ਵਿੱਚ ਲੋਕਾਂ ਦੀ ਟੈਕਸ ਫਾਈਲ ਇਨਫੋਰਮੇਸ਼ਨ ਫਾਈਲਿੰਗ ਇਨਫੋਰਮੇਸ਼ਨ ਆ, ਵੀ ਉਹਦਾ ਵੀ ਐਕਸੈਸ ਉਹਨਾਂ ਕੋਲ ਆ ਕੁਝ ਸੂਤਰਾਂ ਵਾਲਿਓਂ, ਇਹ ਖਬਰ ਵੀ ਆ ਰਹੀ ਆ। ਜਦੋਂ ਫਿਰ ਉਹ ਗੱਲ ਕੀਤੀ ਜਾਂਦੀ ਆ ਫਿਰ ਉਹਦੇ ਕਰਕੇ ਪੋਲਰਾਈਜੇਸ਼ਨ ਅਮਰੀਕਾ 'ਚ ਇਹੋ ਜਿਹੀ ਹੈ। ਇੱਕ ਧੜਾ ਹੁਣ ਇਹ ਕਹਿ ਰਿਹਾ ਕਿ ਇਸੇ ਵਾਅਦੇ ਨਾਲ ਤਾਂ ਡੋਨਲਡ ਟਰੰਪ ਰਾਸ਼ਟਰਪਤੀ ਬਣੇ ਸੀ, ਤੁਸੀਂ ਅਦਰਵਾਈਜ਼ ਇਸ ਗੱਲ ਦੀ ਕੰਪਲੇਂਟ ਕਰਦੇ ਹੋ ਕਿ ਸਿਆਸਤਦਾਨ ਜਿਹੜਾ ਵਾਅਦਾ ਕਰਕੇ ਜਿੱਤਦੇ ਨੇ, ਜਿੱਤਣ ਤੋਂ ਬਾਅਦ ਉਹ ਆਪਣੇ ਵਾਅਦੇ ਭੁੱਲ ਜਾਂਦੇ ਨੇ। ਡੋਨਲਡ ਟਰੰਪ ਇਹੀ ਗੱਲਾਂ ਕਹਿ ਕੇ ਤਾਂ ਆਏ ਸੀ ਕਿ ਅਸੀਂ ਸਰਕਾਰੀ ਖਰਚੇ ਬਚਾਉਣੇ ਨੇ, ਜਿਹੜੇ ਫਾਲਤੂ ਦੀ ਭਰਤੀਆਂ ਕੀਤੀਆਂ ਹੋਈਆਂ ਨੇ ਉਹਨਾਂ ਨੂੰ ਨੌਕਰੀ ਤੋਂ ਲਾਂਭੇ ਕਰਨਾ। ਸੋ ਜਦੋਂ ਕਲੀਅਰ ਮੈਂਡੇਟ ਉਸ ਚੀਜ਼ ਦਾ ਮਿਲਿਆ, ਹੁਣ ਉਹ ਉਸੇ ਕੰਮ ਨੂੰ ਕਰਦੇ ਪਏ ਨੇ। ਹੁਣ ਇੱਕ ਪੋਲੀਟੀਸ਼ੀਅਨ ਜਿਹੜਾ ਆਪਣੇ ਵਾਅਦੇ ਤੇ ਖਰਾ ਉਤਰਿਆ ਤੁਹਾਨੂੰ ਉਹ ਵੀ ਪਸੰਦ ਨਹੀਂ ਆ ਰਿਹਾ।
ਸੋ ਇਹ ਗੱਲ ਹੁਣ ਇਹ ਜਿਹੜੀ ਪਲੇਬੁੱਕ ਅਸੀਂ ਪਹਿਲਾਂ ਵੀ
ਓਏ ਹੋਏ ਅੱਛਾ
ਕਿ ਜਿਹੜਾ ਵਾਅਦਾ ਕੀਤਾ ਆ ਕੇ ਕਰੋ ਜੀ ਉਥਲ ਪੁਥਲ ਮਚਾ ਦਿਓ ਕਿ ਮੈਂ ਬਹੁਤ ਕੋਸ਼ਿਸ਼ ਕਰ ਰਹੀ ਹਾਂ ਆਪਣੇ ਜਿਹੜੇ ਵਾਅਦੇ ਕੀਤੇ ਸੀ ਉਹਦੇ ਆਧਾਰ ਤੇ ਮੈਂ ਮੇਅਰ ਬਣੀ ਹੁਣ ਮੈਂ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਪਰ ਇੱਕ ਪੁਆਇੰਟ ਇੱਦਾਂ ਦਾ ਆ ਜਾਂਦਾ ਫਿਰ ਤੁਸੀਂ ਕਹਿੰਦੇ ਮੇਰੇ ਹੱਥ ਖੜੇ ਨੇ ਮੈਂ ਕੋਸ਼ਿਸ਼ ਬਹੁਤ ਕੀਤੀ ਪਰ ਹੋ ਨਹੀਂ ਸਕਿਆ ਸੋ ਕੀ ਡੋਨਲਡ ਟਰੰਪ ਵੀ ਇੱਦਾਂ ਵਿੱਚ ਵਿਚਾਲੇ ਜਾ ਕੇ ਕਿਤੇ ਛੱਡ ਦੇਣਗੇ ਪਰ ਉਹ ਲੱਗੇ ਹੋਏ ਨੇ ਉਹਨਾਂ ਦੇ ਕੋਲ ਪਾਵਰ ਜ਼ਿਆਦਾ ਉਹਨਾਂ ਦੇ ਉਹਨਾਂ ਦੀਆਂ ਮਜਬੂਰੀਆਂ ਘੱਟ ਨੇ
ਜਿਹੜੀ ਜਿਹੜੀ ਇਹ ਗੱਲ ਹੈਗੀ ਹੈ ਨਾ ਕਿ ਆਪਣੇ ਵੱਲੋਂ ਪੂਰੀ ਵਾਹ ਲਗਾਉਣੀ ਆਈ ਥਿੰਕ ਇਹ ਵਾਸੂ ਅਸੀਂ ਪਹਿਲਾਂ ਵੀ ਦੇਖਦੇ ਰਹੇ ਹਾਂ ਪਹਿਲਾਂ ਭਾਵੇਂ ਜਦੋਂ ਮੇਅਰ ਡੱਗ ਮਕਲਮ ਸੀ ਉਬਰ ਵਾਲੇ ਇਸ਼ੂ ਤੇ ਉਹ ਤੋਂ ਪਹਿਲਾਂ ਜਦੋਂ ਇੱਥੇ ਬੀਸੀ 'ਚ ਐਨਡੀਪੀ ਦੀ ਸਰਕਾਰ ਬਣੀ ਉਹਨਾਂ ਦਾ ਕਹਿਣਾ ਸੀ ਕਿ ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਨੂੰ ਰੋਕਣ ਲਈ ਵੀ ਵਿਲ ਯੂਜ਼ ਐਵਰੀ ਟੂਲ ਇਨ ਦਾ ਟੂਲ ਬਾਕਸ ਪਤਾ ਸੀ ਕਿ ਅਦਾਲਤ ਦੇ ਵਿੱਚ ਜਾ ਕੇ ਵੀ ਜਿੰਨੀਆਂ ਇਨਵਾਇਰਮੈਂਟਲ ਅਸੈਸਮੈਂਟਸ ਤੇ ਹੋਰ ਪੁਣ ਛਾਣ ਤੋਂ ਬਾਅਦ ਇਸ ਪਾਈਪਲਾਈਨ ਦੇ ਐਕਸਪੈਂਸ਼ਨ ਨੂੰ ਮਾਨਤਾ ਮਿਲੀ ਸੀ ਫਿਰ ਰੋਕਣੀ ਮੁਸ਼ਕਲ ਹੋਏਗੀ
ਹੁਣ ਤਾਂ ਕਹਿੰਦੇ ਸੀ ਇਨਵਾਇਰਮੈਂਟ ਇੰਪੈਕਟ ਅਸੈਸਮੈਂਟ ਵੀ ਨਹੀਂ ਕਰਾਇਆ
ਹੁਣ ਕਹਿੰਦੇ ਕਰਾਉਣੀ ਨਹੀਂ
ਕੁਝ ਪ੍ਰੋਜੈਕਟਸ ਤੇ
ਹਾਂ ਅੱਛਾ ਵਾਸੂ ਜੀ ਅੱਜ ਵਿਧਾਨ ਸਭਾ ਦਾ ਸੈਸ਼ਨ ਫਾਈਨਲੀ ਆਫਟਰ 9 ਲੌਂਗ ਮੰਥਸ ਉਹ ਵਾਪਸ ਪਰਤ ਰਹੇ ਨੇ ਸਾਰੇ ਜਿਹੜੇ MLAs ਨੇ MLAs ਦੀ ਗਿਣਤੀ ਵੀ ਐਤਕੀ ਜ਼ਿਆਦਾ ਐਤਕੀ ਨਵੇਂ ਹੀ ਬਹੁਤ ਜਾਣੇ ਨੇ 56 ਜਾਣੇ ਤਾਂ ਪਹਿਲੀ ਵਾਰ MLA ਬਣੇ ਨੇ ਅਕਤੂਬਰ 'ਚ ਹੋਈਆਂ ਚੋਣਾਂ 'ਚ ਸੋ ਐਂ ਕਰਦੇ ਇੱਕ ਬ੍ਰੇਕ ਲੈ ਲਈਏ ਛੋਟੀ ਜੀ
ਸ਼ੋਰ
ਉਸ ਤੋਂ ਬਾਅਦ ਕੁਇਕਲੀ ਉਹਦੇ ਬਾਰੇ ਜ਼ਿਕਰ ਕਰਦੇ ਹਾਂ ਫਿਰ ਕੁਝ ਹੋਰ
ਫੈਡਰਲ ਇਨਫਲੇਸ਼ਨ ਦੇ ਅੰਕੜੇ
ਆਏ ਨੇ ਉਸ ਬਾਰੇ ਗੱਲ ਕਰਦੇ ਹਾਂ ਜਨਵਰੀ ਦੇ ਇਨਫਲੇਸ਼ਨ ਦੇ ਅੰਕੜੇ 1.9% ਪਿਛਲੇ ਸਾਲ ਦੀ ਜਨਵਰੀ ਦੇ ਮੁਕਾਬਲੇ ਕੈਨੇਡਾ 'ਚ ਮਹਿੰਗਾਈ ਦਰ 1.9% ਨਾਲ ਵਧੀ ਆ ਪਰ ਇਸਦਾ ਜਨਵਰੀ ਵਾਲੇ ਨੰਬਰ ਇੰਨੇ ਇੰਪੋਰਟੈਂਟ ਕਿਉਂ ਨੇ ਉਹਦੇ ਬਾਰੇ ਵੀ ਗੱਲ ਕਰਾਂਗੇ
ਅਤੇ ਨਾਲ ਜਿਹੜੇ ਅਸੀਂ ਖਰਚੇ ਘਟਾਉਣ ਦੀ ਗੱਲ ਕਰਦੇ ਸੀ ਕਿ ਕਈ ਖਰਚੇ ਘਟਾਉਣੇ ਕੰਟਰੋਵਰਸ਼ਲ ਨੇ ਬਹੁਤੇ ਘਟਾਉਣੇ ਕੰਟਰੋਵਰਸ਼ਲ ਨੇ ਪਰ ਇੱਕ ਖਰਚਾ ਜਿਹੜੇ ਸਾਰੇ ਚਾਹਣਗੇ ਘਟਾ ਦਿਓ ਤੇ ਉਹਦੇ ਨਾਲ ਕੋਈ ਵੋਟਾਂ ਤੇ ਵੀ ਬਹੁਤਾ ਪ੍ਰਭਾਵ ਨਹੀਂ ਪੈਂਦਾ ਪੋਜ਼ਿਟਿਵ ਅਸਰ ਪਏਗਾ ਉਹ ਹੈਗਾ ਜਿਹੜੇ ਸਰਕਾਰ ਆਪਣੇ ਪ੍ਰੋਜੈਕਟਸ ਪੂਰੇ ਕਰਾਉਣ ਲਈ ਜਿਹੜੇ ਕੰਟਰੈਕਟਰਸ ਦੇ ਉੱਤੇ ਪੈਸੇ ਖਰਚ ਕਰਦੀ ਹੈ ਕਿ ਕੋਈ ਵੀ ਕੰਮ ਕਰਾਉਣ ਵਾਸਤੇ ਕੰਟਰੈਕਟਰਸ ਨੂੰ ਜਿਹੜੇ ਪੈਸੇ ਦਿੱਤੇ ਜਾਂਦੇ ਨੇ ਵੀ ਉਹ ਘਟਾਏ ਜਾਣ ਲਿਬਰਲ ਸਰਕਾਰ ਦੌਰਾਨ ਉਹ ਖਰਚੇ ਦੁੱਗਣੇ ਹੋਏ ਨੇ ਦੁੱਗਣੇ ਤੋਂ ਵੀ ਜ਼ਿਆਦਾ ਹੋਏ ਨੇ ਸੋ ਉਹਨਾਂ ਨੂੰ ਘਟਾਉਣ ਦੀ ਸਰਕਾਰ ਗੱਲ ਬਹੁਤ ਕਰਦੀ ਆ ਪਰ ਕੀ ਉਹ ਖਰਚੇ ਘਟੇ ਇਹਦੇ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ
ਵਟਸਐਪ ਤੇ ਮੈਸੇਜ ਆ ਦੇਖੋ ਕਿੱਦਾਂ ਨਿਤਿਨ ਜੀ ਦਾ ਮੈਸੇਜ ਆ ਕਹਿੰਦੇ ਗੁੱਡ ਮਾਰਨਿੰਗ ਫਰੋਮ ਵੇਗਸ ਫਿਰ ਕਹਿੰਦੇ ਹੇਅਰ ਇਜ਼ ਅ ਕੁਐਸਚਨ ਕਿਆ ਟਰੰਪ ਹੈ ਦਰੋਣਾਚਾਰੀ ਜਾਂ ਕਿ ਈਲਨ ਮਸਕ ਹੁਣ ਇਹ ਤੇ ਪਤਾ ਨਹੀਂ ਪਰ ਇਕਲਵਯ ਕਈ ਬਣ ਗਏ ਗੁੱਠੇ ਕਈਆਂ ਦੇ ਘਟਾ ਲੈਣੇ ਇਹਨਾਂ ਨੇ ਧੌਣ ਵੱਢਣ ਤੇ ਆਏ ਨੇ ਵਾਸੂ ਜੀ ਵਿਧਾਨ ਸਭਾ ਦਾ ਸੈਸ਼ਨ ਅੱਜ ਵਿਕਟੋਰੀਆ ਦੇ ਵਿੱਚ ਸਾਰੇ MLA ਵਾਪਸ ਪਹੁੰਚ ਰਹੇ ਨੇ ਪਿਛਲੀ ਵਾਰ ਮਈ ਦੇ ਵਿੱਚ ਜਦੋਂ ਸੈਸ਼ਨ ਖਤਮ ਹੋਇਆ ਸੀ ਉਹ ਤੋਂ ਮਗਰੋਂ ਸਮਰ ਬ੍ਰੇਕ ਹੋਈ ਫਿਰ ਇਲੈਕਸ਼ਨ ਕੈਂਪੇਨ ਸ਼ੁਰੂ ਹੋ ਗਈ ਸੋ ਇਨ ਦਾ ਲਾਸਟ 9 ਮੰਥਸ MLAs ਵਿਧਾਨ ਸਭਾ ਵੱਲ ਉਹਨਾਂ ਨੇ ਰੁੱਖ ਨਹੀਂ ਕੀਤਾ ਸੈਸ਼ਨ ਕੋਈ ਨਹੀਂ ਸੀ ਲੱਗਾ ਉਦੋਂ ਤੋਂ ਲੈ ਕੇ ਹੁਣ ਤੱਕ ਚੇਂਜਿਸ ਬੜੇ ਆ ਗਏ ਪਿਛਲੀ ਵਾਰ ਜਦੋਂ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਇਆ ਉਦੋਂ 87 MLA ਸੀ ਹੁਣ ਉਹਨਾਂ ਦੀ ਗਿਣਤੀ ਵੱਧ ਕੇ ਪਿਛਲੇ ਇਲੈਕਸ਼ਨ ਮਗਰੋਂ 93 ਹੋ ਗਈ ਆ ਪਿਛਲੇ ਸੈਸ਼ਨ 'ਚ ਜਿਹੜੀ ਵਿਰੋਧੀ ਧਿਰ ਸੀ ਉਹਦਾ ਹੁਣ ਕੋਈ ਨਾਮੋ ਨਿਸ਼ਾਨ ਹੀ ਨਹੀਂ ਹੈਗਾ BC ਯੂਨਾਈਟਿਡ ਵਾਲੇ ਤਾਂ ਹੁਣ ਪੋਲੀਟੀਕਲ ਸੀਨ ਤੋਂ ਆਫ ਨੇ BC ਕੰਜ਼ਰਵੇਟਿਵਸ ਬਣ ਗਏ ਨੇ ਹੁਣ ਨਵੀਂ ਅਫੀਸ਼ੀਅਲ ਆਪੋਜੀਸ਼ਨ ਪਾਰਟੀ ਅਤੇ ਵਾਸੂ ਜੀ 56 ਟੋਟਲ ਜਿਹੜੇ MLA ਨੇ ਉਹ ਬਿਲਕੁਲ ਨਵੇਂ ਨੇ ਜਿਹੜੇ ਕਿ ਪਹਿਲੀ ਵਾਰ ਹੀ ਪਿਛਲੇ ਇਲੈਕਸ਼ਨ ਦੇ ਵਿੱਚ ਜਿੱਤੇ ਨੇ ਸੋ ਕਾਫੀ ਦਿਲਚਸਪ ਰਹਿਣ ਵਾਲੀ ਹੈ ਗੱਲ ਬਾਕੀ ਪ੍ਰੋਵਿੰਸ਼ੀਅਲ ਸਰਕਾਰ ਨੇ ਪਿਛਲੇ ਦਿਨਾਂ ਦੇ ਵਿੱਚ ਸੰਕੇਤ ਦੇ ਦਿੱਤਾ ਕਿ $1,000 ਵਾਲੇ ਉਹ ਚੈੱਕ ਨਹੀਂ ਆਉਣੇ ਹੈਗੇ ਕਿਉਂਕਿ ਹੁਣ ਸਾਡੇ ਕੋਲ ਇਸ ਚੀਜ਼ ਦੀ ਗੁੰਜਾਇਸ਼ ਨਹੀਂ ਆ ਟਰੰਪ ਦਾ ਗੁੱਗਾ ਇਹਨਾਂ ਨੂੰ ਵੀ ਪੁੱਜਣਾ ਪੈਣਾ ਇਸ ਸਾਰੇ ਸੈਸ਼ਨ ਦੇ ਵਿੱਚ
ਯਾ ਦੈਟ ਇਜ਼ ਦੇਅਰ ਪਰ ਵਿਜੇ ਜੀ ਦੇਖਣ ਵਾਲੀ ਸਭ ਤੋਂ ਮੇਨ ਇੰਟਰਸਟਿੰਗ ਗੱਲ ਇਹ ਹੋਣੀ ਹੈ ਕਿ ਜਿਹੜੀ ਨਵੀਂ ਆਫੀਸ਼ੀਅਲ ਆਪੋਜੀਸ਼ਨ ਆ ਉਹਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਹੈ
ਕਰੈਕਟ
ਆਈ ਥਿੰਕ ਮੋਰ ਦੈਨ ਦਾ ਗਵਰਨਮੈਂਟ ਕਿ BC NDP ਕਿਸ ਤਰ੍ਹਾਂ ਪਰਫਾਰਮ ਕਰਦੀ ਆ ਉਹਨਾਂ ਦੇ ਕੌਣ ਕਿਹੜੇ ਕਿਹੜੇ ਬੁਲਾਰੇ ਨੇ ਉਹ ਕਿੰਨੇ ਅਗਰੈਸਿਵ ਹੁੰਦੇ ਨੇ ਕਿਸ ਤਰ੍ਹਾਂ ਕਿਸੇ ਇਸ਼ੂ ਨੂੰ ਪ੍ਰੋਜੈਕਟ ਕਰਦੇ ਨੇ ਵੀ ਹੈਵ ਸੀਨ ਦੈਟ BC ਕੰਜ਼ਰਵੇਟਿਵਸ ਇੱਕ ਨਵਾਂ ਕਹਿ ਲਓ ਵੇਰੀਏਬਲ ਆ ਐਂਡ ਇਨ ਦ ਕਪੈਸਿਟੀ ਆਫ ਆਫੀਸ਼ੀਅਲ ਆਪੋਜੀਸ਼ਨ ਉਹ ਕਿਵੇਂ ਪਰਫਾਰਮ ਕਰਦੇ ਨੇ ਸੋ ਇਸ ਵੇਲੇ ਸੈਸ਼ਨ ਤੋਂ ਠੀਕ ਪਹਿਲਾਂ BC NDP ਨੇ ਇੱਕ ਮੁੱਦਾ ਬਣਾ ਕੇ ਉਹਨਾਂ ਨੂੰ ਪਲੈਟਰ ਤੇ ਸਜਾ ਕੇ ਆਪ ਦਿੱਤਾ ਹੈ $1,000 ਦੇ ਚੈੱਕ ਅਸੀਂ ਨਹੀਂ ਭੇਜ ਸਕਦੇ ਇਹ ਐਗਜੈਕਟਲੀ ਉਹ ਗੱਲ ਹੈ ਜੋ ਜੌਨ ਰਸਟੈਡ ਪਿਛਲੇ ਕਈ ਹਫ਼ਤਿਆਂ ਤੋਂ ਮਹੀਨਿਆਂ ਤੋਂ ਕਹਿ ਰਹੇ ਸਨ
ਇਲੈਕਸ਼ਨ ਕੈਂਪੇਨ ਦੌਰਾਨ ਕਹਿ ਰਹੇ ਸੀ
ਦੇਖ ਲਓ ਇਹਨਾਂ ਨੇ ਪੈਸੇ ਭੇਜਣੇ ਨਹੀਂ ਉਦੋਂ ਅਸੀਂ ਕਹਿੰਦੇ ਸੀ ਯਾਰ ਵੀ ਆਪੋਜੀਸ਼ਨ ਵਾਲੇ ਵੀ ਕੁਝ ਵੀ ਕਹਿ ਦਿੰਦੇ ਆ ਪਰ ਉਹਨਾਂ ਦੀ ਉਹ ਗੱਲ ਸੱਚ ਸਾਬਤ ਹੋਈ ਹੈ ਉਹ ਉਹਨਾਂ ਦੇ ਕੋਲ ਇੱਕ ਬਹੁਤ ਵੱਡਾ ਟਰੰਪ ਕਾਰਡ ਹੈ ਇਸ ਵੇਲੇ ਸੋ ਹੁਣ ਉਹ ਆਫੀਸ਼ੀਅਲ ਆਪੋਜੀਸ਼ਨ ਲੀਡਰ ਵਜੋਂ ਬੈਠਣਗੇ ਲੈਜਿਸਲੇਚਰ ਵਿੱਚ ਜਾ ਕੇ ਇਸ ਇਸ਼ੂ ਨੂੰ ਕਿਸ ਹੱਦ ਤੱਕ ਉਹ ਐਕਸਪਲੋਇਟ ਕਰ ਸਕਦੇ ਨੇ ਪੋਲੀਟੀਕਲੀ ਇਹ ਉਹਨਾਂ ਦਾ ਇੱਕ ਬਹੁਤ ਵੱਡਾ ਟੈਸਟ ਹੋਏਗਾ
ਜੀ ਤੇ ਵਾਸੂ ਜੀ ਰਿਚਮੰਡ ਦਾ ਜਿਹੜਾ ਉਹ ਸਪੋਰਟਿਵ ਹਾਊਸਿੰਗ ਵਾਲਾ ਪ੍ਰੋਜੈਕਟ ਸੀ ਜਿਹਨੂੰ ਇਲੈਕਸ਼ਨ ਤੋਂ ਪਹਿਲਾਂ ਸੂਬਾ ਸਰਕਾਰ ਨੇ NDP ਸਰਕਾਰ ਨੇ ਪਿਛਲੇ ਸਾਲ ਹੋਲਡ 'ਤੇ ਪਾ ਦਿੱਤਾ ਸੀ ਕਿਉਂਕਿ ਉੱਥੇ ਵਿਦਇਨ ਰਿਚਮੰਡ ਮੁਖਾਲਫਤ ਬਹੁਤ ਸੀ ਇਲੈਕਸ਼ਨ ਤੋਂ ਬਾਅਦ ਫਿਰ ਉੱਥੇ ਸੀਟਾਂ ਸੂਟਾਂ ਦਾ ਇੱਕੋ ਸੀਟ ਜਿੱਤ ਸਕੇ ਸਿਰਫ ਐਨ ਡੀ ਪੀ ਵਾਲੇ, ਬਾਕੀ ਉੱਥੇ ਬੀ ਸੀ ਕੰਜ਼ਰਵੇਟਿਵ ਦੇ ਹੀ ਐੱਮ ਐੱਲ ਏ ਬਣੇ ਨੇ। ਫਿਰ ਗੱਲ ਸੀਗੀ ਕਿ ਉਹ ਜਿਹੜਾ ਸਪੋਰਟਿਵ ਹਾਊਸਿੰਗ ਵਾਲਾ ਪ੍ਰੋਜੈਕਟ ਹੈ ਜਿਹਦੀ ਜ਼ਰੂਰਤ ਤਾਂ ਹੈ, ਹੁਣ ਬਣੇਗਾ ਕਿੱਥੇ? ਪਿਛਲੇ ਦਿਨ ਹੀ ਸਰਕਾਰ ਨੇ ਕਹਿ ਦਿੱਤਾ ਕਿ ਜੀ ਜਿਹੜੀ ਥਾਂ ਅਸੀਂ ਪਹਿਲਾਂ ਸੋਚੀ ਹੋਈ ਸੀ ਉੱਥੇ ਹੀ ਬਣੇਗਾ, ਜਿਹੜਾ ਕੈਂਬੀ ਹਾਊਸਿੰਗ ਪ੍ਰੋਜੈਕਟ ਹੈ ਵਿਚ ਇਜ਼ ਔਨ ਕੈਂਬੀ ਐਂਡ ਸੈਕ ਸਮਿਥ ਰੋਡ ਇਨ ਰਿਚਮੰਡ। ਫਿਰ ਇਹ ਗੱਲ ਹੋਈ ਸੀ ਵੀ ਇਹ ਸਰਕਾਰ ਨੇ ਦੇਖੋ ਸਿਰਫ ਇਲੈਕਸ਼ਨ ਤੋਂ ਐਨ ਪਹਿਲਾਂ ਸਿਰਫ ਵੋਟਰਸ ਨੂੰ ਇਨਫਲੂਐਂਸ ਕਰਨ ਦੇ ਲਈ ਕਿ ਜਿਹੜੀ ਇਹ ਤਬਦੀਲੀ ਲਿਆਉਂਦੀ ਸੀ ਉਹਨਾਂ 'ਤੇ ਯੂ ਟਰਨ ਮਾਰ ਰਹੇ ਨੇ। ਫਿਰ ਪਿਛਲੇ ਦਿਨ ਹੀ ਅਸੀਂ ਖਬਰ ਸਾਂਝੀ ਕੀਤੀ ਸੀ ਔਨ ਫਰਾਈਡੇ ਕਿ ਲੰਘੇ ਵੀਰਵਾਰ ਰਿਚਮੰਡ ਦੀ ਸਿਟੀ ਕਾਊਂਸਲ ਨੇ ਉਸ ਪ੍ਰੋਜੈਕਟ ਨੂੰ ਰਿਜੈਕਟ ਕਰ ਦਿੱਤਾ, ਉਹਦੇ ਖਿਲਾਫ ਵੋਟ ਪਾਈ ਆ। ਹੁਣ ਉਹਦੇ ਬਾਰੇ ਕੱਲ੍ਹ ਇੱਕ ਪ੍ਰੋਟੈਸਟ ਰੈਲੀ ਹੋਈ ਰਿਚਮੰਡ ਦੇ ਵਿੱਚ ਹੀ, ਜਿਹਦੇ ਵਿੱਚ ਸਿਟੀਜ਼ਨਸ ਦੇ ਗਰੁੱਪ ਨੇ ਰਲ ਕੇ ਰੈਲੀ ਇਹ ਕੀਤੀ ਕਿ ਇਹ ਪ੍ਰੋਜੈਕਟ ਇੱਥੇ ਨਹੀਂ ਬਣਨਾ ਚਾਹੀਦਾ।
200 ਜਾਣੇ ਇਕੱਠੇ ਹੋਏ
ਉੱਥੇ ਬੀ ਸੀ ਕੰਜ਼ਰਵੇਟਿਵਸ ਦੇ ਲੀਡਰ ਜੌਨ ਰਸਟਡ ਵੀ ਪਹੁੰਚੇ ਹੋਏ ਸਨ। ਸੋ ਆਲਰੇਡੀ ਉਹਨਾਂ ਨੇ ਆਪਣੀ ਜਿਹੜੀ ਪੋਜੀਸ਼ਨਿੰਗ ਹੈਗੀ ਆ ਉਹ ਕਰਨੀ ਸ਼ੁਰੂ ਕਰਤੀ। ਸੋ ਯੈਸ ਯੂ ਆਰ ਰਾਈਟ ਕਿ ਉਹ $1,000 ਵਾਲੇ ਚੈੱਕਸ ਅਤੇ ਦੂਜੀ ਜਿਹੜੀ ਹਨ ਸਰਕਾਰ ਨੇ ਜਿਹੜੀ ਆ, ਸੋ ਦੋ ਯੂ ਟਰਨ ਹੋ ਗਏ ਜਿਨ੍ਹਾਂ ਦੇ ਉੱਪਰ ਉਹ ਸਰਕਾਰ ਨੂੰ ਘੇਰ ਸਕਦੇ ਨੇ, ਇੱਕ ਚੈੱਕ ਭੇਜਣ ਵਾਲਾ ਅਤੇ ਇੱਕ ਰਿਚਮੰਡ ਦੇ ਵਿੱਚ ਸਪੋਰਟਿਵ ਹਾਊਸਿੰਗ ਵਾਲਾ।
ਕਿਉਂਕਿ ਇਸ ਵੇਲੇ ਦੇਖੋ ਮੇਨ ਮੁੱਦਾ ਤਾਂ ਡੋਨਲਡ ਟਰੰਪ ਵਾਲਾ ਥ੍ਰੈਟ ਹੀ ਰਹਿਣਾ ਹੈ।
ਜੀ ਜੀ ਜੀ।
ਸੋ ਇਨ ਲਾਈਟ ਆਫ ਦੈਟ ਜਿਹੜੇ ਇਕਨੋਮਿਕ ਇਸ਼ੂਜ਼ ਨੇ, ਸਰਕਾਰ ਦਾ ਜਿਹੜਾ ਡੈਫਿਸਿਟ ਹੈ $9.4 billion ਦਾ,
ਹਾਂਜੀ,
ਤੇ ਉਸ ਤੋਂ ਬਾਅਦ ਸਰਕਾਰ ਕਹਿ ਰਹੀ ਹੈ ਕਿ ਅਸੀਂ ਹੁਣ ਜਿਹੜਾ ਬਜਟ ਤਿਆਰ ਕੀਤਾ ਉਹਦੇ ਵਿੱਚ $1,000 ਦੇ ਚੈੱਕ ਸ਼ਾਮਲ ਨਹੀਂ ਕੀਤੇ, ਇਹ ਚੀਜ਼ਾਂ ਮੈਨੂੰ ਲੱਗਦਾ ਕਿ ਦੇ ਵਿਲ ਬੀ ਮੋਰ ਫਰੰਟ ਐਂਡ ਸੈਂਟਰ। ਸੋ ਦੇਖਦੇ ਹਾਂ, ਬਟ ਯੈਸ ਜਿਹੜਾ ਰਿਚਮੰਡ ਵਾਲਾ ਵੀ ਇਸ਼ੂ ਹੈ, ਦੈਟਸ ਆਲਸੋ ਦੇਅਰ। ਸੋ ਇਹ ਸਾਰੇ ਇਸ਼ੂਜ਼ ਦੇ ਉੱਤੇ ਇਹਨਾਂ ਨੂੰ ਇੱਕ ਕਹਿ ਲਓ ਕਿ ਇਸ ਵੇਲੇ ਦੇਖੋ ਪਿਛਲੇ ਕੁਝ ਹਫ਼ਤਿਆਂ ਦੌਰਾਨ ਇੱਕ ਤਾਂ ਮੇਨ ਗੱਲ ਇਹੀ ਸੀ ਕਿ ਲੈਜਿਸਲੇਚਰ ਫਰਵਰੀ ਦੇ ਮੱਧ ਤੱਕ ਕਾਲ ਹੀ ਨਹੀਂ ਕੀਤਾ ਗਿਆ।
ਸਹੀ ਗੱਲ ਆ।
ਸੋ ਬਹੁਤ ਸਾਰੀਆਂ ਚੀਜ਼ਾਂ ਬੀ ਸੀ ਕੰਜ਼ਰਵੇਟਿਵਸ ਦੇ ਹੱਥ ਆਉਂਦੀਆਂ ਰਹੀਆਂ, ਪਰ ਉਹਨਾਂ ਨੂੰ ਇੱਕ ਬਹੁਤ ਇਫੈਕਟਿਵ ਤਰੀਕੇ ਨਾਲ ਬਣਾ ਕੇ ਉਹ ਇੱਕ ਟੂਲ ਵਜੋਂ ਇਸਤੇਮਾਲ ਕਰ ਨਹੀਂ ਸਕੇ,
ਕੈਪੀਟਲਾਈਜ਼ ਕਰ ਨਹੀਂ ਸਕੇ।
ਉਹਦਾ ਇੱਕ ਸ਼ਾਇਦ ਰੀਜ਼ਨ ਸੀ ਕਿ ਲੈਜਿਸਲੇਚਰ ਹੀ ਨਹੀਂ ਸੀ ਸੈਸ਼ਨ ਦੇ ਵਿੱਚ, ਨਹੀਂ ਸੀ ਜੇ ਲੈਜਿਸਲੇਚਰ ਹੁੰਦਾ ਫਿਰ ਉਹ ਵਿਕਟੋਰੀਆ 'ਚ ਖੜ ਕੇ ਸਪੀਚ ਦਿੰਦੇ, ਮੀਡੀਆ ਕਵਰੇਜ ਮਿਲਦਾ, ਉਹਦੇ ਬਾਰੇ ਜ਼ਿਆਦਾ ਗੱਲ ਹੁੰਦੀ ਆ। ਹੁਣ ਲੈਜਿਸਲੇਚਰ ਰਿਜ਼ਿਊਮ ਹੋ ਰਿਹਾ, ਸੋ ਨਾਓ ਇਜ਼ ਦ ਰੀਅਲ ਟੈਸਟ। ਤੇ ਇਹ ਜਿਹੜੇ ਸਾਰੇ ਮੁੱਦੇ ਨੇ, ਬਹੁਤ ਸਾਰੇ ਮੁੱਦੇ ਵਿਜੇ ਜੀ ਪਿਛਲੇ ਕੁਝ ਸਮੇਂ ਦੌਰਾਨ ਬੀ ਸੀ ਕੰਜ਼ਰਵੇਟਿਵਸ ਦੇ ਹੱਥ ਵਿੱਚ ਆਏ ਨੇ, ਪਰ ਉਹਨਾਂ ਨੂੰ ਇੱਦਾਂ ਲੱਗਿਆ ਕਿ ਉਹਨਾਂ ਨੇ ਸਕੁਆਂਡਰ ਵੇ ਕੀਤਾ, ਉਹਨਾਂ ਨੂੰ ਜ਼ਾਇਆ ਕੀਤਾ ਅਜੇ ਤੱਕ ਬੀ ਸੀ ਕੰਜ਼ਰਵੇਟਿਵਸ ਨੇ। ਹੁਣ ਦੇਖਣਾ ਮੇਨ ਚੀਜ਼ ਇਹ ਦੇਖਣ ਵਾਲੀ ਹੈ।
ਹਾਂ,
ਇਹ ਆਈ ਕੈਨੋਟ ਸਟ੍ਰੈਸ ਇਟ ਇਨਫ, ਮੈਂ 3-4 ਵਾਰ ਇਹ ਗੱਲ ਕਹਿਤੀ, ਬਟ ਇਹ ਦਿਸ ਇਜ਼ ਵੈਰੀ ਇੰਪੋਰਟੈਂਟ,
ਦਿਸ ਇਜ਼ ਵੈਰੀ ਇੰਪੋਰਟੈਂਟ
ਕਿ ਬੀ ਸੀ ਕੰਜ਼ਰਵੇਟਿਵਸ ਮੁੱਦਿਆਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦੇ,
ਸਪੈਸ਼ਲੀ ਜਦੋਂ ਇੰਨੀ ਰੇਜ਼ਰ ਥਿਨ ਮੈਜੋਰਿਟੀ ਹੈਗੀ ਹੈ ਐਨ ਡੀ ਪੀ ਦੀ ਵਿਧਾਨ ਸਭਾ ਦੇ ਵਿੱਚ। ਹਾਲਾਂਕਿ ਦੇਖੋ 47 ਸੀਟਾਂ ਉਹਨਾਂ ਦੀਆਂ ਆਪਣੀਆਂ ਹੈਗੀਆਂ ਨੇ, ਉਸ ਤੋਂ ਬਾਅਦ ਫਿਰ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਗ੍ਰੀਨ ਪਾਰਟੀ ਦੇ 2 ਐੱਮ ਐੱਲ ਏਜ਼ ਨਾਲ ਵੀ ਹੋਈ ਚੁੱਕਾ ਕਿ ਕਿਸੇ ਵੀ ਕੌਨਫੀਡੈਂਸ ਵਾਲੇ ਮਤੇ 'ਤੇ ਸਰਕਾਰ ਨਹੀਂ ਡਿੱਗੇਗੀ। ਪਰ ਦੇਖਣਾ ਹੋਏਗਾ ਕਿ ਆਪਣੇ ਆਪ ਨੂੰ ਕਿਵੇਂ ਵਿਧਾਨ ਸਭਾ ਦੇ ਵਿੱਚ ਕੰਡਕਟ ਕਰਦੇ ਨੇ, ਕਿਹੜੇ ਕਿਹੜੇ ਮੁੱਦੇ ਉਭਾਰਦੇ ਨੇ। ਅੱਛਾ, ਅਜੇ ਵੀ ਗਿਲਫਰਡ ਵਾਲੀ ਸੀਟ 'ਤੇ ਜਿਹੜਾ ਰਫੜ ਪਿਆ ਸੀ, ਭਾਵੇਂ ਇੱਕ ਅਦਾਲਤੀ ਕਾਰਵਾਈ ਇਲੈਕਸ਼ਨਜ਼ ਬੀ ਸੀ ਕੋਲ ਜਿਹੜੀ ਸ਼ਿਕਾਇਤ ਜਮ੍ਹਾਂ ਕਰਾਈ ਹੋਈ ਆ, ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਉਸ ਮਾਮਲੇ ਦਾ ਨਿਪਟਾਰਾ ਨਹੀਂ ਹੋ ਸਕਿਆ। ਅਗੇਨ, ਉਸ ਸੀਟ ਦੇ ਉੱਪਰ ਜੋ ਵੀ ਨਤੀਜਾ ਆਵੇ, ਦੈਟ ਇਜ਼ ਨੋਟ ਗੋਇੰਗ ਟੂ ਚੇਂਜ ਦੀ ਆਊਟ, ਉਹਦੇ ਨਾਲ ਸਰਕਾਰ ਨਹੀਂ ਬਦਲਣ ਲੱਗੀ, ਕਿਉਂਕਿ ਅਗੇਨ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਅਤੇ ਐਨ ਡੀ ਪੀ ਦਾ ਗ੍ਰੀਨਸ ਨਾਲ ਹੋਇਆ ਹੀ ਹੋਇਆ। ਪਰ ਉਹ ਵੀ ਜਿਹੜਾ ਨਿਪਟਾਰਾ ਹੈ, ਕਈਆਂ ਨੂੰ ਲੱਗਦਾ ਵੀ ਜੇ ਪਹਿਲਾਂ ਹੋ ਜਾਂਦਾ ਤਾਂ ਚੰਗੀ ਗੱਲ ਸੀ, ਕਿ ਉਸ ਕਲਾਊਡ ਦੇ ਨਾਲ ਵਿਧਾਨ ਸਭਾ ਦੇ ਨਵੇਂ ਸੈਸ਼ਨ ਦੀ ਸ਼ੁਰੂਆਤ, ਜਦੋਂ ਸਮਾਂ ਇੰਨਾ ਸੀ ਇਨ ਬਿਟਵੀਨ, ਆ ਵੀ ਉਹ ਵੀ ਕੋਈ ਚੰਗੀ ਗੱਲ ਨਹੀਂ ਆ।
ਸੋ ਅਦਾਲਤ ਦੇ ਵਿੱਚ ਆ ਮਾਮਲਾ, ਇਲੈਕਸ਼ਨਜ਼ ਬੀ ਸੀ ਨੇ ਕਿਹਾ ਕਿ ਉਹ ਆਪਣੀ ਇਨਵੈਸਟੀਗੇਸ਼ਨ ਨੂੰ ਸਸਪੈਂਡ ਕਰ ਰਹੇ ਨੇ, ਬਿਕਾਜ਼ ਦ ਇਸ਼ੂ ਇਜ਼ ਸਬ ਜੁਡਿਸ ਨਾਓ। ਸੋ ਇਹਦੇ ਉੱਤੇ ਅਦਾਲਤ ਦੇ ਵਿੱਚ ਕਾਰਵਾਈ ਹੋਏਗੀ, ਉਸ ਤੋਂ ਬਾਅਦ ਫਿਰ ਇਲੈਕਸ਼ਨਜ਼ ਬੀ ਸੀ ਵਾਲੇ ਦੇਖਣਗੇ।
ਅਦਾਲਤੀ ਕਾਰਵਾਈ ਜਿਸ ਰਫ਼ਤਾਰ ਨਾਲ ਚੱਲਦੀ ਹੈ, ਜਦ ਤੱਕ ਉਹਦੀ ਵਾਰੀ ਆਉਂਦੀ ਹੈ, ਉਹ ਦੇਖੋ ਕਦੋਂ ਆਉਂਦਾ।
ਤੇ ਇਹਦੇ 'ਚ ਇੱਕ ਗੱਲ ਜ਼ਰੂਰ ਆ ਵਿਜੇ ਜੀ ਕਿ ਗ੍ਰੇਸ ਲੋਰ, ਉਹ ਉਹਨਾਂ ਦਾ ਕੈਂਸਰ ਡਾਇਗਨੋਸਿਸ ਤੋਂ ਬਾਅਦ ਉਹਨਾਂ ਨੇ ਕਿਹਾ ਸੀ ਉਹ ਐਕਟਿਵ ਪ੍ਰੋਸੀਡਿੰਗਸ ਦੇ ਵਿੱਚ ਪਾਰਟਿਸਿਪੇਟ ਨਹੀਂ ਕਰ ਸਕਣਗੇ।
ਜੀ,
ਸੋ ਐਕਟਿਵ ਪ੍ਰੋਸੀਡਿੰਗਸ ਦੇ ਵਿੱਚ ਉਹ ਪਾਰਟਿਸਿਪੇਟ ਨਹੀਂ ਕਰਦੇ, ਇਹਦਾ ਮਤਲਬ ਐਨ ਡੀ ਪੀ ਦੀਆਂ ਸੀਟਾਂ ਰਹਿ ਗਈਆਂ 46। ਤੇ ਜੇਕਰ ਉਧਰੋਂ ਗਿਲਫਰਡ ਵਾਲੀ ਸੀਟ ਜੇ ਓਵਰਟਰਨ ਹੁੰਦੀ ਆ, ਉਹਦੇ ਚਾਂਸਿਸ ਬਹੁਤ ਰਿਮੋਟ,
ਬਾਈ ਇਲੈਕਸ਼ਨ ਹੋਏਗਾ ਫਿਰ।
ਹਾਂ, ਸੋ ਉੱਥੇ ਜੇ ਫਿਰ ਸੀਟਾਂ ਜੇ ਵੱਧ ਤੋਂ ਵੱਧ ਫਿਰ 45 ਹੋ ਜਾਣਗੀਆਂ ਬੀ ਸੀ ਕੰਜ਼ਰਵੇਟਿਵਸ ਦੀਆਂ। ਸੋ ਹਾਊਸ ਨੂੰ ਚੱਲਦਾ ਰੱਖਣਾ, ਕਿਉਂਕਿ ਬੀ ਸੀ ਐਨ ਡੀ ਪੀ ਨੇ ਫਿਰ ਸਪੀਕਰ ਵੀ ਰਾਜ ਚੌਹਾਨ ਹੈਗੇ ਨੇ।
ਜੀ ਜੀ।
ਸੋ ਉਹ ਫਿਰ ਬਰਾਬਰ ਜਿਹਾ ਹੋ ਜਾਣਾ, ਕੰਮ ਨੂੰ ਚੱਲਦਾ ਰੱਖਣਾ ਜਿਹੜਾ ਡੇ ਟੂ ਡੇ ਐਕਟੀਵਿਟੀ ਨੂੰ, ਉਹ ਥੋੜਾ ਜਿਹਾ ਚੈਲੰਜਿੰਗ
ਬਹੁਤ ਰੇਜ਼ਰ ਥਿਨ ਹੋ ਜਾਣਾ,
ਬਟ ਯੈਸ ਬੀ ਸੀ ਗ੍ਰੀਨਸ ਆ ਤਿਆਰ।
ਹਾਂ, ਬਾਕੀ ਵਾਸੂ ਜੀ, ਅੱਜ ਤੇ ਸਪੀਚ ਫਰੋਮ ਦਾ ਥਰੋਨ ਹੋਏਗੀ, ਉਹ ਤੋਂ ਪਹਿਲਾਂ ਸਪੀਕਰ ਨੂੰ ਅਫੀਸ਼ਲੀ ਨਿਯੁਕਤ ਕੀਤਾ ਜਾਏਗਾ, ਉਹਨਾਂ ਨੂੰ ਉਹਨਾਂ ਦੀ ਕੁਰਸੀ ਦੇ ਉੱਪਰ ਬਿਠਾਇਆ ਜਾਏਗਾ, ਉਹ ਜਿਹੜੀ ਪੂਰੀ ਇੱਕ ਪ੍ਰੋਸੀਜਰਲ ਗੱਲਬਾਤ ਆ। ਅਤੇ ਅੱਛਾ, ਸਾਡੇ ਹੁਣ ਲੈਫਟੀਨੈਂਟ ਗਵਰਨਰ ਵੀ ਨਵੇਂ ਨੇ, ਸੋ ਜੇ ਪਿਛਲੇ ਸੈਸ਼ਨ ਨਾਲੋਂ ਹੁਣ ਕੰਪੇਅਰ ਕਰਦੇ ਹਾਂ, ਜਿਹੜੀਆਂ ਤਬਦੀਲੀਆਂ ਦੀ ਸੂਚੀ ਦੇ ਵਿੱਚ ਇੱਕ ਇਹ ਗੱਲ ਵੀ ਆ ਕਿ 56 ਐੱਮ ਐੱਲ ਏ ਨਵੇਂ, ਅਫੀਸ਼ੀਅਲ ਅਪੋਜ਼ਿਸ਼ਨ
ਲਿਊਟਨੈਂਟ ਗਵਰਨਰ ਨੇ ਸੋ ਇਹਨਾਂ ਨੇ ਅੱਜ ਸਪੀਚ ਦੇਣੀ ਹੈ ਇਹਨਾਂ ਦਾ ਵੀ ਇੱਕ ਤਰ੍ਹਾਂ ਦਾ ਟੈਸਟ ਹੋਏਗਾ ਵੈਸੇ ਬੜੇ ਸੀਜ਼ਨ ਬਿਜ਼ਨਸ ਲੀਡਰ ਨੇ
ਇਹ
ਬਹੁਤ ਵੱਡੀ ਸਪਾ ਤੇ ਹੌਸਪਿਟੈਲਿਟੀ ਚੇਨਸ ਦੇ ਫਾਊਂਡਰ ਰਹੇ ਨੇ ਤੇ ਬੜੇ ਸਨਮਾਨਿਤ ਤੇ ਬੜੇ ਡੈਕੋਰੇਟਿਡ ਬਿਜ਼ਨਸ ਪਰਸਨ ਨੇ ਸੋ ਦੇਖਦੇ ਹਾਂ ਆਈ ਐਮ ਸ਼ੋਰ ਸ਼ੀ ਇਜ਼ ਅ ਵੈਰੀ ਗੁੱਡ ਸਪੀਕਰ ਤੇ ਅੱਜ ਉਹ ਥਰੋਨ ਸਪੀਚ ਦੇਣਗੇ ਤੇ ਪਰ ਸਪੀਕਰ ਐਜ਼ ਇਨ ਸਪੀਕਰ ਆਫ ਦਾ ਹਾਊਸ ਨਹੀਂ ਮਤਲਬ ਸੋ ਸਪੀਚ ਵਧੀਆ ਦੇਣਗੇ
ਵਕਤਾ
ਬਾਕੀ ਦੇਖਦੇ ਹਾਂ ਕਿ ਆਪੋਜੀਸ਼ਨ ਵਾਲੇ ਕਿੰਨਾ ਕੁ ਵਕਤ ਪਾ ਕੇ ਰੱਖਦੇ ਨੇ ਸਰਕਾਰ ਵਾਸਤੇ
ਹਾਂ ਬਿਲਕੁਲ ਬਾਕੀ ਸਾਰਿਆਂ ਨੂੰ ਵਕਤ ਜਿਹੜਾ ਡੋਨਲਡ ਟਰੰਪ ਨੇ ਪਾਇਆ ਉਹਨੂੰ ਲੈ ਕੇ ਸਰਕਾਰ ਹੁਣ ਕਿਹੋ ਜਿਹੀ ਨੀਤੀਆਂ ਲੈ ਕੇ ਆਉਂਦੀ ਬਜਟ ਆ ਉਹ 4 ਮਾਰਚ ਨੂੰ ਪੇਸ਼ ਕੀਤਾ ਜਾਣਾ ਸੂਬਾਈ ਬਜਟ March 4th
ਤੇ ਬੀਸੀ ਕੰਜ਼ਰਵੇਟਿਵਸ ਦਾ ਇੱਕ ਚੀਜ਼ ਹੋਰ ਦੇਖਣ ਵਾਲੀ ਹੋਣੀ ਹੈ ਕਿ ਆਪਸ ਦੇ ਵਿੱਚ ਇਹ ਕਿੰਨੇ ਕੁ ਯੂਨਾਈਟਿਡ ਰਹਿੰਦੇ ਨੇ
ਹਾਂ ਸਹੀ ਗੱਲ ਆ ਯੈਸ ਇਹ ਬਹੁਤ ਇੰਪੋਰਟੈਂਟ ਹੋਣਾ
ਯਾ ਬੀਸੀ ਯੂਨਾਈਟਿਡ ਤਾਂ ਨਹੀਂ ਰਹੇ ਬੀਸੀ ਕੰਜ਼ਰਵੇਟਿਵਸ ਯੂਨਾਈਟਿਡ ਰਹਿੰਦੇ ਨੇ ਕਿ ਨਹੀਂ ਇਹ ਦੇਖਣ ਵਾਲੀ ਗੱਲ ਹੋਣੀ ਹੈ ਕਿਉਂਕਿ ਆਪਸ ਦੇ ਵਿੱਚ ਹੀ ਇਹ ਖੈਬੜ ਗਏ ਸੀਗੇ
ਜੀ
ਪਿਛਲੇ ਦਿਨਾਂ 'ਚ ਅਸੀਂ ਦੇਖਿਆ ਐਲਨ ਸਟਰਕੋ ਦੇ ਖਿਲਾਫ ਹੋ ਗਏ ਸੀ ਸਾਰੇ ਬਹੁਤੇ ਬੀਸੀ ਕੰਜ਼ਰਵੇਟਿਵ ਐਮਐਲਏ ਸੋ ਆਪਸ ਦੇ ਵਿੱਚ ਤਾਂ ਨਹੀਂ ਕਿਤੇ ਲੜ ਪੈਂਦੇ
ਜਿਹੜਾ ਉਹ ਵੈਨਕੂਵਰ ਪੁਲਿਸ ਬੋਰਡ ਵਾਲੇ ਇੱਕ ਮੈਂਬਰ ਦਾ ਮਾਮਲਾ ਸੀ ਉਸ ਚੀਜ਼ ਨੂੰ ਲੈ ਕੇ ਸੋ ਚਲੋ ਦੇਖਦੇ ਹਾਂ
ਜੌਨ ਰਸਟੈਡ ਵਾਸਤੇ ਟੈਸਟ ਹੈ ਇਹ ਅਸਲ ਪ੍ਰੀਖਿਆ ਜਿਹੜੀ ਹੈ ਇਹ ਡੀਵੀਡੀਪੀ ਦੀ ਨਹੀਂ ਇਹ ਜੌਨ ਰਸਟੈਡ ਦੀ ਹੈ
ਵਾਸੂ ਜੀ ਆਪਣੇ ਸਾਰੇ ਟੀਮ ਮੈਂਬਰਸ ਨੂੰ ਇਕੱਠੇ ਰੱਖ ਸਕਣਾ ਐਂਡ ਸਪੈਸ਼ਲੀ ਜਿਨ੍ਹਾਂ ਦੇ ਵਿੱਚੋਂ ਇੱਕ ਵੱਡੀ ਗਿਣਤੀ ਅਜਿਹੀ ਆ ਬੀਸੀ ਕੰਜ਼ਰਵੇਟਿਵਸ ਵਾਲਿਆਂ ਚੋਂ ਜਿਹੜੇ 44 ਐਮਐਲਏ ਚੋਂ 38 ਕੇ 39 ਤਾਂ ਬਿਲਕੁਲ ਨਵੇਂ ਨੇ ਜਿਹੜੇ ਕਿ ਕਦੇ ਉਹਨਾਂ ਦੇ ਵਿੱਚੋਂ ਕਈ ਅਜਿਹੇ ਚਲੋ ਉਹ ਮਿਊਨਿਸਪਲ ਪੋਲੀਟਿਕਸ ਦੇ ਵਿੱਚ ਪਹਿਲਾਂ ਐਕਟਿਵ ਰਹੇ ਨੇ ਕਈ ਤਾਂ ਇਹੋ ਜਿਹੇ ਨੇ ਜਿਹੜੇ ਕਿਸੇ ਪੋਲੀਟੀਕਲ ਪੋਜੀਸ਼ਨ ਤੇ ਕਿਤੇ ਵੀ ਐਟ ਐਨੀ ਲੈਵਲ ਨਹੀਂ ਰਹੇ
ਜਿਹੜੇ ਪੁਰਾਣੇ ਸੀਜ਼ਨ ਨੇ ਐਲਨ ਸਟਰਕੋ ਵਰਗੇ ਉਹਨਾਂ ਦੇ ਖਿਲਾਫ ਬਿਆਨਬਾਜ਼ੀ ਕਰ ਰਹੇ ਨੇ ਚਿੱਠੀਆਂ ਲਿਖ ਰਹੇ ਨੇ
ਇੱਕ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਜਿਹੜੇ ਕਈ ਹੋਰ ਜਿਹੜੇ ਕੁਝ ਨਾਮੀ ਵਿਅਕਤੀ ਨੇ ਬੀਸੀ ਕੰਜ਼ਰਵੇਟਿਵ ਕੋਲ ਜਿਹਨਾਂ ਦੀ ਨੇਮ ਰੈਕਗਨੀਸ਼ਨ ਆ
ਬਰੂਸ ਬੈਨਮੈਨ
ਟ੍ਰੈਵਰ ਹੈਲਫਰਡ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਹੈ ਕਿਉਂਕਿ ਉਹ ਰਾਈਟ ਫਰੋਮ ਦੀ ਟਾਈਮ ਆਫ ਦੀ ਕੈਂਪੇਨ ਉਹ ਬੜੇ ਸਬਡਿਊਡ ਜਿਹੇ ਰਹੇ ਨੇ ਉਹਨਾਂ ਦਾ ਨਾਮ ਵੀ ਮਤਲਬ ਹੁਣ ਇੱਕਦਮ ਕੋਈ ਖਬਰਾਂ ਦੇ ਵਿੱਚ ਪਿਛਲੇ ਦਿਨਾਂ 'ਚ ਕਿਤੇ ਸੁਣਨ ਨੂੰ ਮਿਲਿਆ ਹੀ ਨਹੀਂ ਸੋ ਜਦੋਂ ਹੁਣ ਸੈਸ਼ਨ ਦੇ ਵਿੱਚ ਜਿਨ੍ਹਾਂ ਨੂੰ ਕ੍ਰਿਟਿਕ ਰੋਲਸ ਦਿੱਤੇ ਗਏ ਨੇ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਆ ਜਿਹੜੇ ਸਾਡੇ ਸਰੀ ਤੋਂ ਕੁਝ ਨਵੇਂ MLAs ਬਣੇ ਨੇ ਉਹਨਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹਿੰਦੀ ਹੈ ਵਿਧਾਨ ਸਭਾ ਦੇ ਵਿੱਚ ਅਸਲ ਜਿਹੜਾ ਇੱਕ ਟੈਸਟ ਹੈਗਾ ਨਾ ਉਹ ਹੁਣ ਸ਼ੁਰੂ ਹੋ ਰਿਹਾ
ਯਾ ਕਿਤੇ ਵਿੱਚੋਂ ਕੋਈ ਯੋਗਿੰਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਤਾਂ ਨਹੀਂ ਬਣ
ਜਾਊਗੇ
ਕੇਜਰੀਵਾਲ ਹੀ ਰਹੇਗਾ
ਉਹ ਵੀ ਨਹੀਂ ਜਿਹੜੀਆਂ ਨਵੀਆਂ ਪਾਰਟੀਆਂ ਇਸ ਤਰ੍ਹਾਂ ਬਣਦੀਆਂ ਨੇ ਨਾ ਤੇ ਇੱਕਦਮ ਪ੍ਰੋਮੀਨੈਂਸ ਦੇ ਵਿੱਚ ਆਉਂਦੀਆਂ ਨੇ ਜਦੋਂ ਬਹੁਤ ਸਾਰੇ ਨਵੇਂ ਲੋਕ ਇਕੱਠੇ ਹੁੰਦੇ ਨੇ ਨਵੇਂ ਲੋਕਾਂ ਵਾਸਤੇ ਜਿਹੜੀ ਉਹ ਲਰਨਿੰਗ ਕਰਵ ਆ ਕਈ ਵਾਰੀ ਜਿਹੜੀ ਐਕਸਾਈਟਮੈਂਟ ਆਫ ਦੀ ਹੋਲ ਇਨਵਾਇਰਮੈਂਟ ਆ ਉਹਦੇ ਵਿੱਚ ਉਹ ਗਲਤੀਆਂ ਵੀ ਕਰਵਾ ਦਿੰਦੀ ਚੀਜ਼
ਓਵਰਵੈਲਮਿੰਗ
ਹੋ ਜਾਂਦਾ ਵਾਸੂ ਜੀ ਜਨਵਰੀ ਮਹੀਨੇ ਦੇ ਇਨਫਲੇਸ਼ਨ ਨੰਬਰਸ ਅੱਜ ਸਟੈਟ ਕੈਨੇਡਾ ਨੇ ਸਵੇਰ ਸਾਰ ਸਾਂਝੇ ਕੀਤੇ ਨੇ ਪਿਛਲੇ ਸਾਲ ਦੀ ਜਨਵਰੀ ਦੇ ਮੁਕਾਬਲੇ ਇਸ ਸਾਲ ਦੀ ਜਨਵਰੀ ਵਿੱਚ ਕੀਮਤਾਂ 'ਚ 1.9% ਦਾ ਵਾਧਾ ਹੋਇਆ ਦਸੰਬਰ ਦੇ ਵਿੱਚ ਜਿਹੜਾ ਇਹ ਨੰਬਰ ਸੀਗਾ ਇਨਫਲੇਸ਼ਨ ਦਾ ਇਹ 1.8% ਸੀ ਸੋ ਥੋੜ੍ਹੀ ਜਿਹੀ ਇਟ ਹੈਜ਼ ਇੰਚਡ ਅਪ ਪਰ ਉਹਦਾ ਰੀਜ਼ਨ ਇਹ ਦੱਸਿਆ ਜਾ ਰਿਹਾ ਕਿ ਗੈਸੋਲੀਨ ਦੀਆਂ ਕੀਮਤਾਂ ਵਧੀਆਂ ਐਨਰਜੀ ਪ੍ਰਾਈਸਿਸ ਐਜ਼ ਇਨ ਨੈਚੁਰਲ ਗੈਸ ਦੀ ਜਿਹੜੀ ਕੀਮਤ ਉਹਦੇ ਵੀ ਜਿਹੜੇ ਵਾਧੇ ਹੋਏ ਨੇ ਦੈਟ ਹੈਜ਼ ਬੀਨ ਵਨ ਆਫ ਦਾ ਮੇਨ ਰੀਜ਼ਨਸ ਕਿ ਜਨਵਰੀ ਦੇ ਵਿੱਚ ਇਨਫਲੇਸ਼ਨ ਦੇ ਵਿੱਚ ਅਸੀਂ ਉਛਾਲ ਵੇਖਿਆ ਜੇ ਗੈਸੋਲੀਨ ਦੀਆਂ ਕੀਮਤਾਂ ਨੂੰ ਮਨਫੀ ਕਰਕੇ ਵੇਖੀਏ ਫਿਰ ਜਨਵਰੀ ਦੇ ਵਿੱਚ ਕੀਮਤਾਂ ਵਿੱਚ ਓਵਰਆਲ ਵਾਧਾ 1.7% ਹੋਇਆ ਹੈ
ਜੀ ਸੋ ਜਿਹੜੀ ਚੀਜ਼ ਨੇ ਵਿਜੇ ਜੀ ਥੋੜ੍ਹਾ ਜਿਹਾ ਆਫਸੈਟ ਕੀਤਾ ਇਨਫਲੇਸ਼ਨ ਦੇ ਨੰਬਰ ਨੂੰ ਉਹ ਸੀ GST ਹੋਲੀਡੇ
ਕਰੈਕਟ
ਕਿ GST ਹੋਲੀਡੇ ਕਰਕੇ ਖਾਸ ਤੌਰ ਤੇ ਕਹਿੰਦੇ ਕਿ ਰੈਸਟੋਰੈਂਟਸ ਦੇ ਵਿੱਚ ਜੋ ਖਾਣ ਪੀਣ ਦਾ ਸਮਾਨ ਸੀ ਉਹ 5.1% ਸਸਤਾ ਹੋਇਆ
GST ਕਿੰਨੀ ਆ
5% ਸੋ 5.1% ਗਿਰਾਵਟ ਉਧਰਲੇ ਪਾਸੇ ਆਈ ਤੇ ਜਿਹਦੇ ਕਰਕੇ ਫੂਡ ਪ੍ਰਾਈਸਿਸ ਮਈ 2000 ਜਿਹੜਾ ਫੂਡ ਕੰਪੋਨੈਂਟ ਹੁੰਦਾ ਇਨਫਲੇਸ਼ਨ ਦੇ ਵਿੱਚ ਉਹ ਮਈ 2017 ਤੋਂ ਬਾਅਦ ਪਹਿਲੀ ਵਾਰ ਘਟਿਆ ਸੋ 0.6% ਗਿਰਾਵਟ ਆਈ ਫੂਡ ਪ੍ਰਾਈਸ ਕੰਪੋਨੈਂਟ ਦੇ ਵਿੱਚ ਉਹਦੇ ਵਿੱਚ ਮੇਨ ਰੀਜ਼ਨ ਸੀ ਰੈਸਟੋਰੈਂਟ ਦੇ ਵਿੱਚ ਖਾਣ ਪੀਣ ਵਾਲਾ ਸਮਾਨ ਤੇ ਗੈਸੋਲੀਨ ਦੀਆਂ ਕੀਮਤਾਂ ਈਅਰ ਓਵਰ ਈਅਰ 8.6% ਵਧੀਆਂ ਤੇ ਇਹ ਦਸੰਬਰ ਦੇ ਵਿੱਚ 3.5% ਵਾਧਾ ਹੋਇਆ ਸੀ ਤੇ ਮੈਨੀਟੋਬਾ ਦੇ ਵਿੱਚ ਵਿਜੇ ਜੀ ਖਾਸ ਤੌਰ ਤੇ ਸਭ ਤੋਂ ਜ਼ਿਆਦਾ ਵਾਧਾ ਦਰਜ ਕੀਤਾ ਗਿਆ ਕਿਉਂਕਿ ਉੱਥੇ ਜਿਹੜਾ ਪ੍ਰੋਵਿੰਸ਼ੀਅਲ ਗੈਸ ਟੈਕਸ ਆ ਉਹ ਪਿਛਲੇ ਸਾਲ ਹਟਾਇਆ ਗਿਆ ਸੀ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਰੀਇੰਟਰੋਡਿਊਸ ਕੀਤਾ ਐਟ ਅ ਲੋਅਰ ਰੇਟ ਪਰ ਰੀਇੰਟਰੋਡਕਸ਼ਨ ਕਰਕੇ ਮੈਨੀਟੋਬਾ ਦੇ ਵਿੱਚ ਗੈਸੋਲੀਨ ਦੀਆਂ ਕੀਮਤਾਂ ਜਿਹੜੀਆਂ ਨੇ ਉਹ 25.9% ਸੋ ਆਲਮੋਸਟ 26% ਵਧੀਆਂ
ਜੀ
ਉਹਦੇ ਕਰਕੇ ਆ ਸਾਰਾ ਜਿਹੜਾ ਕੰਪੋਨੈਂਟ ਹਿੱਲਿਆ ਹੈ
ਜਿਹੜਾ ਨੈਸ਼ਨਲ ਨੰਬਰ ਆ ਉਹਦੇ ਉੱਪਰ ਉਹਦਾ ਅਸਰ ਪਿਆ ਦੂਜੀ ਗੱਲ ਹੈ ਵਾਸੂ ਜੀ ਕਿ ਜਿਹੜੀਆਂ ਨੈਚੁਰਲ ਗੈਸ ਦੀਆਂ ਕੀਮਤਾਂ ਨੇ ਉਹ ਜਨਵਰੀ ਦੇ ਵਿੱਚ 4.8% ਉਹਦੇ ਵਿੱਚ ਵਾਧਾ ਹੋਇਆ ਦਸੰਬਰ ਦੇ ਵਿੱਚ ਇਹ ਕੀਮਤਾਂ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ ਤਕਰੀਬਨ 5.5% ਦੀ ਜੇ ਵੈਸੇ ਮੰਥ ਓਵਰ ਮੰਥ ਵੇਖੀਏ ਓਵਰਆਲ ਜਿਹੜੀ ਜਿਹੜਾ ਕੰਜ਼ੂਮਰ ਪ੍ਰਾਈਸ ਇੰਡੈਕਸ ਆ ਮਹਿੰਗਾਈ ਦਰ ਦੇ ਵਿੱਚ ਦਸੰਬਰ ਦੇ ਮੁਕਾਬਲੇ ਜਨਵਰੀ ਦੇ ਵਿੱਚ 0.1% ਦਾ ਵਾਧਾ ਦਰਜ ਕੀਤਾ ਗਿਆ ਸੋ ਇਟਸ 0.1% ਗੇਨ
ਦਸੰਬਰ ਦੇ ਵਿੱਚ ਐਸ ਕੰਪੇਅਰ ਟੂ ਨਵੰਬਰ 0.4% ਘਟੀ ਸੀ ਇਨਫਲੇਸ਼ਨ
ਜੀ ਜੀ ਜੀ
ਸੋ ਗਿਰਾਵਟ ਆਈ ਸੀ
ਦਸੰਬਰ ਸੇਲਸ ਵਗੈਰਾ ਬਹੁਤ ਲੱਗੀਆਂ ਹੁੰਦੀਆਂ
ਜਿਹੜੀ ਤੁਸੀਂ ਵਿਜੇ ਨੈਚੁਰਲ ਗੈਸ ਦਾ ਜ਼ਿਕਰ ਕਰ ਰਹੇ ਸੀ
ਜੀ
ਬੀਸੀ ਦੇ ਵਿੱਚ ਨੈਚੁਰਲ ਗੈਸ ਦੀਆਂ ਕੀਮਤਾਂ ਮੰਥ ਓਵਰ ਮੰਥ
ਸਭ ਤੋਂ ਵੱਧ
12.8% ਸਭ ਤੋਂ ਜ਼ਿਆਦਾ ਵਧੀਆ ਨੇ
ਪੂਰੇ ਕੈਨੇਡਾ ਭਰ ਦੇ ਵਿੱਚ ਸਭ ਤੋਂ ਵੱਧ ਨੈਚੁਰਲ ਗੈਸ ਦੀਆਂ ਕੀਮਤਾਂ ਚੋਂ ਛਾਲ ਇੱਥੇ ਵੇਖਿਆ ਗਿਆ ਵਾਸੂ ਜੀ ਪੈਸੇਂਜਰ ਵਹੀਕਲਸ ਦਾ ਜਿਹੜਾ ਇੰਡੈਕਸ ਹੈ ਜਨਵਰੀ ਦੇ ਵਿੱਚ ਉਹ ਵੀ 0.4% ਉਹਦੇ ਵਿੱਚ ਵਾਧਾ ਦਰਜ ਕੀਤਾ ਗਿਆ ਇਹ ਪਿਛਲੇ 8 ਮਹੀਨਿਆਂ ਦੇ ਵਿੱਚ ਪੈਸੇਂਜਰ ਵਹੀਕਲਸ ਦੀਆਂ ਕੀਮਤਾਂ ਦੇ ਵਿੱਚ ਪਹਿਲੀ ਵਾਰ ਅਜਿਹਾ ਵਾਧਾ ਰਜਿਸਟਰ ਕੀਤਾ ਗਿਆ ਨਵੀਆਂ ਗੱਡੀਆਂ ਜਨਵਰੀ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 2.3% ਮਹਿੰਗੀਆਂ ਲੋਕਾਂ ਨੂੰ ਪਈਆਂ ਖਰੀਦਣੀਆਂ ਤੇ
ਜਿਹੜੀਆਂ ਯੂਜ਼ਡ ਕਾਰਸ ਨੇ ਉਹ 3.4% ਸਸਤੀਆਂ ਹੋਈਆਂ ਤੇ ਇਹ ਲਗਾਤਾਰ 13ਵਾਂ ਮਹੀਨਾ ਸੀ ਜਦੋਂ ਯੂਜ਼ਡ ਕਾਰਸ ਦੀਆਂ ਕੀਮਤਾਂ ਜਿਹੜੀਆਂ ਨੇ ਘਟੀਆਂ ਨੇ
ਵਾਸੂ ਜੀ ਹਜੇ ਦੇਖੋ ਅੱਜ ਜਨਵਰੀ ਦਾ ਮਹੀਨਾ ਬਹੁਤ ਕਰੂਸ਼ੀਅਲ ਹੋਣ ਵਾਲਾ ਕਿਉਂਕਿ ਡੋਨਲਡ ਟਰੰਪ ਦੇ ਟੈਰਿਫਸ ਦਾ ਕੀ ਅਸਰ ਹੁੰਦਾ ਇੱਕ ਤਾਂ ਵੈਸੇ ਦੇਖੋ ਸਾਲ ਦਾ ਪਹਿਲਾ ਮਹੀਨਾ ਉਸ ਤੋਂ ਬਾਅਦ ਹਲੇ ਚਲੋ ਜਨਵਰੀ ਫਰਵਰੀ ਤੇ ਈਵਨ ਮਾਰਚ ਦੇ ਵੀ ਜਿਹੜੇ ਨੰਬਰਸ ਹੋਣਗੇ ਮਾਰਚ 'ਚ ਵੈਸੇ ਟਰੰਪ ਨੇ ਕਿਹਾ ਵੀ ਕੁਝ ਚੀਜ਼ਾਂ ਦਾ ਟੈਰਿਫ ਲਾ ਦੇਣਾ ਯੂ ਨੈਵਰ ਨੋ ਕਿ ਲੱਗੂ ਕਿ ਨਹੀਂ ਲੱਗੂ ਪਰ ਜਨਵਰੀ ਤੇ ਫਰਵਰੀ ਦੇ ਨੰਬਰਸ ਨਾ ਬੈਂਚਮਾਰਕ ਬਣ ਜਾਣਗੇ ਕਿਉਂਕਿ ਇਹਨਾਂ ਨੰਬਰਸ ਨੇ ਇਸ ਚੀਜ਼ ਵੱਲ ਇਸ਼ਾਰਾ ਕਰਨਾ ਕਿ ਅਸਲ ਦੇ ਵਿੱਚ ਟਰੰਪ ਦੀਆਂ ਨੀਤੀਆਂ ਦਾ ਕਿਹੋ ਜਿਹਾ ਅਸਰ ਹੋ ਰਿਹਾ ਜਿਹੜੀਆਂ ਚੀਜ਼ਾਂ ਦੀ ਮਹਿੰਗਾਈ ਦੇ ਵਿੱਚ ਵਾਧਾ ਹੋ ਰਿਹਾ ਅੱਜ ਦੀਆਂ ਗੱਡੀਆਂ ਦੀਆਂ ਕੀਮਤਾਂ ਨੇ ਜੇ ਸੱਚੀ ਉਹ ਟੈਰਿਫ ਵਾਲੀ ਗੱਲ ਜੇ ਸੱਚੀ ਹੋ ਜਾਂਦੀ ਆ ਦੈਨ ਦੀਜ਼ ਵਹੀਕਲ ਪ੍ਰਾਈਸਿਸ ਵਿਲ ਗੋ ਥਰੂ ਦ ਰੂਫ
ਬਿਲਕੁਲ ਵਿਜੇ ਜੀ ਸੋ ਹੁਣ ਇਹ ਕਿਹਾ ਜਾ ਰਿਹਾ ਕਿ 63% ਚਾਂਸ ਹੈ ਕਿ ਮਾਰਚ ਦੇ ਵਿੱਚ ਕੋਈ ਰੇਟ ਕੱਟ ਨਹੀਂ ਹੋਏਗਾ ਸੋ ਇਹ ਪਹਿਲਾਂ
56%
ਸੀ ਪਹਿਲਾਂ ਹੁਣ ਇਹ ਚਾਂਸ ਜਿਹੜਾ ਨੋ ਰੇਟ ਕੱਟ ਦਾ ਇਹ ਵੱਧ ਕੇ 63% ਹੋ ਗਿਆ
ਬਾਕੀ ਜਨਵਰੀ ਦੇ ਵਿੱਚ ਸ਼ਰਾਬ ਸਸਤੀ ਹੋਈ ਵਾਸੂ ਜੀ
ਸ਼ਾਮਲ ਕੀਤੇ ਗਏ ਸਨ ਬੀਅਰ ਵੀ ਸੀ ਸੋ 3.6% ਕਹਿੰਦੇ ਪ੍ਰਾਈਸਿਸ ਘਟੇ ਅਲਕੋਹਲਿਕ ਬੈਵਰੇਜਸ ਦੇ ਈਅਰ ਓਵਰ ਈਅਰ ਤੇ ਟੋਇਜ਼ ਤੇ ਗੇਮਸ ਕਿਉਂਕਿ ਇਹਨਾਂ ਤੋਂ ਵੀ GST ਹਟਾਈ ਹੋਈ ਸੀ 6.8% ਸਸਤੇ ਹੋਏ ਸੋ ਉਹੀ ਉਹ GST ਬ੍ਰੇਕ ਦਾ ਟੈਂਪਰਰੀ ਇਹ ਇੱਕ ਇਫੈਕਟ ਸੀਗਾ ਬਾਕੀ ਹੁਣ ਇਹ ਫਰਵਰੀ ਮੱਧ ਤੋਂ ਬਾਅਦ ਇਹ ਨਹੀਂ ਰਹਿਣਾ
ਰਾਈਟ ਜੋ ਕਿ ਆਲਰੇਡੀ ਉਹ ਹਟ ਚੁੱਕਾ ਹੋਇਆ ਜਿਹੜੇ ਫਰਵਰੀ ਦੇ ਨੰਬਰਸ ਵੀ ਆਉਣਗੇ ਉਹਦੇ ਵਿੱਚ ਵੀ ਜਿਹੜਾ ਹਾਫ ਆਫ ਦ ਮੰਥ ਉਹਦੇ ਉੱਪਰ GST ਦਾ ਇੰਪੈਕਟ ਆ GST HST ਹੋਲੀਡੇ ਦਾ ਉਹ ਦੇਖਣ ਨੂੰ ਮਿਲੇਗਾ ਬਾਕੀ ਵਾਸੂ ਜੀ 6 ਸੂਬੇ ਇਹੋ ਜਿਹੇ ਰਹੇ ਕੈਨੇਡਾ ਭਰ ਦੇ ਵਿੱਚ ਜਿੱਥੇ ਕਿ ਜਿਹੜੀ ਇਨਫਲੇਸ਼ਨ ਸੀਗੀ ਉਹ ਨੈਸ਼ਨਲ ਐਵਰੇਜ ਨਾਲੋਂ ਜ਼ਿਆਦਾ ਦਰ ਤੇ ਰਜਿਸਟਰ ਕੀਤੀ ਗਈ BC ਇਜ਼ ਵਨ ਆਫ ਦੋਜ਼ ਪ੍ਰੋਵਿੰਸਿਸ ਜਨਵਰੀ ਦੇ ਵਿੱਚ ਓਵਰਆਲ ਨੈਸ਼ਨਲ ਲੈਵਲ ਤੇ ਇਨਫਲੇਸ਼ਨ ਦਾ ਅੰਕੜਾ ਰਿਹਾ 1.9% ਜਿਹੜੀ ਦਰ ਸੀ BC ਦੇ ਵਿੱਚ ਵਾਧੇ ਦੀ ਦਰ 2.2% ਸੀ ਸੋ ਮੋਰ ਦੈਨ ਦ ਨੈਸ਼ਨਲ ਐਵਰੇਜ ਸੋ ਇਹ ਕੁੱਲ ਮਿਲਾ ਕੇ ਜਿਹੜੇ ਇਨਫਲੇਸ਼ਨ ਨੰਬਰਸ ਅੱਜ ਸਵੇਰੇ ਸਾਹਮਣੇ ਆਏ ਨੇ ਜਿਹੜੇ ਸਟੈਟ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਨੇ ਵਟਸਐਪ ਤੇ ਵਾਸੂ ਜੀ ਮੈਸੇਜ ਆਇਆ ਇੱਕ ਵਿਕਰਮ ਜੀ ਦਾ ਕਹਿੰਦੇ ਭਾਅ ਜੀ ਨੈਚੁਰਲ ਗੈਸ ਗੋਨ ਅਪ ਡਿਊ ਟੂ BC ਕਾਰਬਨ ਟੈਕਸ ਆਈ ਪੇਡ $80 ਐਕਸਟਰਾ ਉਹ ਕਾਰਬਨ ਟੈਕਸ ਵਾਲਾ ਮੁੱਦਾ ਵੀ ਦੇਖੋ ਹੁਣ ਵਿਧਾਨ ਸਭਾ ਦੇ ਸੈਸ਼ਨ ਵਿੱਚ ਜ਼ਰੂਰ ਆਈ ਥਿੰਕ BC ਕੰਜ਼ਰਵੇਟਿਵ ਨੂੰ ਉਠਾਉਣਗੇ ਕਿਉਂਕਿ ਗੱਲ ਤੇ ਇਹ ਹੈ ਕਿ ਜਦੋਂ ਤੱਕ ਫੈਡਰਲ ਸਰਕਾਰ ਆਪਣਾ ਕਾਰਬਨ ਟੈਕਸ ਨਹੀਂ ਹਟਾਉਂਦੀ ਉਦੋਂ ਤੱਕ ਸੂਬਾ ਸਰਕਾਰ ਵੀ ਜੇ ਹਟਾ ਦਿੰਦੀ ਉਹਦਾ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਜੇ ਸੂਬਾ ਸਰਕਾਰ ਆਪਣਾ ਕਾਰਬਨ ਟੈਕਸ ਪਾਸੇ ਕਰ ਵੀ ਲੈਂਦੀ ਆ ਤਾਂ ਜਿਹੜਾ ਫੈਡਰਲ ਕਾਰਬਨ ਟੈਕਸ ਉਹਨੇ ਟੇਕ ਓਵਰ ਕਰ ਲੈਣਾ ਸੀ ਕਿੰਨੀ ਵਾਰ ਇਹਦੇ ਬਾਰੇ ਗੱਲ ਕੀਤੀ ਆ
ਸੋ ਆਈ ਥਿੰਕ ਕਾਰਬਨ ਟੈਕਸ ਦਾ ਮੁੱਦਾ ਸਾਡੇ BC ਲੈਜਿਸਲੇਚਰ ਵਿੱਚ ਅਗਲੇ ਸੈਸ਼ਨ 'ਚ ਮੈਨੂੰ ਲੱਗਦਾ ਜ਼ਿਆਦਾ ਬੁਲੰਦ ਹੋਏਗਾ ਕਿਉਂਕਿ ਜੇਕਰ ਫੈਡਰਲ ਸਰਕਾਰ ਜੇ ਚੇਂਜ ਹੁੰਦੀ ਆ ਤੇ ਕਿਉਂਕਿ ਸਾਡੇ ਪ੍ਰੀਮੀਅਰ ਨੇ ਇਲੈਕਸ਼ਨ ਕੈਂਪੇਨ ਦੌਰਾਨ ਇਹ ਕਿਹਾ ਸੀ ਜੇ ਫੈਡਰਲ ਸਰਕਾਰ ਵਾਲੇ ਕਾਰਬਨ ਟੈਕਸ ਹਟਾ ਦਿੰਦੇ ਨੇ ਤਾਂ ਲੀਗਲ ਬੈਕ ਸਟਾਪ ਆ ਉਹ ਹਟਾ ਦਿੱਤਾ ਜਾਂਦਾ ਤੇ ਫਿਰ ਅਸੀਂ ਵੀ ਹਟਾ ਦੇਵਾਂਗੇ ਸੋ ਜੇਕਰ ਫੈਡਰਲੀ ਉਹ ਹਟ ਜਾਂਦਾ ਤੇ ਫਰਜ਼ ਕਰੋ ਵੀ ਮਾਰਕ ਕਾਰਡ ਨਹੀਂ ਹੀ ਜੇ ਲੀਡਰ ਬਣ ਜਾਂਦੇ ਨੇ ਇਹੀ ਆ ਕੇ ਕਹਿ ਦਿੰਦੇ ਨੇ ਕਿ ਜੇ ਅਸੀਂ ਕਾਰਬਨ ਟੈਕਸ ਨੂੰ ਪੌਜ਼ ਕਰ ਰਹੇ ਹਾਂ ਜਿਵੇਂ ਕੈਪੀਟਲ ਗੇਨਸ ਟੈਕਸ ਦੇ ਇਨਕਲੂਜਨ ਰੇਟ ਦੇ ਵਿੱਚ ਵਾਧੇ ਨੂੰ ਅਗਾਂਹ ਪਾਇਆ ਗਿਆ 1 ਜਨਵਰੀ ਤੱਕ ਸਰਕਾਰ ਵੱਲੋਂ ਉਸੇ ਤਰ੍ਹਾਂ ਜੇ ਕਾਰਡ ਨਹੀਂ ਆ ਕੇ ਕਹਿੰਦੇ ਨੇ ਕਿ ਕਾਰਬਨ ਟੈਕਸ ਨੂੰ ਵੀ ਉਹ ਮੇ ਬੀ ਪੌਜ਼ ਕਰ ਰਹੇ ਨੇ ਅੰਟਿਲ ਆਫਟਰ ਇਲੈਕਸ਼ਨ ਤੇ ਫਿਰ ਇਹ ਸਵਾਲ DVDB ਨੂੰ ਵੀ ਪੁੱਛਿਆ ਜਾਏਗਾ
ਅੱਛਾ ਦੂਜੀ ਗੱਲ ਇਹ ਆ ਜੇ ਜਿਹੜੀ ਪਹਿਲਾਂ ਹੀ ਕਨਸੋਵਾਂ ਸੀਗੀਆਂ ਕਿ ਜੀ ਪਹਿਲੀ ਆਉਂਦੇ ਸਾਰ ਹੀ 9 ਜਨਵਰੀ ਤੋਂ ਬਾਅਦ 9 ਮਾਰਚ ਤੋਂ ਬਾਅਦ ਰਾਈਟ ਵੇ ਇਲੈਕਸ਼ਨ ਕਾਲ ਹੋ ਸਕਦਾ ਕਾਰਬਨ ਟੈਕਸ ਦੇ ਵਿੱਚ ਜਿਹੜੀ ਅਗਲੀ ਜਿਹੜਾ ਵਾਧਾ ਹੋਣਾ ਅਗਲੀ ਇਨਕਰੀਜ਼ ਆ ਉਹ 1 ਅਪ੍ਰੈਲ ਨੂੰ ਡਿਊ ਆ ਜੇ ਆਉਂਦੇ ਸਾਰ ਹੀ ਇਲੈਕਸ਼ਨ ਕਾਲ ਹੋ ਜਾਂਦਾ ਤਾਂ ਕੀ ਫਿਰ 1 ਅਪ੍ਰੈਲ ਵਾਲੀ ਇਨਕਰੀਜ਼ ਹੋਏਗੀ ਕਿਉਂਕਿ ਉਹ ਤਾਂ ਪੁਰਾਣੇ ਸਕੈਜੂਲ ਮੁਤਾਬਕ ਫਿਰ ਹੋਈ ਜਾਣੀ ਆ
ਹੋਏਗੀ
ਹਾਂ ਪਰ ਜਿਹੜਾ ਕੰਜ਼ਿਊਮਰ ਐਂਡ ਆਫ ਕਾਰਬਨ ਟੈਕਸ ਆ ਉਹ ਵਾਸੂ ਜੀ ਹਟਣ ਦੇ ਹੁਣ ਬੜੇ ਮਜ਼ਬੂਤ ਚਾਂਸਿਸ ਬਣ ਗਏ ਨੇ ਕਿਉਂਕਿ ਸਾਰੇ ਹੀ ਇਹ ਕਹਿੰਦੇ ਪਏ ਨੇ ਮਾਰਕ ਕਾਰਨੀ ਵੀ ਇਹੀ ਗੱਲ ਕਹਿ ਰਹੇ ਨੇ ਨਾ ਕਿ ਜਿਹੜਾ ਕੰਜ਼ਿਊਮਰ ਦੇ ਉੱਪਰ ਲੱਗਣ ਵਾਲਾ ਕਾਰਬਨ ਟੈਕਸ ਉਹ ਹਟਾ ਦੇਵਾਂਗੇ।
ਦਿਸ ਇਜ਼ ਵੈਰੀ ਇੰਟਰਸਟਿੰਗ ਵਿਜੇ ਜੀ। ਸੋ ਪੀਅਰ ਪੋਲੀਐਵ ਬਾਰ ਬਾਰ ਮਾਰਕ ਕਾਰਨੀ ਨੂੰ ਇਹ ਕਹਿ ਰਹੇ ਨੇ, ਕੰਜ਼ਰਵੇਟਿਵ ਦਾ ਸਟੈਂਡ ਇਹ ਹੈ, ਕਹਿੰਦੇ ਕਿ ਮਾਰਕ ਕਾਰਨੀ ਕਹਿ ਰਹੇ ਨੇ ਕਿ ਉਹ ਕੰਜ਼ਿਊਮਰ ਕਾਰਬਨ ਟੈਕਸ ਹਟਾਉਣਗੇ, ਪਰ ਅਸਲ ਦੇ ਵਿੱਚ ਉਹ ਕਾਰਬਨ ਟੈਕਸ ਵਧਾਉਣ ਦੀ ਗੱਲ ਕਰ ਰਹੇ ਨੇ, ਕਿਉਂਕਿ ਉਹਨਾਂ ਨੇ ਕਿਹਾ ਕਿ ਉਹ ਇੰਡਸਟਰੀ ਨੂੰ ਜ਼ਿਆਦਾ ਟੈਕਸ ਕਰਨਗੇ
ਤੇ ਇੰਡਸਟਰੀ ਨੇ ਜਿਹੜਾ ਖਰਚਾ ਕੀ ਇਹਨੂੰ ਪਾਸ ਆਨ ਕਰਨਾ।
ਹਾਂ, ਸੋ ਕਹਿੰਦੇ ਕਿ ਇਸ ਵੇਲੇ ਜਦੋਂ ਡੋਨਲਡ ਟਰੰਪ ਟੈਰਿਫ ਲਗਾਉਣ ਦੀ ਗੱਲ ਕਰ ਰਹੇ ਨੇ ਤੇ ਸਾਡੀਆਂ ਸਟੀਲ ਤੇ ਐਲੂਮੀਨੀਅਮ ਮਿਲਸ ਦੇ ਉੱਤੇ ਇਹ ਜ਼ਿਆਦਾ ਟੈਰਿਫ ਲਗਾਉਣ, ਕਾਰਬਨ ਟੈਕਸ ਲਗਾਉਣ ਦੀ ਗੱਲ ਕਰ ਰਹੇ ਨੇ ਮਾਰਕ ਕਾਰਨੀ, ਤੇ ਇਹ ਤਾਂ ਤੁਸੀਂ ਦੇਖਿਓ ਵੀ ਕਾਰਬਨ ਟੈਕਸ ਇਹਨਾਂ ਨੇ ਵਧਾਉਣਾ ਹੈ। ਸੋ ਦਿਸ ਇਜ਼ ਦਾ ਪੋਲੀਟੀਕਲ ਪਿਚ ਆਫ ਕੰਜ਼ਰਵੇਟਿਵ। ਪਰ ਤੁਸੀਂ ਦੇਖੋ ਕਿ ਪੀਅਰ ਪੋਲੀਐਵ ਨੇ ਕਦੇ ਵੀ ਇਹ ਕੈਟੇਗੋਰੀਕਲੀ ਆਪ ਆਪਣੇ ਮੂੰਹੋਂ ਨਹੀਂ ਕਿਹਾ ਕਿ ਉਹ ਇੰਡਸਟਰੀਅਲ ਕਾਰਬਨ ਟੈਕਸ ਹਟਾਉਣਗੇ।
ਹਾਂ, ਉਹਨਾਂ ਨੇ ਕਦੇ
ਕਾਰਬਨ ਟੈਕਸ ਹਟਾ ਦੇਵਾਂਗੇ, ਕਾਰਬਨ ਟੈਕਸ ਹਟਾ ਦੇਵਾਂਗੇ। ਹੁਣ ਉਹ ਸਿਰਫ ਕੰਜ਼ਿਊਮਰ ਕਾਰਬਨ ਟੈਕਸ ਦੀ ਗੱਲ ਕਰ ਰਹੇ ਨੇ ਕਿ ਇੰਡਸਟਰੀਅਲ ਕਾਰਬਨ ਟੈਕਸ ਦੀ ਵੀ ਗੱਲ ਕਰ ਰਹੇ ਨੇ ਪੀਅਰ ਪੋਲੀਐਵ, ਉਹ ਕਦੇ ਵੀ ਇੰਡਸਟਰੀਅਲ ਕਾਰਬਨ ਟੈਕਸ ਨਹੀਂ ਕਹਿੰਦੇ।
ਪਰ ਜਦੋਂ ਕਦੇ ਉਹਨਾਂ ਨੂੰ ਪਿਛਲੇ ਸਮੇਂ 'ਚ ਇਹ ਗੱਲ ਪੁੱਛੀ ਗਈ ਆ, ਉਹ ਇਸ ਗੱਲ ਨੂੰ ਲੈ ਕੇ ਨਿਸ਼ਾਨਾ ਜ਼ਰੂਰ ਬਣਾਉਂਦੇ ਨੇ ਕਿ ਜੇ ਹੁਣ ਲਿਬਰਲ ਜੇ ਕਹਿੰਦੇ ਨੇ ਕਿ ਜੇ ਅਸੀਂ ਕੰਜ਼ਿਊਮਰ ਦੇ ਉੱਪਰ ਲੱਗਣ ਵਾਲਾ ਕਾਰਬਨ ਟੈਕਸ ਹਟਾਵਾਂਗੇ, ਤਾਂ ਇਹਦਾ ਮਤਲਬ ਤਾਂ ਇਹ ਹੋਇਆ ਕਿ ਜਿਹੜਾ ਇੰਡਸਟਰੀ ਦੇ ਉੱਪਰ ਕਾਰਬਨ ਟੈਕਸ ਵਧਿਆ ਤਾਂ ਉਹਨਾਂ ਨੇ ਜਿਹੜੀ ਲਾਗਤ ਆ ਲੋਕਾਂ ਵੱਲ ਪਾਸ ਕਰ ਦੇਣੀ ਆ ਵੀ
ਤੁਸੀਂ ਹਟਾਓਗੇ ਕਿ ਨਹੀਂ,
ਤੁਸੀਂ ਹਟਾਓਗੇ ਕਿ ਨਹੀਂ,
ਉਹ ਦੱਸਦੇ ਨਹੀਂ ਨਾ,
ਉਹਦੇ ਉੱਪਰ ਉਹ ਸਿੱਧੀ ਗੱਲ ਨਹੀਂ ਕਰਦੇ,
ਦੂਸਰੇ ਨੂੰ ਟਾਰਗੇਟ ਕਰ ਰਹੇ ਨੇ
ਜੀ
ਕਿ ਜੀ ਇਹਨੇ ਇੱਦਾਂ ਕਰ ਦੇਣਾ, ਉਹਦੀ ਕੀ ਗਲਤੀ ਆ ਕਿ ਉਹਨੇ ਜ਼ਿਆਦਾ ਕਲੀਅਰ ਕਰਤੀ ਗੱਲ।
ਪਰ ਇੱਕ ਗੱਲ ਜਿਹੜੀ ਪੀਅਰ ਪੋਲੀਐਵ ਨੇ ਪਿਛਲੇ ਦਿਨਾਂ 'ਚ ਹੋਰ ਕਹੀ ਆ ਨਾ, ਜਿਹੜੇ ਉਸ ਉਹਨਾਂ ਨੇ ਆਪਣੇ ਭਾਸ਼ਣ ਵਿੱਚ ਵੀ ਕਹੀ ਕੈਨੇਡਾ ਫਸਟ ਰੈਲੀ ਦੇ ਵਿੱਚ, ਉਹਨਾਂ ਨੇ ਕਿਹਾ ਕਿ ਜਿਹੜੀਆਂ ਜਿਹੜੀਆਂ ਗੱਲਾਂ ਅਸੀਂ ਪਹਿਲਾਂ ਤੋਂ ਹਾਈਲਾਈਟ ਕਰਦੇ ਆ ਰਹੇ ਸੀ, ਭਾਵੇਂ ਉਹ ਇਮੀਗ੍ਰੇਸ਼ਨ ਬਾਰੇ ਸੀ, ਭਾਵੇਂ ਉਹ ਡੈਫੀਸਿਟਸ ਬਾਰੇ ਸੀ, ਭਾਵੇਂ ਉਹ ਕਾਰਬਨ ਟੈਕਸ ਬਾਰੇ ਸੀ, ਭਾਵੇਂ ਉਹ ਇਲਿਸਿਟ ਡਰੱਗਸ ਬਾਰੇ ਸੀ, ਕਹਿੰਦੇ ਕੰਜ਼ਰਵੇਟਿਵਸ ਵਰ ਰਾਈਟ ਆਲ ਅਲੋਂਗ, ਸਾਡੀਆਂ ਸਾਰੀਆਂ, ਭਾਵੇਂ ਇਮੀਗ੍ਰੇਸ਼ਨ ਵਾਲਾ ਮੁੱਦਾ ਸੀ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਪਰ ਹੁਣ ਜਿਸ ਤਰ੍ਹਾਂ ਦਾ ਪਿਵਟ ਲਿਬਰਲਸ ਕਰਦੇ ਪਏ ਨੇ ਜਾਂ ਲਿਬਰਲ ਕੈਂਡੀਡੇਟਸ ਕਰ ਰਹੇ ਨੇ, ਕਹਿੰਦੇ ਉਹ ਇਸ ਗੱਲ ਦੀ ਹਾਮੀ ਭਰਦਾ ਕਿ ਅਸੀਂ ਕੰਜ਼ਰਵੇਟਿਵਸ ਵੀ ਵਰ ਰਾਈਟ ਆਲ ਅਲੋਂਗ। ਅੱਛਾ, ਇਸ ਰੈਲੀ ਤੋਂ ਪਹਿਲਾਂ ਇੱਕ ਹੋਰ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ, ਕਹਿੰਦੇ ਹੁਣ ਤੁਸੀਂ ਵੇਖੋਗੇ ਕਿ ਲਿਬਰਲਸ ਜਿਹੜੇ ਕੈਂਡੀਡੇਟਸ ਨੇ ਇਹ ਸਾਰੇ, ਇਹ ਹੁਣ ਆਲ ਆਫ ਅ ਸਡਨ ਜਿਹੜੀਆਂ ਜਿਹੜੀਆਂ ਗੱਲਾਂ ਮੈਂ ਕਰਦਾ ਰਿਹਾ, ਸੁਪੀਅਰ ਪੋਲੀਐਵ ਦਾ ਇਹ ਕਹਿਣਾ ਸੀ, ਉਹਦੇ ਨਾਲ ਇਹ ਸਹਿਮਤ ਹੋਣਗੇ, ਕਿਉਂਕਿ ਹੁਣ ਇਹ ਸਾਰੇ ਜਿਹੜੇ ਕੰਜ਼ਰਵੇਟਿਵਸ ਦੇ ਪੀਅਰ ਪੋਲੀਐਵ ਦੇ ਆਈਡੀਆਜ਼ ਨੇ ਉਹਨਾਂ ਨੂੰ ਚੋਰੀ ਕਰ ਰਹੇ ਨੇ।
ਜਾਂ ਸੋ ਮੈਂ ਸਪੀਚ ਵਿੱਚ ਵੀ ਇਹ ਗੱਲ ਕਹੀ, ਕਹਿੰਦੇ ਕਿ ਹੁਣ ਜਿਹੜੇ ਇਹ ਸਾਰੇ ਮੇਰੇ ਆਈਡੀਆਜ਼ ਦੁਬਾਰਾ ਉਹਨਾਂ ਨੂੰ ਰੀਗਰਜੀਟੇਟ ਇੱਕ ਤਰੀਕੇ ਨਾਲ ਕਰ ਰਹੇ ਨੇ, ਕਹਿੰਦੇ ਕਿ ਪਰ ਤੁਸੀਂ ਇਹਨਾਂ 'ਤੇ ਟਰੱਸਟ ਕਿਵੇਂ ਕਰ ਸਕਦੇ ਹੋ ਕਿ ਇਹ ਕੁਝ ਹਫ਼ਤਿਆਂ ਦੇ ਵਿੱਚ ਹੀ ਫਲਿੱਪ ਮਾਰ ਗਏ। ਕਹਿੰਦੇ ਜੇ ਤੁਸੀਂ ਇਹ ਸਾਰੇ ਮੁੱਦੇ ਲਾਗੂ ਕਰਵਾਉਣਾ ਚਾਹੁੰਦੇ ਹੋ ਫਿਰ ਤੁਹਾਨੂੰ ਕੰਜ਼ਰਵੇਟਿਵ ਪਾਰਟੀ ਨੂੰ ਹੀ ਵੋਟ ਪਾਉਣੀ ਪੈਣੀ ਹੈ।
ਜੀ,
ਸੋ ਉਹ ਬੇਸਿਕਲੀ ਕਹਿੰਦੇ ਵੀ ਉਹ ਜੀ ਮੈਂ ਕਿ ਜੋ ਵੀ ਓਰੀਜਨਲ ਜਿਹੜੀ ਗੱਲ ਸਾਰੀ ਕੀਤੀ ਆ ਉਹ ਮੈਂ ਕੀਤੀ ਆ, ਇਹ ਬਾਕੀ ਸਾਰੇ ਜਿਹੜੇ ਨੇ ਇਹ ਕਾਪੀ ਕੈਟਸ ਨੇ।
ਅੱਛਾ, ਇੱਕ ਨਾ ਹੋਰ ਚੱਕਰ ਆ, ਜੇ ਕਾਰਬਨ ਟੈਕਸ ਹਟ ਜਾਂਦਾ ਤੇ ਜੇ ਇੰਡਸਟਰੀ ਤੋਂ ਵੀ ਹਟ ਜਾਂਦਾ, ਉਹਦਾ ਚੱਕਰ ਇਹ ਆ ਕਿ ਜਿਹੜੀਆਂ ਯੂਰੋਪੀਅਨ ਮੁਲਕਾਂ ਦੇ ਨਾਲ ਡੀਲਸ ਨੇ ਓਵਰਆਲ, ਬਸ ਜਿਹੜਾ ਪੈਰਿਸ ਕਲਾਈਮੇਟ ਐਗਰੀਮੈਂਟ ਆ, ਬਹੁਤ ਸਾਰੇ ਤੁਹਾਡੇ ਜਿਹੜੇ ਟ੍ਰੇਡ ਡੀਲਸ ਹੋਈਆਂ ਨੇ ਉਹ ਇਸ ਆਧਾਰ ਤੇ ਹੋਈਆਂ ਨੇ। ਯੂਰਪ ਦੀ ਜਿਹੜੀ ਆਪਣੀ ਨੀਤੀ ਹੈ, ਕੰਟੀਨੈਂਟਲ ਨੀਤੀ, ਉਹ ਤੇ ਇਹ ਹੈ ਨਾ ਕਿ ਉਹਨਾਂ ਨੇ ਉਹਨਾਂ ਥਾਵਾਂ ਤੋਂ ਸਮਾਨ ਪ੍ਰੋਕਿਓਰ ਕਰਨਾ ਜਿਹੜੇ ਕਿ ਨੈੱਟ ਜ਼ੀਰੋ ਨੂੰ ਕਮਿਟਿਡ ਨੇ। ਸੋ ਜੇ ਤੁਸੀਂ ਕਾਰਬਨ ਟੈਕਸ ਪੂਰੀ ਤਰ੍ਹਾਂ ਹਟਾ ਦਿੰਦੇ ਹੋ ਈਵਨ ਫਰੋਮ ਦੀ ਇੰਡਸਟਰੀ, ਉਹਦਾ ਅਸਰ ਪੈਣਾ ਜਿਹੜੇ ਕਿ ਤੁਹਾਡੇ ਹੋਰ ਕੋਈ ਟ੍ਰੇਡ ਡੀਲਸ ਜਾਂ ਕੋਈ ਹੋਰ ਕੰਟਰੈਕਟਸ ਹੋਏ ਹੋਏ ਨੇ। ਸੋ ਇੰਨਾ ਸੌਖਾ ਨਹੀਂ ਹੈ ਕਾਰਬਨ ਟੈਕਸ ਤੋਂ ਵੀ ਇੰਨੀ ਛੇਤੀ ਪੱਲਾ ਛੁੜਾ ਕੇ ਪਾਸੇ ਹੋਲਣਾ। ਸੋ ਇਟ ਵਿਲ ਬੀ ਇੰਟਰਸਟਿੰਗ ਟੂ ਸੀ ਕਿ ਉਹਨੂੰ ਕਿਵੇਂ ਨੈਵੀਗੇਟ ਕਰਦੇ ਨੇ।
ਮਾਰਕ ਕਾਰਨੀ ਦਾ ਕਿਹਾ ਹੋਇਆ ਕਿ ਅਸੀਂ ਜਿਹੜੀਆਂ ਕੋਈ ਇੰਪੋਰਟਸ ਵਗੈਰਾ ਨੇ ਉਹਨਾਂ ਦੇ ਉੱਤੇ ਆਪਾਂ ਇਕੁਅਲਾਈਜੇਸ਼ਨ ਪਾਲਿਸੀ ਲਗਾਵਾਂਗੇ ਕਿ ਜਿਹੜੇ ਮੁਲਕਾਂ ਤੋਂ ਸਾਨੂੰ ਕੋਈ ਇੰਪੋਰਟਸ ਆਉਂਦੀਆਂ ਨੇ, ਜਿਹੜਾ ਸਮਾਨ ਅਸੀਂ ਮੰਗਵਾਉਂਦੇ ਹਾਂ, ਜੇ ਉਹਨਾਂ ਮੁਲਕਾਂ ਦੇ ਵਿੱਚ ਇੰਡਸਟਰੀ ਦੇ ਉੱਤੇ ਕੋਈ ਕਾਰਬਨ ਪ੍ਰਾਈਸਿੰਗ ਨਾਲ ਸੰਬੰਧਿਤ ਕੋਈ ਟੈਕਸ ਵਗੈਰਾ ਨਹੀਂ ਹੈ ਤੇ ਅਸੀਂ ਉਹਨਾਂ ਨੂੰ ਇੰਪੋਰਟ ਦੇ ਉੱਤੇ ਟੈਰਿਫ ਲਗਾਵਾਂਗੇ ਕਿ ਇਕੁਅਲਾਈਜੇਸ਼ਨ ਅਸੀਂ ਕਰਾਂਗੇ ਤਾਂ ਕਿ ਸਾਡੀਆਂ ਇੰਡਸਟਰੀਜ਼ ਜਿਹੜੀਆਂ ਨੇ ਉਹਨਾਂ ਦਾ ਜ਼ਿਆਦਾ ਨੁਕਸਾਨ ਨਾ ਹੋਵੇ, ਡਿਸਪ੍ਰੋਪੋਰਸ਼ਨੇਟਲੀ
ਰਾਈਟ, ਉਹਨਾਂ ਨੂੰ ਡਿਸਐਡਵਾਂਟੇਜ ਨਾ ਹੋਵੇ।
ਸੋ ਇਸੇ ਕਰਕੇ ਸ਼ਾਇਦ ਪੀਅਰ ਪੋਲੀਐਵ ਵੀ ਹੁਣ ਉਹਨਾਂ ਦਾ ਸਮਾਂ ਆ ਗਿਆ ਕਿ ਉਹ ਵੀ ਥੋੜਾ ਕਲੀਅਰ ਕਰਨ ਕਿ ਜੇ ਉਹ ਕਾਰਬਨ ਟੈਕਸ ਨੂੰ ਹੀ ਮੁੱਦਾ ਬਣਾ ਰਹੇ ਨੇ। ਇਹ ਬੜੀ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਆ ਕਿ ਜਿਹੜੀ ਚੀਜ਼ ਕੰਜ਼ਰਵੇਟਿਵ ਪਾਰਟੀ ਕਹਿ ਰਹੀ ਹੈ ਸ਼ੁਰੂ ਤੋਂ ਹੀ ਕਿ ਸਾਡਾ ਮੇਨ ਪਲੇਟਫਾਰਮ ਪ੍ਰੋਮਿਸ ਹੈ, ਵੀ ਵਾਂਟ ਅ ਕਾਰਬਨ ਟੈਕਸ ਇਲੈਕਸ਼ਨ,
ਜਿੱਤੇ ਇਲੈਕਸ਼ਨ ਕਰਾਉਣਾ ਚਾਹੁੰਦੇ ਸੀ।
ਇਸ ਕੈਨੇਡਾ ਫਸਟ ਰੈਲੀ ਦੇ ਵਿੱਚ ਉਹ ਕਹਿ ਰਹੇ ਨੇ ਕਾਰਬਨ ਟੈਕਸ ਇਜ਼ ਗੋਇੰਗ ਟੂ ਬੀ ਐਨ ਇਵਨ ਬਿਗਰ ਇਸ਼ੂ ਇਨ ਦਿਸ ਇਲੈਕਸ਼ਨ, ਉਹ ਆਪ ਕਲੀਅਰ ਨਹੀਂ ਕਰ ਰਹੇ ਕਿ ਇੰਡਸਟਰੀਅਲ ਕਾਰਬਨ ਟੈਕਸ ਉਠਾਉਣਗੇ ਕਿ ਨਹੀਂ।
ਸੋ ਦੇਖਦੇ ਹਾਂ
ਹੁਣ ਉਹਨਾਂ ਨੂੰ ਕਲੀਅਰ ਕਰਨਾ ਚਾਹੀਦਾ,
ਜਿਹੜੀ ਉਹ ਕਲੈਰਿਟੀ ਹੈ ਹੁਣ ਬਸ ਜਿਹੜੀ ਆਉਂਦੇ ਦਿਨਾਂ 'ਚ ਲਿਆਉਣੀ ਪੈਣੀ ਆ। ਆਈ ਥਿੰਕ ਇੱਕ ਸਭ ਤੋਂ ਵੱਡਾ ਉਹਦੇ ਵਿੱਚ ਇੱਕ ਜਿਹੜਾ ਵੇਰੀਏਬਲ ਆ ਉਹ ਇਹ ਵੀ ਆ ਕਿ ਲਿਬਰਲ ਲੀਡਰਸ਼ਿਪ ਰੇਸ ਹੁਣ ਨਿਕਲੇ ਤੇ ਉਸ ਤੋਂ ਬਾਅਦ ਫਿਰ ਅਸਲ ਦੇ ਵਿੱਚ ਦਾ ਗਲਾਸ ਵਿਲ ਬੀ ਆਫ, ਫਿਰ ਪਤਾ ਲੱਗਣਾ ਕਿ ਕਿਹੜਾ ਕੈਂਡੀਡੇਟ ਤੇ ਕਿਹੜੀ ਪਾਰਟੀ ਕਿੱਥੇ ਖੜੀ ਆ। ਇਸ ਗੱਲ ਦੇ ਵਿੱਚ ਕੋਈ ਦੋ ਰਾਵਾਂ ਨਹੀਂ, ਪਿਛਲੇ ਸਮੇਂ ਦੇ ਵਿੱਚ ਵੀ ਜਿਹੜੇ ਵੱਖੋ ਵੱਖਰੇ ਸਰਵੇਜ਼ ਅਸੀਂ ਤਾਂ ਕੁਝ ਸਰਵੇਖਣ ਤੇ ਇਹ ਵੀ ਕਹਿੰਦੇ ਨੇ ਕਿ ਫਿਰ ਲਿਬਰਲ ਤੇ ਕੰਜ਼ਰਵੇਟਿਵਸ ਵਿਚਕਾਰ ਬਿਲਕੁਲ ਬਰਾਬਰ ਦੀ ਟੱਕਰ ਹੋਏਗੀ, ਇਟਸ ਅ ਸਟੈਟਿਸਟੀਕਲ ਟਾਈ।
ਯਾ ਸੋ ਜਸਟਿਨ ਟਰੂਡੋ ਦੇ ਜਾਣ ਨਾਲ ਤੇ ਮਾਰਕ ਕਾਰਨੀ ਦੀ ਵੇਵ ਜਿਹੜੀ ਹੈ ਸਟਰੋਂਗ ਹੋਣ ਨਾਲ, ਇੱਕ ਗੱਲ ਤਾਂ ਪੱਕੀ ਹੋਈ ਹੈ ਕਿ ਜਿਹੜੇ ਲਿਬਰਲਸ ਪਾਰਟੀ ਦੇ ਵਫਾਦਾਰ ਨੇ, ਜਿਹੜੇ ਚਾਹੁੰਦੇ ਨੇ ਟੂ ਵੋਟ ਲਿਬਰਲ, ਉਹ ਨਹੀਂ ਹੁਣ ਕੰਜ਼ਰਵੇਟਿਵਸ ਵੱਲ ਜਾਣਗੇ,
ਯੈਸ,
ਕਿ ਉਹ ਤਾਂ ਐਟਲੀਸਟ ਰਹਿ ਜਾਣਗੇ ਉਹਨਾਂ, ਕਿਉਂਕਿ ਦੇ ਵਾਂਟ ਟੂ ਵੋਟ ਲਿਬਰਲ। ਦੇ ਆਰ ਮੈਨੀ ਪੀਪਲ ਲਾਈਕ ਦੈਟ ਜਿਹੜੇ ਪਾਰਟੀ ਦੇ ਵਫ਼ਾਦਾਰ ਹੁੰਦੇ ਨੇ, ਉਹ ਨਹੀਂ ਚਾਹੁੰਦੇ ਕਿ ਦੂਜੀ ਪਾਰਟੀ ਨੂੰ ਵੋਟ ਕਰਨਾ ਪਵੇ। ਪਰ ਪਿਛਲੇ ਸਮੇਂ ਦੌਰਾਨ ਇੱਦਾਂ ਦਾ ਮਾਹੌਲ ਜ਼ਰੂਰ ਬਣ ਗਿਆ ਸੀ ਕਿ ਜਿਹੜੇ ਲਿਬਰਲਸ ਵੀ ਪਾਰਟੀ ਤੋਂ ਬੇਮੁੱਖ ਹੁੰਦੇ ਜਾ ਰਹੇ ਸੀ, ਉਹ ਕਹਿੰਦੇ ਸੀ ਯਾਰ ਵੀ ਗੱਲ ਨਹੀਂ ਬਣ ਰਹੀ। ਤੇ ਹੁਣ ਜਦੋਂ ਮਾਰਕ ਕਾਰਨੀ ਦੇ ਆਉਣ ਨਾਲ ਜਿਹੜੇ ਲਿਬਰਲਸ ਨੇ ਉਹ ਤਾਂ ਲਿਬਰਲ ਪਾਰਟੀ ਦੇ ਵਿੱਚ ਰਹਿ ਜਾਣਗੇ, ਸੋ ਜਿਹੜੇ ਹੋਰ ਕਿੰਨੇ ਟੁੱਟਦੇ ਨੇ ਉਹ ਦੇਖਣ ਵਾਲੀ ਗੱਲ ਹੋਣੀ ਹੈ ਕਿ ਜਿਹੜੇ ਚਲੇ ਗਏ ਕੰਜ਼ਰਵੇਟਿਵਸ ਦੇ ਫੋਲਡ ਦੇ ਵਿੱਚ ਉਹ ਵਾਪਸ ਲੈ ਕੇ ਆ ਸਕਣਗੇ ਮਾਰਕ ਕਾਰਨੀ। ਸੋ ਇਹ ਦੇਖਣਾ,
ਤੇ ਐਨਡੀਪੀ ਨੂੰ ਕਿੰਨਾ ਨੁਕਸਾਨ ਹੁੰਦਾ ਮਾਰਕ ਕਾਰਨੀ ਦੇ ਆਉਣ ਨਾਲ। ਦੂਜੀ ਗੱਲ ਇੱਕ ਹੋਰ ਆ, ਪਿਛਲੇ ਹਫ਼ਤੇ ਨਾ ਵਾਸੂ ਜੀ ਇਸੇ ਪ੍ਰੋਗਰਾਮ 'ਚ ਓਪਨ ਲਾਈਨ ਸੈਗਮੈਂਟ ਦੌਰਾਨ ਗੱਲ ਚੱਲ ਰਹੀ ਸੀ, ਇੱਕ ਕਾਲਰ ਨੇ ਗੱਲ ਆਖੀ, ਉਹਨਾਂ ਨੇ ਇਹ ਕਿਹਾ ਵੀ ਦੇਖੋ ਇਸ ਵੇਲੇ ਡੋਨਲਡ ਟਰੰਪ ਨਾਲ ਅਗਲੇ 4 ਸਾਲ ਕੌਣ ਸਭ ਤੋਂ ਵਧੀਆ ਤਰੀਕੇ ਨਾਲ ਡੀਲ ਕਰ ਸਕਦਾ। ਇੱਕ ਇਹ ਇੱਕ ਬੜਾ ਡਿਫਾਈਨਿੰਗ ਪੁਆਇੰਟ ਹੋਏਗਾ ਕਿ ਲੋਕਾਂ ਨੇ ਉਸ ਪੈਮਾਨੇ 'ਤੇ ਜਿਹੜੇ ਕੈਂਡੀਡੇਟਸ ਨੇ ਉਹਨਾਂ ਦੀ ਪਰਖ ਕਰਨੀ ਆ। ਕਹਿੰਦੇ ਡੋਨਲਡ ਟਰੰਪ ਹੈਗੇ ਨੇ ਐਂਟੀ ਐਸਟੈਬਲਿਸ਼ਮੈਂਟ, ਉਹ ਤਾਂ ਐਸਟੈਬਲਿਸ਼ਮੈਂਟ ਨੂੰ ਜਮ੍ਹਾਂ ਪਸੰਦ ਨਹੀਂ ਕਰਦੇ, ਸਾਰੀਆਂ ਚੀਜ਼ਾਂ ਡਿਸਮੈਂਟਲ ਕਰਨ 'ਤੇ ਲੱਗੇ ਨੇ। ਮਾਰਕ ਕਾਰਨੀ ਹੈਗੇ ਨੇ ਪ੍ਰੋ ਐਸਟੈਬਲਿਸ਼ਮੈਂਟ ਵਾਲੇ ਵਿਅਕਤੀ, ਜਿਨ੍ਹਾਂ ਨੇ ਕਿ ਨੈੱਟ ਜ਼ੀਰੋ ਬੈਂਕਿੰਗ ਵਾਲੇ ਅਤੇ ਹੋਰ ਇਸ ਤਰ੍ਹਾਂ ਦੇ ਜਿਹੜੇ ਕੁਝ ਆਈਡੀਆਜ਼ ਫਲੋਟ ਕੀਤੇ, ਹੁਣ ਉਹ ਹੌਲੀ ਹੌਲੀ ਸਾਰੇ ਬੈਂਕ ਵੀ ਉਹਨਾਂ ਦਾ ਜਿਹੜਾ ਆਈਡੀਆ ਸੀ ਉਹ ਛੱਡ ਕੇ ਪਾਸੇ ਹੋ ਗਏ ਨੇ। ਕਹਿੰਦੇ ਫਿਰ ਮਾਰਕ ਕਾਰਨੀ ਅਤੇ ਡੋਨਲਡ ਟਰੰਪ ਵਿਚਕਾਰ ਕਿਵੇਂ ਆਪਸ ਦੇ ਵਿੱਚ ਕਨਵਰਸੇਸ਼ਨ ਅਤੇ ਕਮਿਊਨੀਕੇਸ਼ਨ ਹੋਏਗੀ, ਵੀ ਇਹ ਵੀ ਦੇਖਣ ਵਾਲੀ ਗੱਲ ਹੋਣੀ ਆ।
ਯਾ ਦੇਖੋ ਮਾਰਕ ਕਾਰਨੀ ਹੈਗੇ ਨੇ ਇਕੋਨੋਮਿਸਟ,
ਯਾ
ਉਹ ਗੱਲ ਕਰਨਗੇ ਤਰਕ ਦੇ ਆਧਾਰ 'ਤੇ, ਅੰਕੜਿਆਂ ਦੇ ਆਧਾਰ 'ਤੇ। ਡੋਨਲਡ ਟਰੰਪ ਨੂੰ ਅੰਕੜੇ ਅਤੇ ਤਰਕ ਸਮਝ ਜੇ ਆਉਂਦੇ ਵੀ ਆ ਅਤੇ ਉਹ ਐਟਲੀਸਟ ਪ੍ਰੋਜੈਕਟ ਇੱਦਾਂ ਕਰਦੇ ਵੀ ਉਹਨਾਂ ਨੂੰ ਸਮਝਣਾ ਚਾਹੁੰਦੇ ਨਹੀਂ ਉਹ।
ਡੋਨਲਡ ਟਰੰਪ ਦੇਖੋ ਕਹਿੰਦੇ ਤਾਂ ਇਹਨੇ ਵੀ ਬਿਜ਼ਨਸਮੈਨ ਨੇ, ਪਰ ਅਸਲ ਦੇ ਵਿੱਚ ਉਹ ਰਿਐਲਿਟੀ ਟੀ ਵੀ ਸਟਾਰ ਨੇ। ਉਹਨਾਂ ਨੂੰ ਤਾਂ ਭਾਂਬੜ ਪਸੰਦ ਆ, ਉਹਨਾਂ ਨੂੰ ਤਾਂ ਸੈਂਸੇਸ਼ਨਲ ਪਸੰਦ ਆ।
ਸੋ ਜੇ ਉੱਦਾਂ ਤੁਸੀਂ ਦੇਖੋ ਤੇ ਮਾਰਕ ਕਾਰਨੀ ਨੇ ਡੀਲ ਕਰਨਾ ਹੋਵੇ ਜਰੋਮ ਪਾਵਲ ਨਾਲ, ਫਿਰ ਤਾਂ ਬਹੁਤ ਵਧੀਆ।
ਜੀ ਜੀ ਜੀ,
ਪਰ ਮਾਰਕ ਕਾਰਨੀ ਨੇ ਡੀਲ ਕਰਨਾ ਡੋਨਲਡ ਟਰੰਪ ਨਾਲ ਤੇ, ਪਰ ਦੂਜੀ ਗੱਲ ਇਹ ਹੈ ਕਿ ਇਧਰੋਂ ਪੀਅਰ ਪੌਲੀ ਹੈ, ਵੀ ਆਰ ਇਨ ਅਨਟੈਸਟਿਡ ਵਾਟਰਸ,
ਯੈਸ, ਬਟ ਸੇਮ ਵਿਦ ਮਾਰਕ ਕਾਰਨੀ ਐਸ ਵੈਲ।
ਪਰ ਮਾਰਕ ਕਾਰਨੀ ਦਾ ਐਟਲੀਸਟ ਇਕਨੋਮਿਕ ਤਜਰਬਾ ਤਾਂ ਸਾਨੂੰ
ਪਤਾ ਹੈ, ਬਟ ਨਾਟ ਐਜ਼ ਅ ਪੋਲੀਟੀਸ਼ੀਅਨ।
ਹਾਂ, ਪੋਲੀਟੀਸ਼ੀਅਨ ਪਤਾ ਨਹੀਂ ਉਹ ਕਿਵੇਂ ਵਿਚਰਨਗੇ,
ਕਿਉਂਕਿ ਉਹ ਸਿਆਸਤਦਾਨ ਕਦੇ ਵੀ ਨਹੀਂ ਰਹੇ,
ਯੈਸ, ਪਰ ਪੀਅਰ ਪੌਲੀ ਹੈ ਉਹ ਸਿਰਫ ਸਿਆਸਤਦਾਨ ਹੀ ਰਹੇ ਨੇ,
ਸਿਆਸਤਦਾਨ ਹੀ ਰਹੇ ਨੇ।
ਉਹਨਾਂ ਨੇ ਜਿਹੜਾ ਮਾਰਕ ਕਾਰਨੀ ਕਹਿੰਦੇ ਨੇ ਵੀ ਅਸਲ ਦੇ ਵਿੱਚ ਕਦੇ ਕੋਈ ਜੌਬ ਕਰਕੇ ਨਹੀਂ ਦੇਖੀ, ਇਹਨਾਂ ਨੇ ਕੋਈ ਕੰਮ ਕਦੇ ਸਵਾਰ ਕੇ ਨਹੀਂ ਦੇਖਿਆ, ਕਿਸੇ ਪ੍ਰੋਬਲਮ ਨੂੰ ਫਿਕਸ ਕਰਕੇ ਦੇਖਿਆ ਹੀ ਨਹੀਂ। ਸੋ ਦੋਨੋਂ ਪਾਸੇ ਹੀ ਇਹ ਰਿਸਕ ਤਾਂ ਹੈਗਾ।
ਇਟ ਵਿਲ ਬੀ ਇੰਟਰਸਟਿੰਗ ਐਂਡ ਇਟ ਵਿਲ ਬੀ ਈਵਨ ਇੰਟਰਸਟਿੰਗ ਟੂ ਸੀ ਜਦੋਂ ਦੋਹਾਂ ਦੀ ਡਿਬੇਟ ਹੁੰਦੀ ਆਪਸ ਦੇ ਵਿੱਚ, ਕਿ ਉਹਦੇ ਵਿੱਚ ਕਿਸ ਤਰ੍ਹਾਂ ਦੇ ਇੱਕ ਦੂਜੇ ਤੇ ਵਾਰ ਕਰਦੇ ਨੇ ਤੇ ਕਿਹੋ ਜਿਹੀ ਗੱਲਾਂ ਹੁੰਦੀਆਂ ਨੇ। ਕਿਉਂਕਿ ਜਿਹੜੇ ਮਾਰਕ ਕਾਰਨੀ ਕਮਜ਼ ਅਕ੍ਰੋਸ ਐਜ਼ ਅ ਵੈਰੀ ਸੀਰੀਅਸ ਪਰਸਨ, ਜਿਵੇਂ ਹੁੰਦਾ ਨਾ ਕਿ ਕੋਈ ਬਹੁਤ ਗੰਭੀਰ ਸਿਚੁਏਸ਼ਨ, ਉਹਦੇ ਵਿੱਚ ਇੱਕ ਵਿਅਕਤੀ ਬੜੇ ਠਰਮੇ ਨਾਲ ਅਤੇ ਬੜੀ ਸੀਰੀਅਸਨੈਸ ਨਾਲ ਆਕੇ ਗੱਲ ਕਰਦਾ। ਸੋ ਪੀਅਰ ਪੌਲੀਐਵ ਨੇ ਵੀ ਕੈਨੇਡਾ ਫਸਟ ਰੈਲੀ ਦੇ ਵਿੱਚ ਜਿਸ ਤਰ੍ਹਾਂ ਭਾਸ਼ਣ ਦਿੱਤਾ, ਹੀ ਟਰਾਈਡ ਟੂ ਪੁੱਟ ਔਨ ਦੈਟ ਪਰਸੋਨਾ, ਉਹਨਾਂ ਨੇ ਕੋਸ਼ਿਸ਼, ਜਿਹੜਾ ਉਹਨਾਂ ਦਾ ਤੇਵਰ ਸੀ ਬਹੁਤ ਬਦਲਿਆ ਹੋਇਆ ਸੀ ਉਸ ਰੈਲੀ ਦੇ ਵਿੱਚ।
ਮਾਰਕ ਕਾਰਨੀ ਜੇ ਡੋਨਲਡ ਟਰੰਪ ਦੇ ਆਉਣ ਤੋਂ ਪਹਿਲਾਂ ਇਲੈਕਸ਼ਨ ਸੀਨ ਦੇ ਵਿੱਚ, ਪੋਲੀਟੀਕਲ ਸੀਨ ਦੇ ਵਿੱਚ ਆ ਜਾਂਦੇ, ਉਹਨਾਂ ਦਾ ਵਿਜੇ ਦੀ ਕੋਈ ਚਾਂਸ ਹੀ ਨਹੀਂ ਸੀ। ਇਸ ਵੇਲੇ ਜ਼ਮਾਨਾ ਹੈਗਾ ਭਾਂਬੜ ਦਾ, ਜਿਵੇਂ ਤੁਸੀਂ ਵਰਡ ਯੂਜ਼ ਕੀਤਾ ਕਿ ਡੋਨਲਡ ਟਰੰਪ ਜੋ ਚੀਜ਼ਾਂ ਕਰਦੇ ਨੇ, ਪੀਅਰ ਪੌਲੀਐਵ ਕੁਝ ਹੱਦ ਤੱਕ ਜਿਹੜੀਆਂ ਚੀਜ਼ਾਂ ਕਰਦੇ ਨੇ, ਸੋਸ਼ਲ ਮੀਡੀਆ ਦੇ ਉੱਤੇ ਸੈਂਸੇਸ਼ਨਲ ਗੱਲਾਂ ਕਰੋ, ਜੁਮਲਿਆਂ ਦਾ ਜ਼ਮਾਨਾ ਹੈ, ਮਾਰਕ ਕਾਰਨੀ ਦਾ ਕੋਈ ਸਕੋਪ ਹੀ ਨਹੀਂ ਸੀ। ਹੁਣ ਮਾਰਕ ਕਾਰਨੀ ਨੂੰ ਲੋਕ ਥੋੜਾ ਜਿਹਾ ਸੀਰੀਅਸਲੀ ਇਸ ਕਰਕੇ ਲੈ ਰਹੇ ਨੇ, ਜਿੰਨਾ ਵੀ ਅਜੇ ਤੱਕ ਲੈ ਰਹੇ ਨੇ, ਮੋਮੈਂਟਮ ਉਹਨਾਂ ਦੇ ਹੱਕ ਵਿੱਚ ਹੈਗਾ ਕਿ ਵੀ ਨੀਡ ਸਮਵਨ ਸੀਰੀਅਸ ਰਾਈਟ ਨਾਓ, ਕਿ ਡੋਨਲਡ ਟਰੰਪ ਨੇ ਜਿੰਨਾ ਖਲਾਰਾ ਪਾ ਤਾ ਵੀ ਖਲਾਰਾ ਸਮੇਟਣ ਵਾਸਤੇ, ਵੀ ਹੁਣ ਉਹੀ ਨਾ ਵੀ ਪਹਿਲਾਂ ਬੱਚੇ ਘਰ ਜੋ ਮੰਮੀ ਪਾਪਾ ਨਹੀਂ ਸੀ, ਬੱਚੇ ਖਲਾਰਾ ਪਾਉਂਦੇ ਰਹੇ, ਮਜ਼ਾ ਬੜਾ ਆਇਆ, ਹੁਣ ਖਲਾਰਾ ਇੰਨਾ ਪੈ ਗਿਆ ਕਿ ਮੰਮੀ ਪਾਪਾ ਯਾਦ ਆ ਰਹੇ ਨੇ।
ਸਹੀ ਗੱਲ ਆ,
ਸਮਾਨ ਹੈ ਨਾ ਕਿ ਖਲਾਰਾ ਕੋਈ ਸੰਭਾਲੇ ਵੀ ਆ,
ਸਹੀ ਗੱਲ,
ਸੰਭਾਲਾਂ ਆਪਾਂ ਆ ਨਹੀਂ ਰਿਹਾ, ਕਿਹੜਾ ਸਮਾਨ ਕਿੱਥੋਂ ਕੱਢਿਆ ਸੀ ਪਤਾ ਨਹੀਂ, ਯਾਦ ਹੀ ਨਹੀਂ। ਹੁਣ ਉਹ ਚੀਜ਼ਾਂ ਚਾਹੀਦਾ ਵੀ ਮੰਮੀ ਨੂੰ ਪੁੱਛਣਾ ਵੀ ਯਾਰ ਕਬਰ 'ਚ ਕਿੱਥੇ ਰੱਖਣਾ ਸਮਾਨ।
ਸਹੀ ਗੱਲ ਆ,
ਸੋ ਉਹ ਜਿਹੜੀ ਭੂਮਿਕਾ ਸ਼ਾਇਦ ਮਾਰਕ ਕਾਰਨੀ ਅਦਾ ਕਰ ਸਕਣ,
ਬਿਲਕੁਲ
ਇਹ ਆਸ ਹੈ ਕੈਨੇਡੀਅਨਸ ਨੂੰ ਵੀ ਸ਼ਾਇਦ ਜਿਹੜਾ ਖਲਾਰਾ ਪੈ ਗਿਆ ਮਾਰਕ ਕਾਰਨੀ ਇਕੋਨੋਮਿਸਟ ਨੇ, ਸਾਡੇ ਨਾਲ ਜ਼ਿਆਦਾ ਇਹਨਾਂ ਨੂੰ ਪਤਾ ਇਕੋਨਮੀ ਬਾਰੇ, ਸਾਡੀ ਤਾਂ ਸਮਝ ਨਹੀਂ ਆ ਰਿਹਾ, ਸਾਡੀ ਤਾਂ ਸਮਝ ਤੋਂ ਬਾਹਰ ਹੋਈਆਂ ਚੀਜ਼ਾਂ, ਡੈਟ ਕੀ ਹੁੰਦਾ, ਡੈਫਿਸਿਟ ਕੀ ਹੁੰਦਾ, ਸਾਹਮਣਾ ਕਿਵੇਂ ਹੈ, ਕੈਪੀਟਲ ਆਪਰੇਸ਼ਨਲ ਗੇ ਵੋ, ਸ਼ਾਇਦ ਮਾਰਕ ਕਾਰਨੀ ਬਿਗਰ ਪਾਵਰ ਦੈਨ ਅਸ, ਜ਼ਿਆਦਾ ਵੱਡੇ ਇਕੋਨਮਿਸਟ ਨੇ, ਜ਼ਿਆਦਾ ਸਮਝ ਹੋਏਗੀ, ਇਹ ਕਰ ਲੈਣ
ਜੀ।
ਜਿਵੇਂ ਆਪਾਂ ਕਹਿੰਦੇ ਮੰਮੀ ਦੇ ਕੋਲ ਸੁਪਰ ਪਾਵਰ ਹੁੰਦੀ ਹੈ, ਸਾਰੀਆਂ ਚੀਜ਼ਾਂ ਸੰਭਾਲ ਲੈਂਦੇ, ਉਦਾਂ ਹੀ ਮਾਰਕ ਕਾਰਨੀ ਤੋਂ ਹੁਣ ਇਸ ਵੇਲੇ ਉਮੀਦ ਆ। ਇਹੀ ਕਾਰਨ ਹੈ ਕਿ ਮਾਰਕ ਕਾਰਨੀ ਦੇ ਕੁਝ ਸਾਨੂੰ ਪ੍ਰੋਸਪੈਕਟ ਨਜ਼ਰ ਆ ਰਿਹਾ ਵੀ ਸ਼ਾਇਦ ਵੀ ਉਹ ਕੁਝ ਕਰ ਸਕਣ। ਜੇ ਡੋਨਲਡ ਟਰੰਪ ਨਾ ਹੁੰਦੇ ਤਾਂ ਮਾਰਕ ਕਾਰਨੀ ਵੀ
ਤੇ ਫਿਰ ਤੇ ਹੁਣ ਜਿਹੜਾ ਕੋਈ ਸਿੰਧੀ ਸਿੰਧੀ ਗੱਲ ਕਰਨ ਵਾਲਾ ਕੋਈ ਇੰਟਲੈਕਚੁਅਲ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਵਿਅਕਤੀ ਜਿਹਦਾ ਇਸ ਫਾਈਨੈਂਸ਼ੀਅਲ ਫੀਲਡ ਦੇ ਵਿੱਚ ਇਕਨੋਮੀ ਨੂੰ ਸਟੀਅਰ ਕਰਨ ਦਾ ਤਜਰਬਾ, ਵੀ ਉਹਦੀ ਗੱਲ ਹੁਣ ਕਿਹਨੇ ਸੁਣਨੀ? ਹੁਣ ਤਾਂ ਲੋਕਾਂ ਨੂੰ ਜਿਹੜਾ ਕੋਈ ਲੱਛੇਦਾਰ ਗੱਲਾਂ ਕਰਨ ਵਾਲਾ ਜਾਂ ਢਹਿ ਢਹਿ ਸੋਟਾ ਗੱਲ ਕਰਨ ਵਾਲਾ ਉਹ ਬੰਦਾ ਪਸੰਦ ਆਏਗਾ।
ਇਹ ਤਾਂ ਪੈਰਾਡੌਕਸ ਹੈ,
ਇਹ ਪੈਰਾਡੌਕਸ ਆ। ਨਾਓ ਇਟਸ ਦੀ ਐਗਜ਼ੈਕਟ ਆਪੋਜ਼ਿਟ ਆਫ ਇਟ, ਹੈ ਨਾ, ਕਿ ਜਿਹੜਾ ਕੰਟਰਾਸਟ ਆ ਹੁਣ ਉਹ ਕੰਟਰਾਸਟ ਬਣ ਗਿਆ
ਕਿ ਡੋਨਲਡ ਟਰੰਪ ਦੇ ਆਉਣ ਨਾਲ, ਇੱਕ ਰਿਪਬਲਿਕਨ ਰਾਸ਼ਟਰਪਤੀ ਦੇ ਆਉਣ ਨਾਲ ਕੈਨੇਡਾ ਦੇ ਵਿੱਚ ਇੱਕ ਲਿਬਰਲ ਉਮੀਦਵਾਰ ਦੇ ਪ੍ਰੋਸਪੈਕਟਸ ਮਜ਼ਬੂਤ
ਹੋ ਗਏ, ਕਿਉਂਕਿ ਕੰਬੀਨੇਸ਼ਨ ਆਫ ਫੈਕਟਰਸ ਹੋਇਆ। ਉਧਰ ਪ੍ਰੈਜ਼ੀਡੈਂਟ ਮੁੜ ਕੇ ਆ ਗਿਆ, ਸਾਡਾ ਪ੍ਰਧਾਨ ਮੰਤਰੀ ਅਸਤੀਫਾ ਦੇ ਗਿਆ, ਤੇ ਜਿਹੜੇ it'll be very interesting. ਇਹ ਕਨਵਰਸੇਸ਼ਨ ਕਾਫੀ ਆਉਂਦੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਹੋਰ ਜ਼ਿਆਦਾ ਦਿਲਚਸਪ ਹੋਣ ਵਾਲੀ ਆ, ਜਿਉਂ-ਜਿਉਂ ਚੀਜ਼ਾਂ ਸਥਿਤੀ ਹੋਰ ਕਲੀਅਰ ਹੁੰਦੀ ਜਾਂਦੀ ਆ, ਤੇ 9 ਮਾਰਚ ਨੂੰ ਪਤਾ ਲੱਗੂ ਕਿ ਲਿਬਰਲ ਪਾਰਟੀ ਦਾ ਅਗਲਾ ਲੀਡਰ ਹੋਏਗਾ ਕੌਣ,
ਤੇ 12 ਮਾਰਚ ਨੂੰ ਪਤਾ ਲੱਗੂ ਟੈਰਿਫ ਲੱਗਣਗੇ
4 ਵੀ ਤਾਂ ਹੈ ਵਿੱਚ,
4 ਤਰੀਕ ਵੀ ਹੈ 12
ਵੀ ਆ, ਬਹੁਤ ਕੁਛ ਹੈ ਨਾ, ਬਹੁਤ ਕੁਛ ਆ ਵਾਸੂ ਜੀ। ਅੱਛਾ, ਤੁਸੀਂ ਨਾ ਇੱਕ ਗੱਲ ਕੀਤੀ ਸੀ ਪਹਿਲਾਂ, ਉਹਦੇ ਨਾਲ ਜੁੜਦੀ ਗੱਲ ਜ਼ਰੂਰ ਕਰੀਏ। ਤੁਸੀਂ ਇੱਕ ਵੈਸੇ ਮੈਂਸ਼ਨ ਕੀਤਾ ਸੀ ਇਨ ਪੈਸਿੰਗ, ਪਰ ਉਹ ਇੰਪੋਰਟੈਂਟ ਗੱਲ ਆ ਕਿ BC ਦੇ ਵਿੱਚ ਹੁਣ ਜਿਹੜੀ NDP ਸਰਕਾਰ ਆ, ਜਿਹੜੀ ਪਹਿਲਾਂ ਕਹਿੰਦੇ ਸੀ ਕਿ ਅਸੀਂ ਜੀ ਐਨਰਜੀ ਪ੍ਰੋਜੈਕਟਸ ਨੂੰ ਰੋਕਣ ਲਈ, TMX ਨੂੰ ਰੋਕਣ ਲਈ ਐਵਰੀ ਟੂਲ ਇਨ ਦਾ ਟੂਲ ਬਾਕਸ ਯੂਜ਼ ਕਰਾਂਗੇ, ਐਂਡ ਦੈਨ ਯੂ ਮੈਂਸ਼ਨ, ਜਦੋਂ ਮੈਂ ਇਹ ਗੱਲ ਕੀਤੀ, ਤੁਸੀਂ ਇਹ ਕਿਹਾ ਸੀ ਕਿ ਹੁਣ ਤਾਂ ਉਹ ਐਨਵਾਇਰਮੈਂਟਲ ਅਸੈਸਮੈਂਟਸ ਨੂੰ ਹੀ ਫਾਸਟ ਟਰੈਕ ਕਰਨ ਦੀ ਗੱਲ ਕਰ ਰਹੇ ਨੇ ਐਨਰਜੀ ਪ੍ਰੋਜੈਕਟਸ ਵਾਸਤੇ, ਉਹ ਵੀ ਟਰੰਪ ਇਫੈਕਟ ਆ। ਅੱਛਾ, ਹੁਣ ਉਹਨੂੰ ਉਹਦੀ ਲੈਜਿਸਲੇਸ਼ਨ ਪਾਸ ਕਰਾਉਣੀ ਪੈਣੀ ਆ, ਜਿਹੜਾ ਆਹ ਵਾਲਾ ਹੁਣ ਅੱਜ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਰਿਹਾ, ਇਸ ਸੈਸ਼ਨ ਦੇ ਵਿੱਚ ਜਿੱਥੇ ਚਲੋ ਬਜਟ ਦੇ ਉੱਪਰ ਨਜ਼ਰਾਂ ਨੇ, ਹੋਰ ਕਈ ਬਿੱਲਸ ਨੇ ਉਹਨਾਂ ਦੇ ਉੱਪਰ ਨਜ਼ਰਾਂ ਹੋਣਗੀਆਂ, ਜਿਹੜਾ ਆਹ ਵਾਲਾ ਪਰਟੀਕੁਲਰ ਬਿੱਲ ਹੈਗਾ ਕਿ ਜਿਹੜੇ ਕੁਝ ਉਹ 20 ਪ੍ਰੋਜੈਕਟਸ ਦੀ ਸੂਚੀ ਸੀਗੀ ਤਕਰੀਬਨ ਜਿਹੜੀ ਸਰਕਾਰ ਨੇ ਜਾਰੀ ਕੀਤੀ ਕਿ ਜੀ BC ਦੇ ਵਿੱਚ ਰੂਰਲ ਇਲਾਕਿਆਂ ਦੇ ਵਿੱਚ ਜੋਬਸ ਨੂੰ ਹੁਲਾਰਾ ਦੇਣ ਲਈ ਅਤੇ ਸਾਡੇ ਐਨਰਜੀ ਇਨਫਰਾਸਟਰਕਚਰ ਨੂੰ ਬਿਹਤਰ ਕਰਨ ਲਈ ਡੋਨਲਡ ਟਰੰਪ ਦੇ ਟੈਰਿਫ ਦੇ ਖਤਰੇ ਕਰਕੇ ਅਸੀਂ ਕੁਝ ਪ੍ਰੋਜੈਕਟਸ ਨੂੰ ਫਾਸਟ ਟਰੈਕ ਕਰਾਂਗੇ ਤਾਂ ਕਿ ਅਸੀਂ ਆਪਣੀ ਇਕਨੋਮੀ ਦੇ ਵਿੱਚ ਜੋਬਸ ਦੀ ਮਜ਼ਬੂਤੀ ਬਰਕਰਾਰ ਰੱਖੀਏ। ਹੁਣ ਜਿਹੜਾ ਉਹਦੇ ਵਾਸਤੇ ਇਨਵਾਇਰਮੈਂਟਲ ਅਸੈਸਮੈਂਟ ਨੂੰ ਫਾਸਟ ਟਰੈਕ ਕਰਨਾ ਜਾਂ ਉਹਨੂੰ ਹਟਾ ਦੇਣਾ, ਉਹ ਮਤਾ ਆਉਣਾ ਵਿਧਾਨ ਸਭਾ 'ਚ, ਵਿਧਾਨ ਸਭਾ ਦੇ ਵਿੱਚ NDP ਉਹਨੂੰ ਕਿਵੇਂ ਪਾਸ ਕਰਾ ਸਕਣਗੇ? ਅੱਛਾ, ਇਹ ਟੈਸਟ ਇੱਕ ਹੋਣਾ BC ਕੰਜ਼ਰਵੇਟਿਵਸ ਵਾਸਤੇ ਵੀ, BC ਕੰਜ਼ਰਵੇਟਿਵਸ ਉਹਦੇ ਵਿਰੋਧ 'ਚ ਵੋਟ ਕਿਵੇਂ ਪਾਉਣਗੇ, ਕਿਉਂਕਿ BC ਕੰਜ਼ਰਵੇਟਿਵਸ ਤਾਂ ਖੁਦ ਚਾਹੁੰਦੇ ਨੇ ਕਿ ਤੇਜ਼ੀ ਨਾਲ ਜਿਹੜਾ ਐਨਰਜੀ ਇਨਫਰਾਸਟ੍ਰਕਚਰ ਆ ਉਹ ਬਣੇ। ਸੋ ਕੀ ਫਿਰ BC ਕੰਜ਼ਰਵੇਟਿਵ ਸਰਕਾਰ ਦੇ ਉਸ ਮਤੇ ਨੂੰ ਸਪੋਰਟ ਕਰਨਗੇ?
ਆਈ ਥਿੰਕ ਦੇ ਵਿਲ ਪੁੱਲ ਫਰੋਮ ਫੈਡਰਲ ਕੰਜ਼ਰਵੇਟਿਵਸ ਪਲੇਬੁੱਕ, ਕਿ ਉਹ ਇਹਦੇ ਖਿਲਾਫ਼ ਵੋਟ ਪਾ ਦੇਣਗੇ, ਇਹ ਕਹਿ ਕੇ ਕਿ ਇਹ ਠੀਕ ਤਰੀਕੇ ਨਾਲ ਨਹੀਂ ਕਰ ਰਹੇ, ਅਸੀਂ ਠੀਕ ਤਰੀਕੇ ਨਾਲ ਕਰਾਂਗੇ, ਚੀਜ਼ ਇਹੀ ਕਰਾਂਗੇ, ਪਰ ਇਹ ਤਰੀਕੇ ਠੀਕ ਨਹੀਂ। ਅਸੀਂ ਦੇਖਿਆ ਫੈਡਰਲੀ ਵੀ ਕੰਜ਼ਰਵੇਟਿਵ ਜਿੱਦਾਂ ਕਰਦੇ ਰਹੇ ਨੇ, ਆਈ ਥਿੰਕ BC ਕੰਜ਼ਰਵੇਟਿਵਸ ਵਿਲ ਆਲਸੋ ਫਾਲੋ ਸੂਟ।
9 ਮਾਰਚ ਨੂੰ, ਅੱਛਾ ਆਹੋ ਇਹ ਵੀ ਗੱਲ ਠੀਕ ਆ ਜਿਹੜੀ ਸਾਡੇ ਸੁਣਨ ਵਾਲਿਆਂ ਨੇ ਮੈਸੇਜ ਭੇਜਿਆ ਕਿ 8-9 ਤੇ 9 ਨੂੰ ਕਲੋਕਸ ਵੀ ਤਾਂ 1 ਘੰਟਾ ਅੱਗੇ ਹੋ ਰਹੇ ਨੇ। ਉਹ ਯਾਰ ਟਰੰਪ ਨੂੰ ਕਹੋ ਇੰਨੇ ਐਗਜੈਕਟਿਵ ਆਰਡਰ ਤੇ ਐਗਜੈਕਟਿਵ ਆਰਡਰ ਸਾਈਨ ਹੋ ਰਹੇ ਨੇ, ਆਹ ਘੜੀਆਂ ਵਾਲਾ ਜਿਹੜਾ ਚੱਕਰ ਆ ਇਹਦਾ ਵੀ ਆਰਡਰ ਸਾਈਨ ਕਰਕੇ ਪਰੇ ਮਾਰਨ।
ਆਈ ਥਿੰਕ ਉਹਨੇ ਕਿਹਾ ਸੀ ਕੈਂਪੇਨ ਦੇ ਵਿੱਚ ਕਿ ਇਹ ਜਿਹੜਾ ਡੇਲਾਈਟ ਸੇਵਿੰਗ ਵਾਲਾ ਚੱਕਰ ਉਹ
ਖਤਮ ਕਰ ਦੇਣਾ,
ਪਰ ਹੋਰ ਬੜੇ ਮਸਲੇ ਨੇ।
ਨਹੀਂ ਮਸਲੇ ਤਾਂ ਹੋਰ ਜਿਹੇ ਜਿਹੇ ਮਸਲੇ ਕਈ ਚੱਕੇ ਨੇ, ਉਹ ਮਸਲੇ ਕਿਹੜਾ ਐਗਜੈਕਟਿਵ ਆਰਡਰ ਸਾਈਨ ਕਰਨ ਦੀ ਲੋੜ ਸੀ?
ਪਰ ਜਿਹੜੀ ਵਿਜੇ ਜੀ ਹੁਣ ਯੂਕਰੇਨ ਬਾਰੇ ਵਾਲੇ ਪਾਸੇ ਗੱਲ
ਕਰੀਏ, ਬ੍ਰੇਕ ਲੈਣੀ ਛੋਟੀ ਜੀ,
ਸਾਰੇ ਘਬਰਾਏ ਫਿਰਦੇ ਨੇ ਕਿ ਕਰਨ ਕੀ ਜਾ ਰਹੇ ਨੇ।
ਵਾਸੂ ਜੀ, ਯੂਰੋਪੀਅਨ ਮੁਲਕਾਂ ਦੇ ਸਾਹ ਸੁੱਕੇ ਪਏ ਨੇ, ਜਿਸ ਤਰ੍ਹਾਂ ਦੀ ਉੱਥੇ ਇੱਕ ਸਿਕਿਉਰਿਟੀ ਕਾਊਂਸਲ ਦੀ ਜਿਹੜੀ ਮੀਟਿੰਗ ਸੀਗੀ, ਜਿਹੜੀ ਮਿਊਨਿਕ ਸਿਕਿਉਰਿਟੀ ਕਾਨਫਰੰਸ, ਉਹਦੇ ਵਿੱਚ ਇਹੋ ਜਿਹੀਆਂ ਗੱਲਾਂ ਹੋਈਆਂ। ਉਹ ਤੋਂ ਬਾਅਦ ਯੂਰਪ ਦੇ ਵਿੱਚ ਜਿਹੜੇ ਲੀਡਰਸ ਨੇ ਉਹ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਤ ਨੇ ਕਿ ਅਮਰੀਕਾ ਜਿਹੜਾ ਕਿ ਸੈਕਿੰਡ ਵਰਲਡ ਵਾਰ ਤੋਂ ਬਾਅਦ ਇੱਕ ਸਰਪ੍ਰਸਤ ਮੁਲਕ ਰਿਹਾ ਹੈ, ਭਾਵੇਂ ਉਹ ਗੱਲ ਹੋਵੇ ਮਿਲਟਰੀ ਸਿਕਿਉਰਿਟੀ ਦੀ ਜਾਂ ਇੰਟੈਲੀਜੈਂਸ ਸ਼ੇਅਰਿੰਗ ਦੀ, ਉਹਨਾਂ ਸਾਰੇ ਪਾਸਿਓਂ ਕਿ ਅਮਰੀਕਾ ਆਪਣਾ ਹੱਥ ਹੁਣ ਪਾਸੇ ਖਿੱਚੇਗਾ ਅਤੇ ਜੇ ਹੱਥ ਪਾਸੇ ਖਿੱਚੇਗਾ ਪਿੱਛੇ ਖਿੱਚੇਗਾ ਤਾਂ ਕੀ ਬਣੂ? ਸਾਊਦੀ ਅਰੇਬੀਆ ਦੇ ਵਿੱਚ ਜਿਹੜੀ ਅੱਜ ਰਸ਼ੀਅਨ ਅਤੇ ਅਮਰੀਕਨ ਅਧਿਕਾਰੀਆਂ ਵਿਚਕਾਰ ਮੀਟਿੰਗ ਹੋ ਰਹੀ ਆ, ਜਿਹਦੇ ਵਿੱਚ ਹੁਣ ਸਾਊਦੀ ਅਰੇਬੀਆ ਜਾਣ ਤੋਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਇਨਕਾਰ ਕਰ ਦਿੱਤਾ, ਉਹਦੇ ਬਾਰੇ ਵੀ ਗੱਲ ਕਰਦੇ ਹਾਂ ਛੋਟੀ ਜਿਹੀ।
ਬੁਲਾਇਆ ਨਹੀਂ ਉਹਨਾਂ ਨੂੰ,
ਉਹਨੂੰ ਬੁਲਾਇਆ ਨਹੀਂ, ਉਹ ਕਹਿੰਦੇ ਮੈਂ ਜਾਣਾ ਵੀ ਨਹੀਂ ਉੱਥੇ, ਜੇ ਮੈਨੂੰ ਬੁਲਾਇਆ ਵੀ, ਕਿਉਂਕਿ ਉਹਨਾਂ ਦਾ ਇਹ ਕਹਿਣਾ, ਵਾਪਸੀ ਕਰਕੇ ਗੱਲ ਕਰਦੇ ਹਾਂ ਕਿ ਹੋਰ ਦੁਨੀਆ ਦੇ ਵਰਲਡ ਸਟੇਜ 'ਤੇ ਰਸ਼ੀਆ ਯੂਕਰੇਨ ਕੌਨਫਲਿਕਟ ਦੇ ਸੰਦਰਭ ਵਿੱਚ ਐਂਡ ਲਾਰਜਲੀ ਯੂਰਪ ਨਾਲ ਅਮਰੀਕਾ ਦੇ ਸੰਬੰਧਾਂ ਦੇ ਸੰਦਰਭ 'ਚ ਕੀ ਕੁਝ ਚੱਲ ਰਿਹਾ। ਵਾਸੂ ਜੀ, ਸਾਊਦੀ ਅਰੇਬੀਆ ਦੇ ਵਿੱਚ ਅੱਜ ਮੀਟਿੰਗ ਮਾਰਕੋ ਰੂਬੀਓ ਅਤੇ ਉਧਰੋਂ ਸਰਗੇ ਲੈਵਰੋਵ ਜਿਹੜੇ ਵਿਦੇਸ਼ ਮੰਤਰੀ ਨੇ ਰਸ਼ੀਆ ਦੇ, ਉਹਨਾਂ ਦੀ ਹੋਈ ਆ। ਮਕਸਦ ਇਹ ਆ ਕਿ ਜਿਹੜੀ ਆਲਮੋਸਟ ਹੁਣ 3 ਸਾਲ ਹੋਣ ਨੂੰ ਆਏ ਨੇ ਰਸ਼ੀਆ ਅਤੇ ਯੂਕਰੇਨ ਵਿਚਕਾਰ ਚੱਲਦੇ ਕੌਨਫਲਿਕਟ ਨੂੰ, ਉਹਨੂੰ ਕਿਵੇਂ ਉਹਨੂੰ ਵਾਇੰਡ ਅਪ ਕੀਤਾ ਜਾ ਸਕਦਾ, ਕਿਵੇਂ ਉਹਨੂੰ ਜੰਗਬੰਦੀ ਵੱਲ ਜਾਇਆ ਜਾ ਸਕਦਾ। ਪਰ ਗੱਲ ਹੋ ਰਹੀ ਹੈ ਯੂਕਰੇਨ ਦੇ ਵਿੱਚ ਇਸ ਕੌਨਫਲਿਕਟ ਨੂੰ ਰੋਕਣ ਬਾਰੇ, ਪਰ ਯੂਕਰੇਨ ਨੂੰ ਹੀ ਇਸ ਮੀਟਿੰਗ ਦੇ ਵਿੱਚ ਸੱਦਾ ਨਹੀਂ ਦਿੱਤਾ ਗਿਆ। ਗੱਲ ਇਹ ਕਹੀ ਜਾ ਰਹੀ ਹੈ ਕਿ ਹੁਣ ਦੋਹਾਂ ਮੁਲਕਾਂ ਵੱਲੋਂ, ਅਮਰੀਕਾ ਵੱਲੋਂ ਅਤੇ ਰਸ਼ੀਆ ਵੱਲੋਂ, ਹਾਈ ਲੈਵਲ ਟੀਮਸ ਦਾ ਗਠਨ ਕੀਤਾ ਜਾਏਗਾ, ਜਿਹੜੀ ਕਿ ਇਸ ਗੱਲ ਨੂੰ ਅੱਗੇ ਹੋਰ ਤੋਰਨ ਲਈ ਕੰਮ ਕਰਨਗੀਆਂ। ਪਰ ਅਗੇਨ, ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਪਹਿਲਾਂ ਵੀ ਉਹ ਗੱਲ ਕਹਿੰਦੇ ਰਹੇ ਨੇ ਕਿ ਜਿਹੜੀ ਵੀ ਕੋਈ ਡੀਲ ਹੁੰਦੀ ਹੈ ਯੂਕਰੇਨ ਬਾਰੇ, ਜੇ ਯੂਕਰੇਨ ਹੀ ਉਹਦਾ ਹਿੱਸਾ ਨਹੀਂ ਆ ਤਾਂ ਸਾਨੂੰ ਉਹ ਡੀਲ ਮਨਜ਼ੂਰ ਨਹੀਂ ਆ।
ਦੋ ਪਿੰਡਾਂ ਦੀ ਟੀਮ ਦੇ ਵਿੱਚ ਕ੍ਰਿਕਟ ਮੈਚ ਸੀ, ਉਹਨਾਂ ਦੀ ਸਾਂਝੀ ਜਿਹੜੀ ਗਰਾਊਂਡ ਸੀ ਜਿੱਥੇ ਉਹ ਕ੍ਰਿਕਟ ਮੈਚ ਖੇਡਦੇ ਸੀ, ਉਹਦੇ ਵਾਸਤੇ ਇੱਕ ਧਨਾੜ ਪਿੰਡ ਜਿਹੜਾ ਕਿ ਉੱਥੋਂ ਕੋਹਾਂ ਦੂਰ ਸੀ, ਉਹਦੇ ਬੰਦੇ ਆ ਕੇ ਉਹਦੇ ਸਰਪੰਚ ਆ ਕੇ ਉੱਥੇ ਪੈਸੇ ਦਿੰਦੇ ਰਹੇ ਕਿ ਤੁਹਾਡੀ ਪਿੱਚ ਬਣਾਉਣ ਵਿੱਚ ਅਸੀਂ ਤੁਹਾਡੀ ਮਦਦ ਕਰਾਂਗੇ। ਉਹ ਕਹਿੰਦੇ ਨਹੀਂ ਸਾਨੂੰ ਲੋੜ ਨਹੀਂ, ਅਸੀਂ ਕਰ ਲਾਂਗੇ, ਕੋਈ ਗੱਲ ਨਹੀਂ। ਕਹਿੰਦੇ ਨਹੀਂ ਅਸੀਂ ਦੇਣੇ ਪੈਸੇ, ਤੁਹਾਡਾ ਅਸੀਂ ਧਿਆਨ, ਸਾਨੂੰ ਕ੍ਰਿਕਟ ਬਹੁਤ ਵਧੀਆ, ਕ੍ਰਿਕਟ ਇਜ਼ ਅਵਰ ਨੈਸ਼ਨਲ ਸਪੋਰਟ, ਹੈ ਤਾਂ ਨਹੀਂ ਵੈਸੇ ਪਰ ਉਦੋਂ ਬਣਾਈ ਹੋਈ ਹੈ। ਸੋ ਕਹਿੰਦੇ ਪੈਸੇ ਦੇਣੇ ਤੁਹਾਨੂੰ, ਉਹ ਕਹਿੰਦੇ ਕੋਈ ਗੱਲ ਨਹੀਂ, ਚਲੋ ਠੀਕ ਆ, ਚਲੋ ਦੇ ਦਿਓ ਪੈਸੇ। ਉਹ ਪੈਸੇ ਲੈ ਲੈ ਕੇ ਵਿਚਾਰੇ ਆਪਣੀ ਪਿੱਚ ਬਣਾਉਂਦੇ ਰਹੇ, ਪਿੱਚ ਨੂੰ ਪਾਣੀ ਦਿੰਦੇ ਰਹੇ, ਉੱਥੇ ਉਹਨਾਂ ਨੇ ਵਧੀਆ ਤਰੀਕੇ ਨਾਲ ਕਿਊਰੇਟਰ ਵੀ ਰੱਖ ਲਿਆ, ਪਿੱਚ ਬਣ ਗਈ, ਉਹ ਖੇਡਣ ਲੱਗੇ ਜਦੋਂ ਤੇ ਉਹ ਜਿਹੜੇ ਕੋਹਾਂ ਦੂਰ ਵਾਲੇ ਪਿੰਡ ਸੀ ਉਹਦੇ ਸਰਪੰਚ ਆ ਕਹਿੰਦੇ ਲਿਓ ਬੈਟ ਫੜਾ ਦਿਓ, ਅਸੀਂ ਖੇਡਾਂਗੇ। ਉਹ ਕਹਿੰਦੇ ਯਾਰ ਖੇਡਣਾ ਤਾਂ ਅਸੀਂ, ਮੈਚ ਤਾਂ ਸਾਡਾ ਸੀ, ਕਹਿੰਦੇ ਅਸੀਂ ਖੇਡਾਂਗੇ, ਪੈਸੇ ਬੜੇ ਲਾਏ ਅਸੀਂ। ਉਹੀ ਗੱਲ ਹੁਣ ਡੋਨਲਡ ਟਰੰਪ ਕਰ ਰਹੇ ਨੇ। ਡੋਨਲਡ ਟਰੰਪ ਕਹਿੰਦੇ ਅਸੀਂ ਪੈਸੇ ਬੜੇ ਲਾ ਤੇ ਯੂਕਰੇਨ ਤੇ ਹੁਣ ਅਸੀਂ ਸਮਾਂ ਆ ਗਿਆ ਕਿ ਅਸੀਂ ਡਿਸਾਈਡ ਕਰੀਏ ਵੀ ਜੰਗ ਬੰਦ ਕਿਵੇਂ ਕਰਨੀ ਆ। ਜੰਗ ਲੱਗੀ ਹੋਈ ਯੂਕਰੇਨ ਤੇ ਰਸ਼ੀਆ ਦੇ ਵਿਚਕਾਰ ਤੇ ਉਹਨੂੰ ਬੰਦ ਕਰਨ ਦੀ ਜਿਹੜੀ ਡੀਲ ਹੋਣੀ ਆ ਉਹਨੀ ਰਸ਼ੀਆ ਤੇ ਅਮਰੀਕਾ ਦੇ ਵਿਚਕਾਰ। ਅਮਰੀਕਾ ਦੇ ਕੋਲ ਕੀ ਅਧਿਕਾਰ ਆ? ਇਹੀ ਕਿ ਉਹਨਾਂ ਨੇ ਪੈਸੇ ਬੜੇ ਲਾਏ ਨੇ।
ਅਮਰੀਕਾ ਵਾਲਿਆਂ ਨੇ ਵਸੂ ਜੀ ਬੀਤੇ ਦਿਨੀ ਜਿਹੜੀ ਉਹ ਵੀ ਡੀਲ ਕੀਤੀ ਸੀ ਜਾਂ ਇੱਕ ਪੇਸ਼ਕਸ਼ ਕੀਤੀ ਸੀ ਕਿ ਐਂ ਕਰੋ $500 billion ਦਾ ਸਾਨੂੰ ਕ੍ਰਿਟੀਕਲ ਮਿਨਰਲਸ ਦਾ ਐਕਸੈਸ ਦੇ ਦਿਓ ਜਿਹੜੇ ਯੂਕਰੇਨ ਦੇ ਵਿੱਚ ਹੈਗੇ ਨੇ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਨੇ ਉਸ ਗੱਲ ਤੋਂ ਵੀ ਇਨਕਾਰ ਕਰ ਦਿੱਤਾ ਕਿ ਇੱਦਾਂ ਨਹੀਂ ਹੋਣਾ। ਜਿਹੜੀ ਹੁਣ ਇਸ ਵੇਲੇ ਸਥਿਤੀ ਜਿੱਥੇ ਆ ਕੇ
ਕ੍ਰਿਟੀਕਲ ਮਿਨਰਲਸ ਦੇਣ ਨੂੰ ਤਾਂ ਤਿਆਰ ਨੇ
ਜੀ, ਪਰ ਉਹ ਜ਼ਮੀਨ ਨਹੀਂ ਤੁਹਾਨੂੰ ਦੇਣੀ,
ਜ਼ਮੀਨ ਨਹੀਂ ਦਵਾਂਗੇ। ਉਹ ਕਹਿੰਦੇ ਉਹ ਤਾਂ ਕਰੋ ਸਾਡੇ ਨਾਲ ਡੀਲ, ਉਹ ਤਾਂ ਗੱਲਾਂ ਪਿੱਛੇ ਰਹਿ ਗਈਆਂ। ਹੁਣ ਤਾਂ ਜਿਹੜਾ ਰੀਸੈਂਟਲੀ ਜਿਹੜੇ ਹੈਗਸੈਥ ਨੇ ਇਹਨਾਂ ਦੇ ਡਿਫੈਂਸ ਸੈਕਰਟਰੀ, ਉਹਨਾਂ ਨੇ ਜਿਹੜੀ ਗੱਲ ਕਰ ਦਿੱਤੀ ਸੀ ਕਿ ਜੀ ਵੀ ਤੁਸੀਂ ਦੋ ਗੱਲਾਂ ਦਾ ਭੁੱਲ ਹੀ ਜਾਓ ਕਿ ਯੂਕਰੇਨ ਇੱਕ ਤਾਂ ਨੇਟੋ ਦਾ ਮੈਂਬਰ ਨਹੀਂ ਬਣ ਸਕਦਾ, ਕਹਿੰਦੇ ਇਹ ਤਾਂ ਤੁਹਾਨੂੰ ਭੁੱਲਣਾ ਪੈਣਾ ਯੂਕਰੇਨ ਵਾਲਿਓ। ਦੂਜੀ ਵੀ 2014 ਤੋਂ ਬਾਅਦ ਰਸ਼ੀਆ ਵਾਲੇ ਜਿਹੜੀ ਤੁਹਾਡੀ ਜ਼ਮੀਨ ਖੋ ਕੇ ਲੈ ਗਏ ਉਹ ਤੁਹਾਨੂੰ ਵਾਪਸ ਨਹੀਂ ਜੇ ਮਿਲਣੀ, ਉਹ ਵਾਪਸ ਨਾ ਮੰਗੋ। ਹੁਣ
ਅਨਰੀਅਲਿਸਟਿਕ ਐਕਸਪੈਕਟੇਸ਼ਨ ਹੋਏਗੀ,
ਇਹ ਦੋ ਗੱਲਾਂ ਉਹਨਾਂ ਨੇ ਕੀਤੀਆਂ। ਕਹਿੰਦੇ ਗੱਲਬਾਤ ਇੱਥੋਂ ਸ਼ੁਰੂ ਹੋਏਗੀ। ਹੁਣ ਇਹਨੂੰ ਕਿਹਾ ਜਾ ਰਿਹਾ ਬਹੁਤ ਸਾਰੇ ਲੋਕਾਂ ਵੱਲੋਂ ਕਿ ਅਮਰੀਕਾ ਨੇ ਕਾਹਲੀ ਕਾਹਲੀ ਦੇ ਵਿੱਚ ਡੋਨਲਡ ਟਰੰਪ ਨੇ ਜਲਦਬਾਜ਼ੀ ਦੇ ਵਿੱਚ ਇਹ ਦੋ ਬਹੁਤ ਵੱਡੀਆਂ ਕਨਸੈਸ਼ਨਸ ਆਲਰੇਡੀ ਰਸ਼ੀਆ ਨੂੰ ਦੇ ਦਿੱਤੀਆਂ ਨੇ,
ਜਿਹੜੀਆਂ ਕਿ ਮੇਨ ਬਾਰਗੇਨਿੰਗ ਦੇ ਵਿੱਚ ਗੱਲਾਂ ਹੋਣੀਆਂ ਸੀ,
ਬਾਅਦ ਵਿੱਚ ਆ ਸਕਦੀਆਂ ਸੀ,
ਆ ਸਕਦੀਆਂ ਸੀ,
ਉਹਨਾਂ ਨੇ ਪਹਿਲਾਂ ਹੀ ਦੇ ਦਿੱਤੀਆਂ। ਸੋ ਉਹਦੇ ਕਰਕੇ ਹੀ ਰਸ਼ੀਆ ਵਾਲਿਆਂ ਨੇ ਹੁਣ ਮੂੰਹ ਟੱਡ ਲਿਆ। ਅੱਜ ਰਸ਼ੀਆ ਵਾਲੇ ਕਹਿ ਰਹੇ ਨੇ, ਕਹਿੰਦੇ ਕਿ ਸਿਰਫ ਇਹ ਨਹੀਂ ਕਿ ਯੂਕਰੇਨ ਨੇਟੋ ਦੇ ਵਿੱਚ ਸ਼ਾਮਲ ਨਹੀਂ ਹੋਏਗਾ, ਕਹਿੰਦੇ ਜੋ ਤੁਸੀਂ 2008 ਦੇ ਵਿੱਚ ਪ੍ਰੋਮਿਸ ਕੀਤਾ ਸੀ ਯੂਕਰੇਨ ਨੂੰ ਕਿ ਇਨ ਫਿਊਚਰ ਐਟ ਅ ਫਿਊਚਰ ਡੇਟ ਯੂਕਰੇਨ ਨੇਟੋ ਵਿੱਚ ਸ਼ਾਮਲ ਹੋ ਸਕਦਾ, ਕਹਿੰਦੇ ਉਹ ਵੀ ਤੁਸੀਂ ਜਿਹੜੀ ਆਪਣੀ ਸਹੁੰ ਵਾਪਸ ਲਵੋ ਕਿ ਤੁਸੀਂ ਫਿਊਚਰ ਦੇ ਵਿੱਚ ਵੀ ਸਾਨੂੰ ਗਰੰਟੀ ਦਿਓ ਕਿ ਨੇਟੋ ਨੂੰ ਤੁਸੀਂ ਸ਼ਾਮਲ ਨਹੀਂ ਕਰੋਗੇ,
ਯੂਕਰੇਨ ਨੂੰ ਨੇਟੋ ਸ਼ਾਮਲ ਨਹੀਂ ਕਰੋਗੇ। ਅੱਛਾ, ਹੁਣ ਵਾਸੂ ਜੀ, ਵੀਕਐਂਡ ਤੇ ਜਿਹੜੀ ਯੂਰਪ ਦੇ ਵਿੱਚ ਇੱਕ ਸਿਕਿਉਰਿਟੀ ਕਾਨਫਰੰਸ ਹੋਈ, ਸਪੈਸੀਫਿਕ ਇੱਕ ਤਾਂ ਹੋਈ ਸੀ ਮਿਊਨਿਕ ਸਿਕਿਉਰਿਟੀ ਕਾਨਫਰੰਸ, ਫਿਰ ਉਹ ਤੋਂ ਮਗਰੋਂ ਯੂਰੋਪੀਅਨ ਲੀਡਰਸ ਨੇ ਇੱਕ ਵੱਖਰੀ ਕਾਨਫਰੰਸ ਸੱਦੀ, ਦਿਸ ਵਾਜ਼ ਸਪੈਸੀਫਿਕਲੀ ਅਬਾਊਟ
ਐਮਰਜੈਂਸੀ ਮੀਟਿੰਗ,
ਐਮਰਜੈਂਸੀ ਮੀਟਿੰਗ ਸੱਦੀ ਕਿ ਯੂਕਰੇਨ ਦੀ ਸਿਕਿਉਰਿਟੀ ਨੂੰ ਲੈ ਕੇ, ਲਾਰਜਲੀ ਯੂਰਪ ਦੀ ਸਿਕਿਉਰਿਟੀ ਨੂੰ ਲੈ ਕੇ ਅਸੀਂ ਕੀ ਕਰਨਾ, ਕਿਉਂਕਿ ਅਮਰੀਕਾ ਦਾ ਹੁਣ ਜਿਸ ਤਰ੍ਹਾਂ ਦਾ ਤੇਵਰ ਆ ਕਿ ਅਮਰੀਕਾ ਦੇ ਉੱਪਰ ਡਿਪੈਂਡ ਕੀਤਾ ਵੀ ਜਾ ਸਕਦਾ ਕਿ ਨਹੀਂ। ਵਲਾਦੀਮਿਰ ਜ਼ੇਲੈਂਸਕੀ ਨੇ ਵੀਕਐਂਡ ਤੇ ਇੱਕ ਆਈਡੀਆ ਫਲੋਟ ਕੀਤਾ ਕਿ ਕਿਉਂ ਨਾ ਅਸੀਂ ਇੰਜ ਕਰੀਏ, ਇੱਕ ਯੂਰੋਪੀਅਨ ਫੋਰਸ ਬਣਾਈਏ, ਲੈ ਦੀ ਯੂਰੋਪੀਅਨ ਮੁਲਕਾਂ ਦੀਆਂ ਫੌਜਾਂ ਦੀ ਇੱਕ ਸਾਂਝੀ ਫੋਰਸ ਹੋਵੇ, ਉਹਨੂੰ ਯੂਕਰੇਨ ਦੇ ਵਿੱਚ ਤੈਨਾਤ ਕਰੀਏ। ਹੁਣ ਪ੍ਰੋਬਲਮ ਇਹ ਆ, ਬਹੁਤ ਸਾਰੇ ਉਹ ਯੂਰੋਪੀਅਨ ਮੁਲਕ ਜਿਨ੍ਹਾਂ ਦੀ ਉਹ ਸਾਂਝੀ ਫੋਰਸ ਬਣਾਉਣ ਦੀ ਗੱਲ ਕਰ ਰਹੇ ਨੇ, ਉਹ ਨੇਟੋ ਦੇ ਵੀ ਮੈਂਬਰ ਨੇ। ਨੇਟੋ ਦੇ ਜੇ ਨੇਟੋ ਦੇ ਮੁਲਕ ਮੈਂਬਰ ਮੁਲਕ ਵਾਲੀ ਫੌਜ ਇੱਕ ਵੱਖਰੀ ਅੰਬਰੈਲਾ ਦੇ ਹੇਠ ਯੂਕਰੇਨ ਦੇ ਵਿੱਚ ਤੈਨਾਤ ਹੁੰਦੀ ਆ ਤਾਂ ਰਸ਼ੀਆ ਉਹਨੂੰ ਕਿਵੇਂ ਦੇਖਦਾ, ਨੇਟੋ ਉਹਨੂੰ ਕਿਵੇਂ ਵੇਖਦਾ। ਸੋ ਜਿਹੜੀਆਂ ਗੁੰਝਲਾਂ ਨੇ ਉਹ ਕਾਫ਼ੀ ਜ਼ਿਆਦਾ ਹੋਰ ਕੰਪਲੈਕਸ ਹੋਈ ਜਾ ਰਹੀਆਂ ਨੇ ਇਸ ਸਥਿਤੀ ਦੇ ਵਿੱਚ। ਪਰ ਯੂਰਪ ਐਟ ਲਾਰਜ ਇਸ ਗੱਲ ਨੂੰ ਲੈ ਕੇ ਬੜਾ ਚਿੰਤਤ ਆ ਕਿ ਕੀ ਅਮਰੀਕਾ ਹੁਣ ਜਿਹੜੀ ਆਪਣੀ ਇੱਕ ਮਿਲਟਰੀ ਪ੍ਰੋਟੈਕਸ਼ਨ ਪ੍ਰਦਾਨ ਕਰਦਾ ਨੇਟੋ ਦੇ ਵਿੱਚ ਇੱਕ ਸਭ ਤੋਂ ਵੱਡਾ ਕੰਟਰੀਬਿਊਟਰ ਆ, ਕਿ ਡੋਨਲਡ ਟਰੰਪ ਉੱਧਰੋਂ ਹੁਣ ਹੱਥ ਪਿੱਛੇ ਖਿੱਚ ਰਹੇ ਨੇ। ਐਂਡ ਗ੍ਰੇਟ ਲਾਰਜਰ ਦੈਨ ਦੈਟ ਆਲਸੋ, ਇੱਕ ਜਿਹੜੀ ਸਟਲ ਚੀਜ਼ ਆ ਪਰ ਇੰਪੋਰਟੈਂਟ ਆ, ਜਿਹੜੀ ਇੰਟੈਲੀਜੈਂਸ ਸ਼ੇਅਰਿੰਗ ਕੀਤੀ ਜਾਂਦੀ ਅਮਰੀਕਾ ਵੱਲੋਂ, ਜੇ ਉਹ ਇੰਟੈਲੀਜੈਂਸ ਗੈਦਰਿੰਗ ਦੇ ਵਿੱਚ ਇਨਫੋਰਮੇਸ਼ਨ ਸ਼ੇਅਰਿੰਗ ਵੀ ਜੇ ਉਹ ਕੰਪਰੋਮਾਈਜ਼ ਹੋ ਜਾਂਦੀ ਆ ਤਾਂ ਉਹਦੇ ਨਾਲ ਵੀ ਯੂਰਪ ਦੀ ਸਿਕਿਉਰਿਟੀ ਨੂੰ ਬਹੁਤ ਵੱਡੀ ਢਾਹ ਲੱਗੇਗੀ।
ਯਾ ਸੋ ਮੇਨ ਗੱਲ ਉਹੀ ਹੈ ਨਾ ਕਿ ਜੋ ਇਸ ਜੰਗ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ, ਯੂਕਰੇਨ ਪ੍ਰਭਾਵਿਤ ਹੋ ਰਿਹਾ ਸਭ ਤੋਂ ਜ਼ਿਆਦਾ ਆਫਕੋਰਸ, ਕਿਉਂਕਿ ਜੰਗ ਰਸ਼ੀਆ ਤੇ ਯੂਕਰੇਨ ਦੀ ਆ, ਉਹਦੇ ਕਰਕੇ ਜੋ ਉਹਨਾਂ ਦੇ ਗਵਾਂਢ ਵਿੱਚ ਬੈਠੇ ਨੇ ਯੂਰਪ ਵਾਲੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਉਹ ਹੋ ਰਹੇ ਨੇ। ਜੇ ਐਨਰਜੀ ਸਿਕਿਉਰਿਟੀ ਨੂੰ ਲੈ ਕੇ, ਨੈਸ਼ਨਲ ਸਿਕਿਉਰਿਟੀ ਨੂੰ ਲੈ ਕੇ ਕਿਸੇ ਨੂੰ ਜ਼ਿਆਦਾ ਖਤਰਾ ਪਿਆ ਉਹ ਤਾਂ ਯੂਰਪ ਵਾਲਿਆਂ ਨੂੰ ਪਿਆ, ਤੇ ਡੀਲ ਕੌਣ ਕਰਾ ਰਿਹਾ? ਜਿਹੜਾ ਅਕ੍ਰੋਸ ਦਾ ਅਟਲਾਂਟਿਕ ਅਮਰੀਕਾ ਬੈਠਾ, ਅਮਰੀਕਾ ਅੱਗੇ ਡੀਲ ਕਰਾ ਰਿਹਾ, ਯੂਰਪ ਵਾਲਿਆਂ ਨੂੰ ਵੀ ਉਹਦੇ ਵਿੱਚ ਇਨਵੋਲਵ ਨਹੀਂ ਕੀਤਾ ਜਾ ਰਿਹਾ, ਯੂਕਰੇਨ ਤੇ ਜੇਡੀ ਵੈਂਸ ਨੇ ਜਿਸ ਤਰ੍ਹਾਂ ਦਾ ਭਾਸ਼ਣ
ਦਿੱਤਾ, ਜੋ ਹੀ ਝਾੜ ਪਾ ਕੇ ਆਏ ਹੋ ਯੂਰਪੀਅਨ ਲੀਡਰਸ ਨੂੰ,
ਉਹਨਾਂ ਨੂੰ ਜਾ ਕੇ ਦੱਸ ਰਹੇ ਵੀ ਡੈਮੋਕ੍ਰੇਸੀ ਕੀ ਹੁੰਦੀ ਆ, ਇਮੀਗ੍ਰੇਸ਼ਨ ਕਿਵੇਂ ਕਰੀਦੀ ਆ, ਫ੍ਰੀਡਮ ਆਫ ਸਪੀਚ ਕੀ ਹੁੰਦਾ, ਜਿਹੜੀ AFD ਉੱਥੇ ਦੀ ਜਿਹੜੀ ਫਾਰ ਰਾਈਟ ਪਾਰਟੀ ਹੈ ਜਰਮਨੀ ਦੀ, ਇਲਨ ਮਸਕ ਨੇ ਪਹਿਲਾਂ ਜਾ ਕੇ ਐਂਡੋਰਸ ਕੀਤਾ, ਫਿਰ ਉਪ ਰਾਸ਼ਟਰਪਤੀ ਜੋਡੀ ਜੇਡੀ ਵੈਂਸ ਉੱਥੇ ਜਾ ਕੇ ਉਹਨੂੰ ਐਂਡੋਰਸ ਕਰ ਰਹੇ ਨੇ, ਤੇ ਉਸ ਤੋਂ ਬਾਅਦ ਉਹ ਜਰਮਨੀ ਵਾਲੇ ਕਹਿੰਦੇ ਚੱਲ ਕੀ ਰਿਹਾ, ਤੇ ਉਹ ਬੜੇ ਨਾਰਾਜ਼ ਨੇ ਅਮਰੀਕਾ ਦੇ ਨਾਲ,
ਤੇ
ਯੂਰਪ ਵਾਲੇ ਵੀ ਹੁਣ ਬਹੁਤ ਜ਼ਿਆਦਾ ਨਾਰਾਜ਼ ਨੇ ਅਮਰੀਕਾ ਦੇ ਨਾਲ। ਸੋ ਵਿਜੇ ਜੀ, ਇਹ ਬੜਾ ਵੱਡਾ ਕੇਸ ਬਣਦਾ ਜਾ ਰਿਹਾ ਯੂਰਪ ਦੇ ਵਿੱਚੋਂ। ਅਸੀਂ ਦੇਖਿਆ ਪਹਿਲਾਂ ਇਟਲੀ ਵਾਲੇ ਚਾਈਨਾ ਦੇ ਨਾਲ ਅਲਾਈਨ ਹੋਣ ਲੱਗ ਗਏ ਸੀ ਕਾਫੀ ਜ਼ਿਆਦਾ, ਹੋਏ ਵੀ, ਤੇ ਉਸ ਤੋਂ ਬਾਅਦ ਹੌਲੀ 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 ਹੁਣ ਚਾਈਨਾ ਵਾਲੇ ਵੀ ਜਿਹੜੇ ਨੇ ਆਪਣੇ ਉੱਥੇ ਦੇ ਅਖਬਾਰਾਂ ਦੇ ਵਿੱਚ ਇਦਾਂ ਦੇ ਆਰਟੀਕਲ 'ਚ ਪਵਾ ਰਹੇ ਨੇ ਕਿ ਯੂਰਪ ਵਾਲਿਓ ਵੀ ਜੇ ਤੁਹਾਨੂੰ ਅਮਰੀਕਾ ਹੁਣ ਤੁਹਾਨੂੰ ਨਹੀਂ ਪਸੰਦ ਕਰਦਾ,
ਹਮਾਰੇ ਪਾਸ ਆਓ,
ਹਮਾਰੇ ਪਾਸ ਆਓ। ਤੇ ਉਹ ਇਹ ਬੜਾ ਵੱਡਾ ਇੱਕ ਕੇਸ ਬਣਦਾ ਜਾ ਰਿਹਾ ਕਿ ਯੂਰਪ ਮੇ ਅਲਾਈਨ ਮੋਰ ਐਂਡ ਮੋਰ ਵਿਦ ਚਾਈਨਾ ਨਾਓ, ਫਿਰ ਅਸੀਂ ਕਿੱਥੇ ਖੜੇ ਹਾਂ ਕੈਨੇਡਾ ਵਾਲੇ।
ਵਾਸੂ ਜੀ, ਕੈਨੇਡਾ ਦੀ ਜਿਹੜੀ ਇਸ ਵੇਲੇ ਸਾਡੀ ਜੀਓਗ੍ਰਾਫਿਕ ਸਥਿਤੀ ਹੈ, ਅਮਰੀਕਾ ਸਾਡਾ ਗੁਆਂਢੀ ਹੈ, ਜੀਓਗ੍ਰਾਫੀ ਉਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਪਰ ਹੁਣ ਇਹ ਵੀ ਗੱਲ ਚੱਲਦੀ ਹੈ ਵੀ ਕੀ ਕੈਨੇਡਾ ਵੀ ਯੂਰਪੀਅਨ ਯੂਨੀਅਨ ਦਾ ਹਿੱਸਾ ਬਣ ਸਕਦਾ, ਕੀ ਕੈਨੇਡਾ ਫਿਰ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋਏਗਾ। ਉਹ ਵੀ ਕੋਈ ਇੰਨਾ ਸਿੱਧਾ ਪੱਧਰਾ ਰਾਹ ਨਹੀਂ ਹੋਣ ਵਾਲਾ।
ਅਮਰੀਕਾ
ਤੁਸੀਂ ਇਹ ਦੇਖੋ ਤੁਸੀਂ, ਹਾਂ ਅਮਰੀਕਾ ਕਿੱਥੇ ਹੋਣ ਦਿਓ ਯਾਰ। ਜਿਹੜੇ ਬ੍ਰਿਟੇਨ ਦੀ ਸਾਰੀ ਪੋਲੀਟਿਕਸ, ਜੇ ਪਿਛਲੇ ਇੱਕ ਦਹਾਕੇ ਦੇ ਵਿੱਚ ਜੇ ਤੁਸੀਂ ਬ੍ਰਿਟੇਨ ਦੀ ਪੋਲੀਟਿਕਸ ਦਾ ਲੇਖਾ ਜੋਖਾ ਲਾਉਣਾ ਹੋਵੇ ਤਾਂ ਇੱਕ ਮੇਜਰ ਇਵੈਂਟ ਕੀ ਹੋਇਆ, ਬ੍ਰੈਗਜ਼ਿਟ, ਕਿ ਜੀ ਅਸੀਂ ਯੂਰਪੀਅਨ ਯੂਨੀਅਨ ਤੋਂ ਪਾਸੇ ਹੋ ਰਹੇ ਹਾਂ। ਹੁਣ ਕੀਅਰ ਸਟਾਰਮਰ ਉੱਥੇ ਜਾ ਕੇ ਇਸ ਐਮਰਜੈਂਸੀ ਮੀਟਿੰਗ ਦੇ ਵਿੱਚ ਗੱਲਾਂ ਕਹਿਣ ਨੂੰ ਮਜਬੂਰ ਹੋ ਗਏ ਨੇ ਕਿ ਸਾਨੂੰ ਸੋਚਣਾ ਪੈਣਾ ਅਸੀਂ ਕਰੀਏ ਕਿ ਯੂਰਪ ਦੀ ਸੁਰੱਖਿਆ ਲਈ, ਅਸੀਂ ਅਮਰੀਕਾ 'ਤੇ ਡਿਪੈਂਡ ਨਹੀਂ ਕਰ ਸਕਦੇ। ਸੈਕਿੰਡ ਵਰਲਡ ਵਾਰ ਤੋਂ ਬਾਅਦ ਜਿਹੜੇ ਯੂਰਪ ਨੇ ਅਮਰੀਕਾ ਦੇ ਹੱਥ ਸਰਪੰਚੀ ਦੀ ਡੋਰ ਦੇ ਦਿੱਤੀ ਸੀ, ਜਿਹੜੀਆਂ ਕੁਝ ਪ੍ਰਮੁੱਖ ਇੰਟਰਨੈਸ਼ਨਲ ਆਰਗਨਾਈਜੇਸ਼ਨਸ ਨੇ, ਭਾਵੇਂ ਉਹ ਯੂਨਾਈਟਿਡ ਨੇਸ਼ਨਸ ਦੇ ਹੈੱਡਕੁਆਰਟਰ ਆ, ਭਾਵੇਂ ਉਸ ਤੋਂ ਬਾਅਦ ਬ੍ਰਿਟਨ ਵੁੱਡ ਟ੍ਰੀਟੀ ਮਗਰੋਂ ਜਿਹੜਾ ਬੈਂਕਿੰਗ ਸਿਸਟਮ ਸਥਾਪਿਤ ਹੋਇਆ IMF ਹੋਵੇ ਜਾਂ ਫਿਰ ਜਿਹੜਾ ਵਰਲਡ ਬੈਂਕ ਆ, ਉਹ ਸਾਰੇ ਅਮਰੀਕਾ ਦੇ ਵਿੱਚ ਨੇ। ਇਹ ਤਾਂ ਉਹ ਹੋਇਆ ਕਿ ਜਿਹਨੂੰ ਤੁਸੀਂ ਇੱਜ਼ਤ ਮਾਣ ਦਿੱਤਾ ਸੀ ਕਿ ਭਾਈ ਐਂ ਕਰੋ, ਸਾਡੇ ਇੱਥੇ ਬਹੁਤ ਖਲਾਰਾ ਪਿਆ, ਦਿਸ ਇਜ਼ ਆਫਟਰ ਦ ਸੈਕਿੰਡ ਵਰਲਡ ਵਾਰ, ਜੇ ਸਾਡੇ ਵਿੱਚ ਅੱਗੇ ਕਿਤੇ ਵੀ ਕੋਈ ਹੋਰ ਪ੍ਰੋਬਲਮ ਹੁੰਦੀ ਹੈ ਵੀ ਸਰਪੰਚੀ ਦੀ ਵਾਗਡੋਰ ਤੁਹਾਡੇ ਹੱਥ ਦਿੱਤੀ, ਕਿਉਂਕਿ ਅਸੀਂ ਇੱਥੇ ਇੰਨੇ ਸਾਰੇ ਇਕੱਠੇ ਹਾਂ, ਜੇ ਸਾਡੇ 'ਚੋਂ ਕਿਸੇ ਦੇ ਇੱਕ ਦੇ ਵੀ ਹੱਥ ਸਰਪੰਚੀ ਰਹੀ ਤਾਂ ਸਾਡੀ ਆਪਸ ਦੇ ਵਿੱਚ ਲੜਾਈ ਹੋ ਜਾਣੀ ਹੈ, ਜੁੱਤ ਪਤੰਗ ਹੋ ਜਾਣਾ ਵੀ ਤੁਸੀਂ ਦੂਰ ਬੈਠੇ ਹੋ, ਤੁਸੀਂ ਸੰਭਾਲੋ। ਹੁਣ ਜਿਹਨੂੰ ਸਰਪੰਚੀ ਦੀ ਵਾਗਡੋਰ ਸੰਭਾਲੀ ਸੀ ਉਹ ਹੁਣ ਇੰਨਾ ਆਪਹੁਦਰਾ ਹੋ ਗਿਆ, ਉਹ ਕਹਿੰਦਾ ਵੀ ਜੋ ਮੈਂ ਕਰਨਾ ਉਹੀ, ਦੈਟਸ ਆਲ ਇਨ ਆਲ ਵਾਲੀ ਗੱਲ ਹੋ ਗਈ। ਸੋ ਇਹਦੇ ਕਰਕੇ ਹੁਣ ਯੂਰਪ ਦੇ ਵਿੱਚ ਜਿਹੜਾ ਅਸੀਂ ਕ੍ਰਾਈਸਿਸ ਦੀ ਗੱਲ ਕਰਦੇ ਹਾਂ ਨਾ, ਕੈਨੇਡਾ ਦੇ ਵਿੱਚ ਆਫਕੋਰਸ ਬਿਪਤਾ ਹੈਗੀ ਆ, ਕੈਨੇਡਾ ਵਾਲਿਆਂ ਨੂੰ ਡੋਨਲਡ ਟਰੰਪ ਨੇ ਜਿਹੜੀ ਭਾਜੜ ਪਾਈ ਹੋਈ ਆ, ਐਟਲੀਸਟ ਕੈਨੇਡਾ ਵਾਸਤੇ ਇਸ ਵੇਲੇ ਇਮੀਡੀਏਟ ਫਿਜ਼ੀਕਲ ਸੇਫਟੀ ਦਾ ਕੰਸਰਨ ਨਹੀਂ ਆ। ਯੂਰਪ ਦੇ ਵਿੱਚ ਫਿਜ਼ੀਕਲ ਸੇਫਟੀ ਦਾ ਕੰਸਰਨ ਵੀ ਬਣ ਗਿਆ, ਨਾਟ ਐਜ ਇਨ ਫੋਰ ਪੀਪਲ ਇਨ ਦ ਸਟਰੀਟਸ, ਬਟ ਓਵਰਆਲ ਮੁਲਕਾਂ ਦੀ ਜਿਹੜੀ ਇੱਕ ਉਹ ਟੈਰੀਟੋਰੀਅਲ ਸੋਵਰਨਟੀ ਆ, ਉਹਦਾ ਚੱਕਰ ਦੇ ਵੈਸੇ ਕੈਨੇਡਾ ਨੂੰ ਵੀ ਪਾਇਆ ਟਰੰਪ ਨੇ।
ਅਸ ਤਾਂ ਵਿਜੇ ਜੀ ਆਪਣਾ ਸਭ ਕੁਝ ਹੀ ਅਮਰੀਕਾ ਨੂੰ ਦੇ ਦਿੱਤਾ ਸੀ, ਯੂਰਪ ਵਾਲਿਆਂ ਨੇ ਤਾਂ ਮਾਨਤਾ ਨਹੀਂ ਦਿੱਤਾ ਸੀ, ਅਸੀਂ ਤਾਂ ਆਪਣੀ ਤਿਜੋਰੀ ਦੀ ਚਾਬੀ, ਆਪਣੀ ਪੱਗ ਲਾ ਕੇ ਥੱਲੇ ਇਹਨਾਂ ਦੇ ਚਰਨਾਂ 'ਚ ਰੱਖੀ ਹੋਈ ਸੀ ਕਿ ਸਭ ਕੁਝ ਤੁਸੀਂ ਹੋ, ਅਸੀਂ ਆਪਣੀ ਜਾਨ ਇਹਨਾਂ ਦੇ ਹਵਾਲੇ ਕੀਤੀ ਹੋਈ ਸੀ, ਤੇ ਉਹੀ ਸਾਡਾ ਜਿਹੜਾ ਸੋਲਮੇਟ ਸੀ, ਸਾਡਾ ਲੰਗੋਟੀਆ ਯਾਰ, ਉਹੀ ਹੁਣ ਸਾਡੇ ਮੁਲਕ 'ਚ ਖਿਲਾਰੇ ਪਾ ਰਿਹਾ। ਤੇ ਇਹ ਮੈਂ ਫਿਰ ਇੱਕ ਇੱਥੇ ਗੱਲ ਕਹਾਂਗਾ ਕਿ ਜਿਹੜੇ ਸਾਡੇ ਪੋਲੀਟੀਸ਼ੀਅਨਸ ਨੇ ਉਹ ਵੀ ਕੁਝ ਹੱਦ ਤੱਕ ਇਹਦੇ ਵਿੱਚ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਸੇਕਣਗੇ। ਸੋ ਕੈਨੇਡੀਅਨਸ ਵੀ ਥੋੜੇ ਜਿਹੇ ਸਤਰਕ ਰਹਿਣ ਕਿ ਇਹ ਜਿਹੜਾ ਡੋਨਲਡ ਟਰੰਪ ਵਾਲੀ ਗੱਲ ਹੈ, ਯਾਦ ਰੱਖਿਓ ਕਿ ਡੋਨਲਡ ਟਰੰਪ ਨੇ ਅਜੇ ਤੱਕ ਜੇ ਕੋਈ ਟੈਰਿਫ ਲਗਾਈ ਹੈ ਤੇ 10% ਟੈਰਿਫ ਉਹਨਾਂ ਨੇ ਚਾਈਨਾ ਦੀ ਵਧਾਈ ਅਜੇ ਤੱਕ, ਹੋਰ ਉਹਨਾਂ ਨੇ ਅਜੇ ਤੱਕ ਕੋਈ ਟੈਰਿਫ ਲਾਗੂ ਨਹੀਂ ਕੀਤੀ। ਜੇ ਕੋਈ ਟੈਰਿਫ ਲਾਗੂ ਹੋਈ ਹੈ ਉਹ ਚੀਨ ਵਾਲੀ ਹੋਈ ਹੈ,
ਤੇ ਉਹਨਾਂ ਨੇ ਵੀ ਕਾਊਂਟਰ ਟੈਰਿਫ ਲਾਗੂ ਕਰਤਾ,
ਉਹ ਤਾਂ ਵੈਸੇ ਵੀ
10 ਫਰਵਰੀ ਤੋਂ ਲਾਗੂ ਹੋ
ਗਿਆ। ਚਾਈਨਾ ਤੇ ਤਾਂ ਤੁਸੀਂ ਐਕਸਪੈਕਟ ਕਰਦੇ ਹੀ ਹੋ, ਤੇ ਜੇ ਅਮਰੀਕਾ ਦਾ ਰਾਸ਼ਟਰਪਤੀ ਨਵਾਂ ਆ ਕੇ ਰਿਪਬਲਿਕਨ, ਉਹ ਚਾਈਨਾ ਦੇ ਉੱਤੇ ਵੀ ਟੈਰਿਫ ਨਹੀਂ ਵਧਾਏਗਾ, ਫਿਰ ਹੋਰ ਕੀ ਕਰੇਗਾ? ਇਹ ਤਾਂ ਕਹਿ ਲਓ ਸਟੇਟਸ ਕੋ ਹੈ, ਇਹਦੇ ਚ ਕੋਈ ਵੱਡੀ ਤਬਦੀਲੀ ਨਹੀਂ ਹੈ। ਸੋ ਜਿਹੜੇ ਕੋਈ ਟੈਰਿਫ ਦੀ ਉਹਨਾਂ ਨੇ ਅਜੇ ਤੱਕ ਗੱਲਾਂ ਬਾਤਾਂ ਹੀ ਕੀਤੀਆਂ ਨੇ ਕਿ 25% ਟੈਰਿਫ, 10% ਟੈਰਿਫ, 4 ਮਾਰਚ ਨੂੰ ਟੈਰਿਫ, 12 ਮਾਰਚ ਨੂੰ ਟੈਰਿਫ,
ਫਿਰ ਉਹ ਟਾਰਗੇਟ ਸ਼ਿਫਟ ਹੁੰਦਾ ਰਿਹਾ।
ਪਹਿਲਾਂ ਸੀ ਜੀ 1 ਫਰਵਰੀ ਨੂੰ ਲੱਗ ਜਾਣੀ ਹੈ, ਪਹਿਲਾਂ ਸੀ 20 ਜਨਵਰੀ ਨੂੰ ਆਉਂਦੇ ਆ, ਸਾਰ ਪਹਿਲੇ ਦਿਨ ਟੈਰਿਫ ਐਗਜੈਕਟਿਵ ਆਰਡਰ ਸਾਈਨ ਕੀਤਾ, 1 ਫਰਵਰੀ ਤੋਂ ਸ਼ਾਇਦ ਲੱਗ ਜਾਣਗੀਆਂ, ਫਿਰ 4 ਫਰਵਰੀ ਤੋਂ ਸ਼ਾਇਦ ਲੱਗ ਜਾਣਗੀਆਂ, ਫਿਰ 4 ਮਾਰਚ ਤੋਂ, ਹੁਣ 12 ਮਾਰਚ ਤੋਂ ਅੱਗੇ ਜਿਹੜਾ ਗੋਲ ਪੋਸਟ ਮੂਵ ਹੋ ਰਿਹਾ,
ਫਿਰ 1 ਅਪ੍ਰੈਲ ਵੀ ਆ ਜੇ ਹੋਰਾਈਜ਼ਨ ਦੇ ਵਿੱਚ।
ਸੋ ਅਜੇ ਤੱਕ ਟੈਰਿਫ ਕੋਈ ਲੱਗੀ ਨਹੀਂ ਹੈ
ਜੀ ਜੀ ਜੀ।
ਸਾਡੇ ਇੱਥੇ ਪੋਲੀਟੀਸ਼ੀਅਨਸ ਨੇ ਓਨਟਾਰੀਓ ਵਾਲਿਆਂ ਨੇ ਇਲੈਕਸ਼ਨ ਕਾਲ ਕਰਾ ਲਿਆ
ਜੀ ਜੀ ਜੀ,
ਤੇ ਇੱਥੇ ਉਹ ਲਿਬਰਲ ਪਾਰਟੀ ਦੀ ਲੀਡਰਸ਼ਿਪ ਰੇਸ, ਫੈਡਰਲ ਪੋਲੀਟਿਕਸ, ਪੀਅਰ ਪੋਲੀਟਿਕਸ, ਐਡੀ ਵੱਡੀ ਰੈਲੀ ਕਰਾ ਲਈ, ਇਹ ਸਾਰੇ ਧਿਆਨ ਰੱਖਿਓ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੀਆਂ ਥੋੜਾ ਜਿਹਾ ਇਸ਼ੂ ਹੈਗਾ ਜ਼ਰੂਰ ਆ, ਪਰ ਉਹਦੇ ਉੱਤੇ ਉਹ ਕਹਿ ਲਓ ਵੀ ਰੋਟੀ ਭਾਂਬੜ ਦੇ ਉੱਤੇ ਰੋਟੀਆਂ ਸੇਕੀਆਂ ਜਾ ਰਹੀਆਂ ਨੇ।
ਡੋਨਲਡ ਟਰੰਪ ਮਸਟ ਲਵ ਦਿਸ, ਕਿਉਂਕਿ ਉਹਨਾਂ ਨੂੰ ਤਾਂ ਇਹੀ ਚਾਹੀਦਾ ਕਿ ਸਾਰਿਆਂ ਦੀਆਂ ਇਸ ਵੇਲੇ ਕੰਟਰੋਲ ਕਰਨ ਵਾਲੀਆਂ ਡੋਰਾਂ ਮੇਰੇ ਹੱਥ 'ਚ ਆਈਆਂ ਹੋਈਆਂ ਨੇ
ਐਂਡ
ਡੋਨਲਡ ਟਰੰਪ ਦੀ ਇੱਕ ਗੱਲ ਕਹੀ ਦੇ ਉੱਪਰ ਜਿਹੜਾ ਰਿਐਕਸ਼ਨ ਆਉਂਦਾ ਸਾਰੇ ਪਾਸਿਓਂ ਐਂਡ ਹੀ ਮਸਟ ਲਵ ਆਲ ਆਫ ਵਟਸ ਹੈਪਨਿੰਗ ਆਲ ਓਵਰ ਦਾ ਵਰਲਡ ਰਾਈਟ ਨਾਉ ਪਰ ਕੈਨੇਡਾ ਦੇ ਵਿੱਚ ਇੱਕ ਵਾਸੂ ਜੀ ਕੰਸਰਨ ਇੱਕ ਰੀਅਲ ਕੰਸਰਨ ਇਹ ਜ਼ਰੂਰ ਹੋ ਗਿਆ ਬਹੁਤ ਸਾਰੀ ਇਨਵੈਸਟਮੈਂਟ ਇਹੋ ਜਿਹੀ ਆ ਜਿਹੜੀ ਕਿ ਕੈਨੇਡਾ ਦੇ ਵਿੱਚੋਂ ਹੁਣ ਜਾਣੀ ਸ਼ੁਰੂ ਹੋ ਗਈ ਆ ਬਹੁਤ ਸਾਰੀ ਇਨਵੈਸਟਮੈਂਟ ਇਹੋ ਜਿਹੀ ਕੈਨੇਡਾ ਦੇ ਵਿੱਚ ਹੋਣੀ ਸੀ ਉਹਨੂੰ ਹੁਣ ਪੌਜ਼ ਕਰ ਦਿੱਤਾ ਗਿਆ ਕਿਉਂਕਿ ਪਤਾ ਨਹੀਂ ਟੈਰਿਫ ਦੀ ਸਟ੍ਰੈਟਜੀ ਕਰਕੇ ਟੈਰਿਫ ਦੀ ਨੀਤੀ ਕਰਕੇ ਕੈਨੇਡੀਅਨ ਮਾਰਕੀਟ ਕਿਸ ਕਦਰ ਪ੍ਰਭਾਵਿਤ ਹੋਣੀ ਹੈ ਕਿਹੋ ਜਿਹਾ ਇੰਪੈਕਟ ਇੱਥੇ ਪੈਣਾ ਸੋ ਦੇਖਦੇ ਹਾਂ ਕੀ ਹੁੰਦਾ ਪਰ ਵਰਲਡ ਇਜ਼ ਇਨ ਅ ਵੈਰੀ ਡੈਲੀਕੇਟ ਸਿਚੁਏਸ਼ਨ ਰਾਈਟ ਨਾਓ
ਇਟਸ ਇਨ ਅ ਸਟੇਟ ਆਫ ਫਲਕਸ
ਯੈਸ ਦੇਖਦੇ ਹਾਂ ਮਸਰੀ ਕੀ ਕਰਦੇ ਨੇ ਟਰੰਪ ਅੱਜ ਕੀ ਕਹਿੰਦੇ ਨੇ ਅਤੇ ਇਸ ਹਫ਼ਤੇ ਕੀ ਕਹਿੰਦੇ ਨੇ
ਯਾ ਮਤਲਬ ਮੈਂ ਛੋਟੀ ਗੱਲ ਕਰਨ ਲੱਗਿਆ ਵੀ ਸਾਡਾ ਖਬਰਾਂ ਦਾ ਸਿਲਸਿਲਾ ਚੱਲਦਾ ਰਹਿੰਦਾ ਇਸ ਕਰਕੇ ਰੱਬ ਲੰਮੀ ਉਮਰ ਦੇਵੇ ਡੋਨਲਡ ਟਰੰਪ ਨੂੰ ਅਮਰੀਕਾ ਦੇ ਰਾਸ਼ਟਰਪਤੀ ਨੇ
ਪਰ ਥੋੜੀ ਲੰਬੀ ਸੋਚ ਵੀ ਦੇਵੇ
ਹਾਂ ਵੱਡੀ ਸੋਚ ਦੇਵੇ
ਵੱਡੀ ਸੋਚ
ਦੇਵੇ ਵੱਡੀ ਗੱਲਾਂ ਵੱਡੀਆਂ ਕਰਦੇ ਨੇ
ਜੀ
ਕੰਮ ਥੋੜੇ ਚੰਗੇ ਕਰਨ
ਬੜਬੋਲੇ
ਸਮਤ ਬਖਸ਼ੇ
ਬੜਬੋਲੇ ਹਾਂ ਸਮਤ ਇਸੇ ਦੁਆ ਦੇ ਨਾਲ ਬਸ ਜੀ ਅੱਜ ਦਾ ਜਿਹੜਾ ਸੈਗਮੈਂਟ ਆ ਇੱਥੇ ਰੈਪ ਅਪ ਕਰਦੇ
ਥੈਂਕ ਯੂ ਵਿਜੇ ਜੀ
ਬਹੁਤ ਧੰਨਵਾਦ ਥੈਂਕ ਯੂ ਵੈਰੀ ਮੱਚ